ਜਿਥੋਂ ਕਹਿੰਦੇ ਨੇ ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ। ਪੰਜਾਬ ਤੋਂ ਪੰਜਾਬੀਆਂ ਤੱਕ
ਕੰਬਲੀ ਸੜੀ ਫਕੀਰ ਦੀ ਹੱਸਿਆ ਤਾੜੀ ਮਾਰ ਆਖੇ ਇਹ ਵੀ ਲੈ ਗਿਆ ਮੋਢਿਆਂ ਉੱਤੋਂ ਭਾਰ। ਸੋ ਵਾਕਈ ਜੀ ਇਹਨਾਂ ਚਾਰ ਸਤਰਾਂ ਦੇ ਵਿੱਚ ਜ਼ਿੰਦਗੀ ਦਾ ਸਾਰਾ ਸਾਰ ਸੁੱਤਿਆ ਵਾ। ਤੇ ਲਓ ਫਿਰ ਹੁਣ ਆਪਾਂ ਵੀ ਆਪੋ ਆਪਣੇ ਕੰਮਾਂ ਕਾਰਾਂ ਤੋਂ ਹਨਾ ਘਰਾਂ ਵੱਲ ਨੂੰ ਮੁੜ ਪਏ ਹੋਵਾਂਗੇ। ਸੋ ਅੱਜ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ, ਅੱਜ ਦੇ ਜਿਹੜੇ ਰੁਝੇਵੇਂ ਸੀ ਤੇ ਅੱਜ ਦਾ ਜਿਹੜਾ ਤਾਣਾ ਬਾਣਾ ਬੁਣਿਆ ਸੀ, ਉਹ ਹੁਣ ਸਾਰੇ ਜਾਣੇ ਆਪੋ ਆਪਣਾ ਹਨਾ ਖਤਮ ਕਰਕੇ ਘਰਾਂ ਵੱਲ ਨੂੰ ਚੱਲ ਪਏ ਹੋਣਗੇ ਆਸਟ੍ਰੇਲੀਆ ਦੇ ਵਿੱਚ। ਪਰ ਬਾਕੀ ਮੁਲਕਾਂ ਦੇ ਵਿੱਚ ਜਿੱਥੇ ਕਿ ਅਜੇ ਟਾਈਮ ਦਾ ਫਰਕ ਆ, ਕੋਈ ਕੰਮਾਂ ਕਾਰਾਂ ਤੇ ਹੋਊਗਾ ਤੇ ਕੋਈ ਸੁੱਤਾ ਪਿਆ ਹੋਊਗਾ। ਤੇ ਫਿਰ ਜਿਵੇਂ ਕਿ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਤਾਂ ਹੁਣ ਦੁਪਹਿਰ ਦਾ ਟਾਈਮ ਆ, ਤੇ ਦੂਸਰੀ ਗੱਲ ਆ ਜੀ ਹੁਣ ਉੱਥੇ ਗਰਮੀਆਂ ਦਾ ਮੌਸਮ ਆ। ਸੋ ਮੀਂਹ ਦਾ ਮੌਸਮ ਵੀ ਚੱਲ ਰਿਹਾ ਵਾ ਕਿਉਂਕਿ ਕਈ ਥਾਵਾਂ ਤੇ ਕਾਫੀ ਜ਼ਿਆਦਾ ਮੀਂਹ ਵੀ ਪਿਆ। ਸੋ ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਆਪੋ ਆਪਣੇ ਕੰਮਾਂ ਦੇ ਵਿੱਚ ਲੱਗੇ ਵੀ ਹੋਣਗੇ ਤੇ ਕਈ ਆਪੋ ਆਪਣੇ ਕੰਮ ਨਵੇੜ ਕੇ ਤੇ ਇਹਨਾਂ ਝਮੇਲਿਆਂ ਤੋਂ ਵਿਹਲੇ ਹੋ ਕੇ ਕੁਛ ਟਾਈਮ ਆਪਣਿਆਂ ਦੇ ਵਿੱਚ ਬੈਠ ਕੇ ਗੱਲਾਂ ਵੀ ਕਰਦੇ ਹੋਣਗੇ। ਤੇ ਲਓ ਜੀ ਫਿਰ ਆਪਣਿਆਂ ਦੇ ਨਾਲ ਗੱਲਾਂ ਕਰਨ ਲਈ ਹਾਜ਼ਰ ਆ ਲੈ ਕੇ ਅੱਜ ਦਾ ਪ੍ਰੋਗਰਾਮ ਸਾਂਝ ਦੀਆਂ ਲਹਿਰਾਂ। ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਥ ਦੇ ਰਹੇ ਨੇ ਜੀ। ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ ਕੀ ਹਾਲ ਚਾਲ ਆ? ਹਾਲ ਚਾਲ ਤਾਂ ਬਿਲਕੁਲ ਵਧੀਆ ਹੋ ਹਨਾ, ਘਰਾਂ ਤੋਂ ਥੱਕੇ ਟੁੱਟੇ ਘਰਾਂ ਵੱਲ ਨੂੰ ਆਉਂਦੇ ਹੋਏ ਕਹਿੰਦੇ ਹੋਣਗੇ ਹੁਣ ਹਾਲ ਚਾਲ ਕੀ ਦੱਸੀਏ, ਥੱਕੇ ਪਏ ਆ ਹਨਾ। ਤੇ ਪਰ ਚਲੋ ਕੋਈ ਗੱਲ ਨੀ, ਹੁਣ ਆਪਣੇ ਆਲਣੇ ਵੱਲ ਚੱਲੇ ਆ ਤਾਂ ਜਾ ਕੇ ਖਾਣ ਪੀਣ ਦਾ ਵੀ ਹੋ ਜਾਣਾ ਵਾ ਤੇ ਬਾਕੀ ਰੈਸਟ ਵੀ ਹੋ ਜਾਣੀ ਆ ਹਨਾ, ਤੇ ਫਿਰ ਕੱਲ ਦੀਆਂ ਪਲੈਨਿੰਗਾਂ ਵੀ ਬਣਨੀਆਂ ਨੇ। ਤੇ ਲਓ ਫਿਰ ਆਪਾਂ ਕਰਦੇ ਹਾਂ ਜੀ ਸ਼ੁਰੂਆਤ ਪ੍ਰੋਗਰਾਮ ਦੀ। ਤੇ ਤਰੀਕ ਅੱਜ 23 ਸਤੰਬਰ ਆ ਤੇ ਹੁਣੇ ਪ੍ਰੋਗਰਾਮ ਲਾਈਵ ਚੱਲ ਰਿਹਾ ਤੇ ਕੱਲ ਨੂੰ 24 ਸਤੰਬਰ ਵਾਲੇ ਦਿਨ ਇਹ ਚੱਲੂਗਾ ਜੀ ਰਿਕਾਰਡਡ। ਤੇ ਜਿਹੜੇ ਸਾਨੂੰ ਅੱਜ ਪ੍ਰੋਗਰਾਮ ਦੇ ਵਿੱਚ ਲਾਈਵ ਸੁਣਨਗੇ ਤੇ ਜਿਹੜੇ ਸਾਨੂੰ ਪੋਡਕਾਸਟ ਦੇ ਵਿੱਚ ਸੁਣਨਗੇ ਤੇ ਜਿਹੜੇ ਕੱਲ ਨੂੰ ਰਿਕਾਰਡਡ ਸੁਣਨਗੇ, ਤੇ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਨਿੱਕੀ ਜੀ ਆਇਆ ਕਹਿੰਦੇ ਆ। ਤੇ ਹਮੇਸ਼ਾ ਦੀ ਤਰ੍ਹਾਂ ਪੰਛੀ ਵੀ ਆਪਣੇ ਆਲਣਿਆਂ ਦੇ ਵਿੱਚ ਚੁੱਪ ਚਾਪ ਪੈ ਗਏ। ਵੈਸੇ ਇਸ ਟਾਈਮ ਪ੍ਰੋਗਰਾਮ ਕਰਨ ਦਾ ਇੱਕ ਫਾਇਦਾ ਤਾਂ ਹੈਗਾ ਕਿ ਆਸੇ ਪਾਸੇ ਆਵਾਜ਼ਾਂ ਜਿਹੜੀਆਂ ਨਾ ਉਹ ਘੱਟ ਜਾਂਦੀਆਂ ਨੇ, ਜਾਣੀ ਕਿ ਜਿਹੜਾ ਸ਼ੋਰ ਸ਼ਰਾਬਾ ਹੁੰਦਾ ਉਹ ਘੱਟ ਜਾਂਦਾ। ਜਦੋਂ ਸੁਬਹਾ ਦਾ ਟਾਈਮ ਹੁੰਦਾ ਤਾਂ ਸਭ ਨੂੰ ਤੇਜ਼ੀ ਹੁੰਦੀ ਆ ਹਨਾ, ਤੇ ਦਿਨ ਦੀ ਸ਼ੁਰੂਆਤ ਹੁੰਦੀ ਆ, ਸਭ ਨੇ ਆਪੋ ਆਪਣੇ ਟਿਕਾਣਿਆਂ ਤੇ ਆਪੋ ਆਪਣੇ ਕੰਮਾਂ ਕਾਰਾਂ ਤੇ ਪਹੁੰਚਣਾ ਹੁੰਦਾ ਤੇ ਸਾਰੇ ਤੇਜ਼ੀ ਦੇ ਵਿੱਚ ਹੁੰਦੇ ਨੇ। ਤੇ ਹੁਣ ਘਰਾਂ ਵੱਲ ਨੂੰ ਵਾਪਸ ਵੀ ਆ ਗਏ ਹੋ ਜਾਂ ਆ ਰਹੇ ਹੋ ਤਾਂ ਇੰਨੀ ਕਾਹਲ ਨੀ ਹੁੰਦੀ, ਜ਼ਿੰਦਗੀ ਆਪਣੇ ਰਵਾਂ ਤੇ ਚੱਲਦੀ ਆ ਹਨਾ। ਤੇ ਖੈਰ ਚਲੋ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ, ਪ੍ਰੋਗਰਾਮ ਹੀ ਤੁਹਾਡਾ ਤੇ ਸ਼ਾਮਿਲ ਵੀ ਤੁਸੀਂ ਹੋ ਹੀ ਜਾਣਾ ਵਾ। ਤੇ ਆਪਾਂ ਪ੍ਰੋਗਰਾਮ ਦੇ ਵਿੱਚ ਕੀ ਕਰਾਂਗੇ, ਗੱਲਾਂ ਬਾਤਾਂ ਤਾਂ ਹਮੇਸ਼ਾ ਦੀ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਬੁਝਾਰਤਾਂ ਦਾ ਟਾਈਮ ਆ ਹੁਣ, ਵੈਸੇ ਰਾਤ ਦੇ ਟਾਈਮ ਤੇ ਬੁਝਾਰਤਾਂ ਵਧੀਆ ਲੱਗਦੀਆਂ ਨੇ ਪਾਉਣੀਆਂ ਹਨਾ, ਉਹਦਾ ਐਵੇਂ ਧੱਕੇ ਜੇ ਨਾਲ ਹੀ ਆਪਾਂ ਸੁਬਹਾ ਪਾ ਲਈਦੀਆਂ ਸੀ ਬੁਝਾਰਤਾਂ। ਸੋ ਬੁਝਾਰਤਾਂ ਵੀ ਪਾਵਾਂਗੇ, ਕਹਾਣੀਆਂ ਵੀ ਸੁਣਾਵਾਂਗੇ ਤੇ ਕੁਝ ਗੱਲਾਂ ਕਰਾਂਗੇ ਆਪਣੇ ਬੀਤੇ ਦੀਆਂ ਤੇ ਕੁਝ ਗੱਲਾਂ ਕਰਾਂਗੇ ਆਪਣੇ ਆਉਣ ਵਾਲੇ ਕੱਲ ਦੀਆਂ। ਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਗੀਤ ਤੋਂ, ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ। ਤੇ ਬਸ ਫਿਰ ਚਲੇ ਆਓ ਤੁਸੀਂ ਵੀ ਤੇ ਦੱਸਾਂਗੇ ਕਿਵੇਂ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਬਤਾ ਕਾਇਮ ਕਰ ਸਕਦੇ ਹੋ। ਵੈਸੇ ਤੁਹਾਨੂੰ ਪਤਾ ਹੀ ਆ, ਪਰ ਜੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਜੁੜ ਰਹੇ ਨੇ, ਸੋ ਉਹਨਾਂ ਨੂੰ ਜ਼ਰੂਰ ਦੱਸਾਂਗੇ। ਪਰ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਅੰਤ ਵੇਲੇ ਚਿੱਠੀ ਕਿਲੋ ਪਾਈ ਕੌਰ ਜਿੰਦ ਨੇ, ਪੰਜ ਤੀਰ ਦੇ ਕੇ ਕਿਲੋ ਤੋਰੇ ਅੱਗ ਬਿੰਦ ਨੇ, ਟਿਕਟੋਕ ਵਾਲੀਆਂ ਦੇ ਨਾਮ ਸਭ ਯਾਦ ਨੇ, ਇਹ ਨੀ ਪਤਾ ਨਾਮ ਕਿੱਦਾਂ ਮਿਲੇ ਕੌਰ ਸਿੰਘ ਨੇ। ਬੱਚਿਆਂ ਨੂੰ ਲਾਜ਼ਮੀ ਸਿਖਾਉਣੀ ਜਪ ਜੀ ਖੌਰੇ ਕਦੋਂ ਧਰਮਾਂ ਦਾ ਰੌਲਾ ਮੁੱਕਣਾ ਨਲੂਏ ਪਠਾਣਾ ਨੂੰ ਪਵਾਈਆਂ ਸੀ ਕਦੇ ਸਾਡੇ ਮੁੰਡੇ ਟੋਰ ਨੂੰ ਹੀ ਪਾਉਣ ਸੁੱਖਣਾ ਨਲੂਏ ਪਠਾਣਾ ਨੂੰ ਪਵਾਈਆਂ ਸੀ ਕਦੇ ਸਾਡੇ ਮੁੰਡੇ ਟੋਰ ਨੂੰ ਹੀ ਪਾਉਣ ਸੁੱਖਣਾ ਜਿੱਥੇ ਨਿੱਤ ਤਰੇ ਨਿੱਤ ਰੁਲੇ ਜਨਤਾ ਲੈਣਾ ਕੀ ਇਸ ਦੇਸ਼ ਦੀ ਤਰੱਕੀ ਦਾ ਕੱਚੇ ਲੈ ਗਏ ਜੱਟਾਂ ਨੇ ਜ਼ਮੀਨ ਵੇਚ ਕੇ ਤੈਨੂੰ ਫਾਇਦਾ ਹੋਇਆ ਕੀ ਸੜਕ ਪੱਕੀ ਦਾ ਮਾਂ ਦੀ ਮੰਜੀ ਵੇਲੇ ਬੱਚੇ ਏਸੀ ਚ ਪਏ ਪਾਲੇ ਜਿੰਨੇ ਨੰਗੇ ਸਿਰ ਧੁੱਪ ਸੇਕ ਕੇ ਆਏ ਸਾਲ ਕੱਢੇ ਦਸਵੰਦ ਸੂਰਮਾ ਭਾਵੇਂ ਪੈਸੇ ਵੱਟੇ ਅਸਮੈਕ ਵੇਚ ਕੇ ਆਏ ਸਾਲ ਕੱਢੇ ਦਸਵੰਦ ਸੂਰਮਾ ਭਾਵੇਂ ਪੈਸੇ ਵੱਟੇ ਅਸਮੈਕ ਵੇਚ ਕੇ ਮਰੀਆਂ ਜ਼ਮੀਨਾਂ ਦੀ ਕੀ ਗੱਲ ਕਰੀਏ ਮੀਟ ਬਣੇ ਦਾਨ ਵਿੱਚ ਮਿਲੇ ਚੰਦੇ ਦਾ ਤਿੰਨ ਦਿਨ ਉਂਝੇ ਬਣਾਇਆ ਬਿੱਲ ਦਸੋ ਵੈਂਟੀਲੇਟਰ ਤੇ ਮਰੇ ਬੰਦੇ ਦਾ ਕਾਬਲ ਸਰੂਪ ਵਾਲੀ ਪਿੰਡ ਵਾਲਿਆ ਡਾਡੇ ਹੱਥ ਡੋਰ ਹੁੰਦੀ ਜਿੱਤ ਹਾਰਦੀ ਲੈਣੀ ਉੱਤੇ ਲੈਣੀ ਆਵੇ ਚੜ ਚੜ ਕੇ ਲੇਖਣੀ ਪਛਾਣੀ ਜਾਂਦੀ ਗੀਤਕਾਰ ਦੀ ਲੈਣੀ ਉੱਤੇ ਲੈਣੀ ਆਵੇ ਚੜ ਚੜ ਕੇ ਲੇਖਣੀ ਪਛਾਣੀ ਜਾਂਦੀ ਗੀਤਕਾਰ ਦੁੱਖ ਦੁੱਖ ਕੇ ਜਿੱਦਾਂ ਹੌਲੀ ਹੌਲੀ ਧੁੱਖਣ ਅਗਰ ਬੱਤੀਆਂ ਪੇਟੀਐਮ ਕਰੋ ਮਾਇਆ ਪੱਗ ਵਾਲੀ ਉਹ ਬਾਬਾ ਆਉਣ ਲੈਣ ਬਾਣੀਆਂ ਪੜੂਗਾ ਕੱਚੀਆਂ ਪੇਟੀਐਮ ਕਰੋ ਮਾਇਆ ਪੱਗ ਵਾਲੀ ਉਹ ਬਾਬਾ ਆਉਣ ਲੈਣ ਬਾਣੀਆਂ ਪੜੂਗਾ ਕੱਚੀਆਂ
ਲਓ ਜੀ ਕਾਬਲ ਸਰੂਪ ਵਾਲੀ ਦਾ ਲਿਖਿਆ ਹੋਇਆ ਇਹ ਗੀਤ ਤੇ ਅੱਜ ਦੇ ਸਮੇਂ ਦੀ ਸੱਚਾਈ ਹੈ ਜੀ ਗੀਤਾਂ ਦੇ ਵਿੱਚ ਵਾਕਈ ਅੱਜ ਦਾ ਜਿਹੜਾ ਟਾਈਮ ਆ ਉਹ ਉਸ ਟਾਈਮ ਦੇ ਗੀਤ ਦੱਸ ਦਿੰਦੇ ਆ ਕਹਿੰਦੇ ਹੁੰਦੇ ਆ ਨਾ ਕਿ ਤੁਸੀਂ ਕਿਸੇ ਦੇਸ਼ ਦਾ ਇਤਿਹਾਸ ਜਾਣਨਾ ਵਾ ਤੇ ਜਾਂ ਫਿਰ ਉਸ ਟਾਈਮ ਵਰਤਮਾਨ ਦੇ ਵਿੱਚ ਕੀ ਹੋ ਰਿਹਾ ਤਾਂ ਬਸ ਉਸ ਦੇ ਜਿਹੜੇ ਗੀਤ ਆ ਉਹ ਸੁਣ ਲਓ ਤੇ ਤੁਹਾਨੂੰ ਬਹੁਤ ਕੁਛ ਪਤਾ ਲੱਗ ਜਾਂਦਾ ਵਾ ਤਾਂ ਬਾਕੀ ਕਹਿੰਦੇ ਆ ਨਾ ਕਿ ਸਮੇਂ ਦੀ ਗਰਦ ਪੈ ਕੇ ਸਮੇਂ ਦੀ ਗਰਦ ਲੈ ਕੇ ਗਰਦ ਹੀ ਹੋ ਜਾਣ ਨਾ ਕਿਧਰੇ ਪਰ ਜਿਨ੍ਹਾਂ ਸ਼ੀਸ਼ਿਆਂ ਵਿੱਚ ਵੇਖ ਕੇ ਖੁਦ ਨੂੰ ਪਛਾਣੀਦਾ ਸੋ ਵਾਕਈ ਜੀ ਸਾਡਾ ਆਪਣਾ ਸਾਡੀਆਂ ਜੜਾਂ ਜੋ ਸਾਡਾ ਇਤਿਹਾਸ ਆ ਸਾਡਾ ਬੀਤਿਆ ਹੋਇਆ ਕੱਲ ਆ ਉਹ ਸਾਡਾ ਅੱਜ ਤੇ ਨਿਰਭਰ ਕਰਦਾ ਵਾ ਨਾ ਤੇ ਜੇ ਅਸੀਂ ਆਪਣੇ ਅੱਜ ਨੂੰ ਖਰਾਬ ਕਰ ਲਿਆ ਤਾਂ ਸਾਡਾ ਆਉਣ ਵਾਲਾ ਕੱਲ ਆ ਫਿਰ ਉਹ ਕਿੱਦਾਂ ਦਾ ਹੋਵੇਗਾ ਉਸ ਦਾ ਅੰਦਾਜ਼ਾ ਸ਼ਾਇਦ ਇਸ ਗੀਤ ਦੇ ਵਿੱਚੋਂ ਬਹੁਤ ਕੁਝ ਮੇਰੇ ਬਿਨਾਂ ਕਹਿਣ ਤੋਂ ਹੀ ਪਤਾ ਲੱਗ ਜੂਗਾ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ ਕਿੱਦਾਂ ਹੋ ਸਕਦੇ ਹੋ ਸੋ ਬਿਲਕੁਲ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਟੈਲੀਗ੍ਰਾਮ ਦਾ ਨੰਬਰ ਹੈ ਜੀ +9177508014489 ਤੇ ਜਾਂ ਫਿਰ ਕਰ ਸਕਦੇ ਹੋ ਈਮੇਲ ਰਿਕੁਐਸਟ ਐਟ harmradio.com ਤੇ ਸੋ ਵਾਕਈ ਜਿਹੜਾ ਗਾਣਾ ਵਾ ਉਹ ਰੂਹ ਨੂੰ ਟੁੰਬਦਾ ਵਾ ਸੋ ਗੀਤ ਉਹੀ ਹੁੰਦੇ ਆ ਜੋ ਤੁਹਾਡੀ ਰੂਹ ਨੂੰ ਟੁੰਬਦੇ ਹੋਣ ਨਹੀਂ ਰੌਲੇ ਗੋਲੇ ਵਾਲੇ ਗੀਤ ਤਾਂ ਫਸ ਦੋ ਚਾਰ ਦਿਨਾਂ ਦੇ ਮਹਿਮਾਨ ਹੁੰਦੇ ਆ ਸੋ ਪੰਜਾਬ ਤੇ ਸਾਡੇ ਬੀਤੇ ਹੋਏ ਕੱਲ ਦੀ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਸਾਡੇ ਆਪਣਿਆਂ ਦੇ ਨਾਲ ਸਾਡੀਆਂ ਆਪਣੀਆਂ ਸਾਂਝਾਂ ਸੀ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਤਕਲੀਫ ਆ ਉਹ ਸਾਡੀ ਆਪਣੀ ਤਕਲੀਫ ਸੀ ਕਿਸ ਤਰ੍ਹਾਂ ਕਹਿੰਦੇ ਹੁੰਦੇ ਆ ਨਾ ਕਿ ਜਿਹੜਾ ਆਪਣਾ ਖੂਨ ਆ ਉਹ ਰੰਗ ਦਿਖਾਉਂਦਾ ਹੀ ਦਿਖਾਉਂਦਾ ਵਾ ਚਾਹੇ ਕਿੰਨੇ ਦੂਰ ਰਹਿ ਲਈਏ ਚਾਹੇ ਜੋ ਮਰਜ਼ੀ ਹੋ ਜਾਵੇ ਤਕਲੀਫ ਦੇ ਵਿੱਚ ਦਿਲ ਨੂੰ ਅਹਿਸਾਸ ਹੋ ਜਾਂਦਾ ਕਿ ਹਾਂ ਸਾਡਾ ਕੋਈ ਆਪਣਾ ਤਕਲੀਫ ਦੇ ਵਿੱਚ ਆ ਸੋ ਏਦਾਂ ਦੀ ਇੱਕ ਕਹਾਣੀ ਜੋ ਕਿ ਅੱਜ ਕੱਲ ਦੇ ਟਾਈਮ ਦੇ ਵਿੱਚੋਂ ਸੋ ਸਾਡੇ ਅੱਜ ਕੱਲ ਜੋ ਆਸ ਪਾਸ ਵਰਤਦਾ ਵਾ ਨਾ ਉਸੇ ਦੇ ਵਿੱਚੋਂ ਹੀ ਕਹਾਣੀਆਂ ਬਣਦੀਆਂ ਨੇ ਕੋਈ ਉੱਪਰੋਂ ਤਾਂ ਡਿੱਗਦੀਆਂ ਨਹੀਂ ਹੈਗੀਆਂ ਅੱਖਰ ਵੀ ਉਦੋਂ ਹੀ ਨਿਕਲਦੇ ਨੇ ਤੇ ਜਦੋਂ ਦਿਲ ਦੇ ਵਿੱਚ ਦਰਦ ਹੋਵੇ ਤਾਂ ਫਿਰ ਉਹ ਦਰਦ ਵੀ ਉਸੇ ਤਰ੍ਹਾਂ ਹੀ ਬਿਆਨ ਹੁੰਦਾ ਸੋ ਇੱਕ ਕਹਾਣੀ ਆ ਜਾਂ ਕਹਿ ਲਓ ਕਿ ਕਿਸੇ ਦੀ ਹੱਡ ਬੀਤੀ ਆ ਜੋ ਤੁਹਾਡੇ ਨਾਲ ਸਾਂਝੀ ਕਰਦੀ ਆ ਸੋ ਕੀ ਆ ਜੀ ਕਹਿੰਦੇ ਕਿ ਘਰ ਦੇ ਵਿੱਚ ਨਾ ਕੱਲਾ ਹੋਣ ਕਰਕੇ ਪਤਾ ਹੀ ਹੈ, ਜਦੋਂ ਘਰ ਦੇ ਵਿੱਚ ਇੱਕ ਬੱਚਾ ਛੋਟਾ ਕੱਲਾ ਹੋਵੇ ਤੇ ਘਰ ਦੇ ਵਿੱਚ ਬਾਕੀ ਸਾਰੇ ਵੱਡੇ ਹੋਣ ਤਾਂ ਪਤਾ ਹੀ ਹੈ ਜੀ, ਜਿਹੜੀ ਅਹਿਮੀਅਤ ਆ ਉਹ ਛੋਟੇ ਨੂੰ ਮਿਲਦੀ ਆ ਤੇ ਸਾਰੇ ਉਹਨੂੰ ਬੜੇ ਲਾਡ ਪਿਆਰ ਕਰਦੇ ਆ ਤੇ ਹਰ ਉਹਦੀ ਹਰ ਜ਼ਿੱਦ ਵੀ ਪੂਰੀ ਕਰਦੇ ਆ ਨਾ ਤੇ ਬੜਾ ਖਿਆਲ ਵੀ ਰੱਖਦੇ ਆ। ਸੋ ਬਸ ਇਸੇ ਤਰ੍ਹਾਂ ਹੀ ਆ ਜੀ, ਘਰਦਿਆਂ ਦਾ ਮਤਲਬ ਕਿ ਹਰਮਨ ਪਿਆਰਾ ਬਣ ਗਿਆ ਸੀ, ਸਭ ਦਾ ਚਹੀਤਾ ਬਣ ਗਿਆ ਸੀ। ਚਾਚੇ ਨੇ ਮੋਢਿਆਂ ਤੇ ਚੁੱਕੇ ਫਿਰਨਾ ਤੇ ਪਾਣੀ ਲਾਉਂਦੇ ਹੋਏ ਤੇ ਜਾਂ ਫਿਰ ਕਮਾਦ ਦੀ ਗੋਡੀ ਕਰਦਿਆਂ ਗੁੜ ਕੱਢਦਿਆਂ, ਮਤਲਬ ਕਿ ਜਿਹੜਾ ਵੀ ਕੰਮ ਕਰਦਾ ਹੁੰਦਾ ਸੀ ਤਾਂ ਚਾਚੇ ਭਤੀਜੇ ਦਾ ਇੰਨਾ ਕੁ ਵਧੀਆ ਰਿਸ਼ਤਾ ਸੀ ਕਿ ਚਾਚੇ ਨੇ ਉਹਨੂੰ ਆਪਣੇ ਮੋਢਿਆਂ ਤੇ ਬਿਠਾਈ ਰੱਖਣਾ, ਕਦੇ ਆਪਣੇ ਤੋਂ ਪਾਸੇ ਨਹੀਂ ਸੀ ਕਰਦਾ। ਤੇ ਫਿਰ ਕਈ ਵਾਰ ਸਵੇਰੇ ਜਦੋਂ ਉਹਨੇ ਸੁਬਹਾ ਸੁਬਹਾ ਜਾਣਾ ਤਾਂ ਉਸ ਤੋਂ ਬਾਅਦ ਵਿੱਚ ਵੀ ਉਹਨਾਂ ਨੇ ਇਹੀ ਦੇਖਣਾ ਕਿ ਹਜੇ ਮੇਰਾ ਭਤੀਜਾ ਸੁੱਤਾ ਪਿਆ ਵਾ, ਚੱਲ ਉੱਠਦਾ ਵਾ ਤਾਂ ਮੈਂ ਇਹਨੂੰ ਲੈ ਕੇ ਜਾਣਾ, ਜਾਣੀ ਕਿ ਮੋਹ ਹੀ ਇੰਨਾ ਸੀ। ਤੇ ਬਸ ਫਿਰ ਕੀ ਸੀ, ਮਾਂ ਨੇ ਵੀ ਪਿੱਛੋਂ ਕਈ ਵਾਰੀ ਵਾਜਾਂ ਮਾਰੀ ਜਾਣਾ ਤੇ ਉਹਨੇ ਕਹਿਣਾ ਕੋਈ ਨਾ ਭਾਬੀ ਮੈਂ ਆਪੇ ਹੀ ਸਾਂਭ ਲੂੰਗਾ। ਤੇ ਮੋਢਿਆਂ ਤੇ ਚੜਿਆ ਹੋਇਆ ਕਿੰਨੇ ਸਾਰੇ ਕਹਿੰਦਾ ਮੈਂ ਸਵਾਲ ਪੁੱਛੀ ਜਾਣੇ, ਇਹ ਸਰੋਂ ਦੇ ਫੁੱਲ ਕਿਉਂ ਹਿਲਦੇ ਨੇ, ਵਗਦਾ ਪਾਣੀ ਆਵਾਜ਼ਾਂ ਕਿਉਂ ਨਹੀਂ ਮਾਰਦਾ, ਸੁੱਕੀ ਪੈਲੀ ਦੇ ਵਿੱਚੋਂ ਘੱਟਾ ਕਾ ਤੋੜਦਾ ਤੇ ਬੱਦਲਾਂ ਦੇ ਵਿੱਚੋਂ ਪਾਣੀ ਕਿਉਂ ਡਿੱਗਦਾ। ਮੇਰੇ ਏਦਾਂ ਦੇ ਨਿੱਕੇ ਨਿੱਕੇ ਸਵਾਲਾਂ ਤੇ ਮੇਰੇ ਚਾਚੇ ਨੇ ਬਸ ਕੋਈ ਨਾ ਕੋਈ ਜਵਾਬ ਦੇ ਛੱਡਣਾ। ਚਾਚੇ ਕੋਲ ਇਹ ਸਾਰੀਆਂ ਗੱਲਾਂ ਦਾ ਕਦੇ ਕਦੇ ਤਾਂ ਇੱਕੋ ਹੀ ਜਵਾਬ ਹੁੰਦਾ ਸੀ, ਆਖਣਾ ਨਿੱਕਿਆ ਇਹ ਸਭ ਕੁਝ ਤਾਂ ਹੁੰਦਾ ਕਿਉਂਕਿ ਮਿੱਟੀ ਹੱਸਦੀ ਰਹਿੰਦੀ ਆ। ਸੋ ਉਹਦੇ ਸਾਰੇ ਸਵਾਲਾਂ ਦਾ ਜਵਾਬ ਇੱਕੋ ਹੀ ਹੁੰਦਾ ਸੀ ਕਿ ਇਹ ਤਾਂ ਹੁੰਦਾ ਕਿ ਮਿੱਟੀ ਹੱਸਦੀ ਰਹਿੰਦੀ ਆ। ਤਾਂ ਕਹਿੰਦਾ ਮੈਨੂੰ ਸਮਝ ਨਾ ਆਉਣੀ ਤੇ ਮੈਂ ਫੇਰ ਚਾਚੇ ਨੂੰ ਪੁੱਛਣਾ ਵੀ ਇਹ ਜਿਹੜੀ ਮਿੱਟੀ ਆ ਕਦੇ ਰੋਂਦੀ ਵੀ ਆ। ਤਾਂ ਉਸੇ ਵੇਲੇ ਉਹਨੇ ਛੇਤੀ ਨਾਲ ਮੇਰੇ ਮੂੰਹ ਤੇ ਨਾ ਹੱਥ ਧਰ ਦੇਣਾ, ਕਹਿਣਾ ਨਿੱਕਿਆ ਇੰਜ ਨੀ ਆਖੀਦਾ ਕਦੇ, ਰੱਬ ਨਾ ਕਰੇ ਤੇ ਮਿੱਟੀ ਕਦੇ ਵੀ ਰੋਵੇ। ਬਸ ਫਿਰ ਕਹਿੰਦੇ ਸਮੇਂ ਨੇ ਪਾਸਾ ਪਲਟਿਆ, ਮੈਂ ਵੀ ਜਵਾਨ ਹੋ ਗਿਆ, ਘਰ ਚ ਵੀ ਚਾਚੀਆਂ ਆ ਗਈਆਂ, ਆਪਣੇ ਬਾਲ ਬੱਚੇ ਹੋ ਗਏ ਤੇ ਮੇਰੀ ਜਿਹੜੀ ਪੁੱਛ ਗਿੱਛ ਆ ਉਹ ਅੱਗੇ ਨਾਲੋਂ ਘੱਟ ਗਈ ਸੀ। ਤੇ ਉਸ ਤੋਂ ਬਾਅਦ ਅਸੀਂ ਸ਼ਹਿਰ ਆ ਕੇ ਵੱਸ ਗਏ। ਕਾਫੀ ਟਾਈਮ ਲੰਘ ਗਿਆ ਤੇ ਕਾਫੀ ਟਾਈਮ ਤੋਂ ਬਾਅਦ ਮੈਨੂੰ ਖਬਰ ਮਿਲਦੀ ਹੈ ਕਿ ਚਾਚਾ ਢਿੱਲਾ ਵਾ ਤੇ ਮੈਂ ਵੀ ਬਾਹਰਲੇ ਮੁਲਕ ਪਹੁੰਚ ਚੁੱਕਾ ਸੀ ਉਦੋਂ ਤੱਕ। ਸੋ ਇਥੋਂ ਦੇ ਰਜੇਵੇਂ ਪਾਸੇ ਛੱਡ ਕੇ ਤਾਂ ਮੈਂ ਚਾਚੇ ਕੋਲ ਉੱਪੜਿਆ। ਮੈਨੂੰ ਵੇਖ ਕੇ ਲੰਮੇ ਪਏ ਚਾਚੇ ਦੀਆਂ ਅੱਖਾਂ ਵਿੱਚ ਬਲਬ ਜਗਣ ਲੱਗੇ, ਮੇਰਾ ਹੱਥ ਫੜ ਲਿਆ ਪਰ ਲੱਗਦੇ ਕਾਨੂੰ ਤੋਂ ਬੋਲਿਆ ਨਾ ਗਿਆ। ਵਿਆਹ ਵਿੱਚ ਰੁੱਝੀ ਹੋਈ ਚਾਚੀ ਇੱਕ ਦੋ ਵਾਰ ਮਿਲਣ ਆਈ, ਕੋਲ ਵੀ ਬੈਠੀ, ਪਰ ਇੰਨੀ ਗੱਲ ਬਾਰ ਬਾਰ ਦੁਹਰਾਈ ਗਈ ਕਿ ਵੀ ਪੁੱਤ ਤੇਰਾ ਚਾਚਾ ਚੰਗਾ ਭਲਾ ਸੀ, ਐਨ ਮੌਕੇ ਤੇ ਪੈ ਗਿਆ ਅਧਰੰਗ ਦਾ ਦੌਰਾ। ਬਸ ਏਦਾਂ ਹੀ ਵੇਖੀ ਜਾਂਦਾ, ਨਿਰੀ ਮਿੱਟੀ ਹੋ ਗਿਆ ਬਸ ਦਿਨਾਂ ਵਿੱਚ। ਹੁਣ ਤੇ ਅਰਦਾਸ ਵੀ ਜਿਹੜਾ ਵਿਆਹ ਸੁਖੀ ਸਾਂਦੀ ਲੰਘ ਜਾਵੇ। ਚਾਚੇ ਦੀ ਨਿੱਕੀ ਧੀ ਨੇ ਇੱਕ ਦੋ ਵਾਰੀ ਝਿੜਕਿਆ ਜ਼ਰੂਰ, ਮੰਮੀ ਹੌਲੀ ਬੋਲ, ਉਹਨਾਂ ਨੂੰ ਸਭ ਕੁਝ ਸਮਝ ਆਈ ਜਾਂਦਾ। ਫਿਰ ਅਚਾਨਕ ਕਮਰਾ ਖਾਲੀ ਹੋ ਗਿਆ। ਫਿਰ ਮੈਂ ਤੇ ਮੇਰਾ ਚਾਚਾ ਅਚਾਨਕ ਕੀ ਵੇਖਿਆ, ਹਮੇਸ਼ਾ ਹੱਸਦੇ ਰਹਿੰਦੇ ਚਾਚੇ ਦੀਆਂ ਅੱਖਾਂ ਚੋਂ ਦੋ ਹੰਝੂ ਡਿੱਗੇ। ਇਹ ਵੇਖ ਫੜਿਆ ਹੋਇਆ ਗਲਾਸ ਹੱਥੋਂ ਡਿੱਗ ਪਿਆ, ਖੜਾਕ ਹੋਇਆ। ਚਾਚੀ ਭੱਜੀ ਆਈ, ਆਖੇ ਕੀ ਹੋਇਆ? ਤਾਂ ਮੈਂ ਹੌਲੀ ਜਿਹੀ ਆਖਿਆ, ਬਸ ਕੁਝ ਨੀ, ਮਿੱਟੀ ਰੋ ਪਈ ਏ, ਕਿਸੇ ਨੂੰ ਕੁਝ ਸਮਝ ਹੀ ਨਾ ਆਈ ਵੀ ਮੈਂ ਕੀ ਆਖਿਆ। ਪਰ ਮੈਂ ਹੈਰਾਨ ਸਾਂ ਕਿ ਅੱਜ ਚਾਚੇ ਨੇ ਰੋਂਦੀ ਮਿੱਟੀ ਦਾ ਜ਼ਿਕਰ ਸੁਣ ਕੇ ਮੇਰੇ ਮੂੰਹ ਤੇ ਹੱਥ ਕਿਉਂ ਨਹੀਂ ਧਰਿਆ। ਪਤਾ ਨਹੀਂ ਲਕਵੇ ਦਾ ਅਸਰ ਸੀ ਤੇ ਜਾਂ ਫਿਰ ਕੋਈ ਹੋਰ ਗੱਲ ਸੀ, ਪਰ ਚਾਚੇ ਕੋਲ ਡਾਹੀ ਮੰਜੀ ਤੇ ਪਿਆ ਸਾਰੀ ਰਾਤ ਸੋਚਦਾ ਰਿਹਾ ਕਿ ਜਦੋਂ ਮਿੱਟੀ ਖੁਦ ਹੀ ਰੋ ਪਵੇ ਤਾਂ ਕੋਈ ਇੰਨੀ ਖੁਸ਼ੀ ਕਿਵੇਂ ਮਨਾ ਸਕਦਾ। ਸ਼ਾਇਦ ਹੁਣ ਲੋਕ ਮਿੱਟੀਆਂ ਦੀ ਪਰਵਾਹ ਕਰਨੋਂ ਹਟ ਗਏ ਆ। ਤੇ ਲਓ ਜੀ, ਇਹ ਸੀ ਕਿਸੇ ਦੀ ਹੱਡ ਬੀਤੀ। ਸੋ ਵਾਕਈ ਜੀ ਮਿੱਟੀ ਦੇ ਜ਼ਰੀਏ ਦੱਸਣਾ ਚਾਹਿਆ ਉਹਨਾਂ ਨੇ ਅੱਜ ਕੱਲ ਦੇ ਮਰਦੇ ਰਿਸ਼ਤਿਆਂ ਨੂੰ ਕਿ ਆਪਣਿਆਂ ਦਾ ਦਰਦ ਪਹਿਲਾਂ ਦੀ ਤਰ੍ਹਾਂ ਨਹੀਂ ਰਿਹਾ, ਭਰਾ ਭਰਾ ਦੇ ਦੁਸ਼ਮਣ ਬਣ ਜਾਂਦੇ ਆ ਤੇ ਰਿਸ਼ਤਿਆਂ ਦੇ ਵਿੱਚ ਨਿੱਘ ਤੇ ਪਿਆਰ ਪਹਿਲਾਂ ਵਾਲਾ ਨਹੀਂ ਰਿਹਾ। ਅੱਜ ਕੱਲ ਦੀ ਜਿਹੜੀ ਦੁਨੀਆਂ ਪਦਾਰਥਵਾਦੀ ਹੋ ਗਈ ਆ ਤੇ ਜਿਹੜੀ ਨਵੀਂ ਟੈਕਨੋਲੋਜੀ ਆ ਉਹਨੇ ਸਾਂਝਾ ਨੂੰ ਕਿੱਦਾਂ ਅੱਖੋਂ ਓਹਲੇ ਕਰਤਾ ਉਸਦਾ ਸ਼ਾਇਦ ਸਾਨੂੰ ਹਾਲੇ ਅੰਦਾਜ਼ਾ ਨਹੀਂ ਹੁੰਦਾ। ਇੱਕ ਘਰ ਦੇ ਵਿੱਚ ਪੰਜ ਮੈਂਬਰ ਰਹਿੰਦੇ ਆ ਪਰ ਪੰਜਾਂ ਦੇ ਵਿੱਚ ਸਾਂਝ ਤੇ ਪੰਜਾਂ ਨੂੰ ਇੱਕ ਦੂਸਰੇ ਬਾਰੇ ਕਿੰਨਾ ਕੁ ਪਤਾ ਹੁੰਦਾ। ਖੈਰ ਇਸ ਦੇ ਬਾਰੇ ਮੈਨੂੰ ਦੱਸਣ ਦੀ ਜ਼ਿਆਦਾ ਲੋੜ ਨਹੀਂ। ਤੇ ਲਓ ਫਿਰ ਅਗਲਾ ਗੀਤ ਸੁਣਦੇ ਆ ਕਿ ਸਾਡਾ ਪੁਰਾਣਾ ਪੰਜਾਬ, ਪੁਰਾਣੇ ਪੰਜਾਬ ਦੇ ਵਿੱਚ ਕੀ ਕੀ ਸੀ ਤੇ ਹੁਣ ਦੇ ਪੰਜਾਬ ਵਿਚ ਕੀ ਆ? ਇਹ ਤਾਂ ਹੁਣ ਤੁਸੀਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿਚ ਹੀ ਸੁਣ ਲਓ ਕਹਾਣੀ ਤੋਂ ਕੀ ਲੱਗਾ। ਜੇ ਕੋਈ ਸਾਂਝ, ਜੇ ਕੋਈ ਆਪਣਾਪਣ, ਜਾਂ ਕੋਈ ਆਪਣਾ ਤੱਤ ਭਰਿਆ ਕੋਈ ਤੁਹਾਨੂੰ ਟਾਈਮ ਯਾਦ ਆਇਆ ਤਾਂ ਜ਼ਰੂਰ ਸਾਂਝਾ ਕਰਿਓ +917508014489 ਤੇ। ਲਓ ਫਿਰ ਮਾਣਦੇ ਆ ਜੀ ਇਸ ਗੀਤ ਦਾ ਆਨੰਦ ਤੇ ਮਿਲਦੇ ਆ ਫਿਰ ਇਸ ਗੀਤ ਤੋਂ ਬਾਅਦ।
ਖੜ ਜਾਂਦੇ ਬੂਰੇ ਅੜ ਕੇ ਬੜੇ ਤਾਰਾ ਸਿੱਖ ਜਿਹੇ ਕਿਰਦਾਰ ਹੋਣਗੇ। ਉਹ ਕੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਦਰ ਲਾਈਨ ਸਰਦਾਰ ਹੋਣਗੇ। ਕੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਦਰ ਲਾਈਨ ਸਰਦਾਰ ਹੋਣਗੇ। ਸਰਦਾਰ ਸੀ ਪੱਗਾਂ ਨਾਲ ਇੱਜਤਾਂ ਨੂੰ ਕੱਚਿਆ ਜਦੋਂ ਦੱਸੋ ਕਿਹੜੀ ਵਾਰ ਸੀ। ਮਰੱਤਿਆਂ ਨੇ ਬੜੀਆਂ ਛਲਾਂਗਾਂ ਮਾਰੀਆਂ ਨਾ ਹੋਏ ਸਿੰਘਾਂ ਵੇਚਦੇ। ਟੋਗੜੇ ਨੇ ਮਿੰਟਾਂ ਚ ਮੁਲਕ ਵੇਚਦਾ ਹੋ ਜਿਵੇਂ ਕੱਟਾ ਵੇਚਦੇ। ਟੋਗੜੇ ਨੇ ਮਿੰਟਾਂ ਚ ਮੁਲਕ ਵੇਚਦਾ ਹੋ ਜਿਵੇਂ ਕੱਟਾ ਵੇਚਦੇ। ਜੰਗ ਵੱਲ ਮੂੰਹ ਕਰ ਕੁੱਟਦਾ ਹੋ ਜਿਹਨੂੰ ਕਿਹੜਾ ਕੁੱਟਦਾ ਗੋਰੇ ਕਹਿੰਦੇ ਸਿੱਖਾਂ ਨਾਲ ਲਾ ਲੋ ਯਾਰੀਆਂ ਜੇ ਦੇ ਕੋਲੋਂ ਬਚਣਾ ਯੂਰਪ ਦੇ ਵਿੱਚ ਵੱਟ ਰਾਲੂ ਵਰਗਾ ਹੋ ਯੱਥ ਨਹੀਂਓ ਬਚਣਾ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਤੇ ਲਓ ਇੱਧਰ ਪ੍ਰੋਗਰਾਮ ਦੇ ਵਿੱਚ ਫਿਰ ਸਾਡੇ ਪਰਿਵਾਰ ਦੇ ਬਾਕੀ ਮੈਂਬਰ ਵੀ ਸ਼ੁਰੂ ਹੋ ਗਿਆ ਜੀ ਆਉਣੇ ਤੇ ਬਾਕੀ ਹੈ ਨਾ ਤੁਸੀਂ ਪ੍ਰੋਗਰਾਮ ਤੁਹਾਡਾ ਵਾ ਤੇ ਤੁਸੀਂ ਆ ਸਕਦੇ ਹੋ ਤੇ ਗਾਣਾ ਕੋਈ ਸੁਣਨਾ ਵਾ ਜਾਂ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਜਾਂ ਆਪਣੀ ਫਰਮਾਇਸ਼ ਤੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਦੱਸਿਓ ਤੇ ਆਪਾਂ ਪ੍ਰੋਗਰਾਮ ਦੇ ਚੱਲਦੇ ਚੱਲਦੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਜ਼ਰੂਰ ਕਰਾਂਗੇ। ਗੱਲਾਂ ਤਾਂ ਇਸੇ ਤਰ੍ਹਾਂ ਚੱਲੀ ਜਾਣੀਆਂ ਪਰ ਇੱਦਾਂ ਦੱਸ ਦਈਏ ਜੀ ਆਸਟ੍ਰੇਲੀਆ ਦੇ ਵਿੱਚ ਹੁਣ ਨਾ ਸਾਰੇ ਮੈਡੀਕਲ ਸਟੋਰਾਂ ਤੇ ਆਲਮੋਸਟ ਸਾਰੇ ਮੈਡੀਕਲ ਸਟੋਰ ਤੇ ਨਾ ਕੋਵਿਡ ਦੀ ਜਿਹੜੀ ਵੈਕਸੀਨ ਆ ਉਹ ਨੈਕਸਟ ਮੰਥ ਤੋਂ ਤੇ ਕਈਆਂ ਤੇ ਮਤਲਬ ਕਿ ਆ ਮਹੀਨੇ ਦੇ ਅਖੀਰ ਤੋਂ ਹੀ ਪਹੁੰਚ ਗਈ ਆ ਤੇ ਜੇ ਕੋਈ ਰਹਿੰਦਾ ਵਾ ਤਾਂ ਫਟਾਫਟ ਹੈ ਨਾ ਵੈਕਸੀਨੇਸ਼ਨ ਕਰਵਾ ਲਓ ਕਿਉਂਕਿ ਜਦੋਂ ਫਲਾਈਟਾਂ ਖੁੱਲ ਗਈਆਂ ਤਾਂ ਸਾਰਿਆਂ ਨੇ ਆਏ ਭੱਜਣਾ ਨਾ ਇੱਕ ਤਰ੍ਹਾਂ ਹੁਣ ਕੈਦ ਚ ਹੋਏ ਬੈਠੇ ਆ ਤੇ ਸਾਰਿਆਂ ਨੇ ਆਪੋ ਆਪਣੇ ਕਹਿੰਦੇ ਆ ਕਿ ਥੋੜੇ ਜਿਹੜਾ ਟਾਈਮ ਆ ਉਹ ਆਪਣਿਆਂ ਦੇ ਨਾਲ ਬਿਤਾਉਣ ਲਈ ਜਾਂ ਕੋਈ ਇੰਡੀਆ ਜਾਊਗਾ ਤੇ ਜਾਂ ਫਿਰ ਇਹਦੇ ਕੋਈ ਛੁੱਟੀਆਂ ਮਨਾਉਣ ਲਈ ਜਾਊਗਾ ਤੇ ਜਾਣ ਉਦੋਂ ਹੀ ਉਹਨਾਂ ਨੇ ਦੇਣਾ ਵਾ ਤੇ ਜਦੋਂ ਤੁਹਾਡੇ ਇਹ ਜਿਹੜੀ ਵੈਕਸੀਨੇਸ਼ਨ ਆ ਪੂਰੀ ਲੱਗੀ ਹੋਊਗੀ ਯਾਨੀ ਕਿ ਤੁਸੀਂ ਦੋਨੋਂ ਜੋ ਵੀ ਡੋਜ਼ ਆ ਵੈਕਸੀਨ ਦੀਆਂ ਉਹ ਲਗਵਾਈਆਂ ਹੋਣਗੀਆਂ ਸੋ ਫਟਾਫਟ ਬੁਕਿੰਗ ਕਰਾ ਲਓ। ਵੈਸੇ ਵਾਕ ਇਨ ਵੀ ਹੈਗਾ ਵਾ ਜਾ ਕੇ ਵੀ ਕਰਵਾ ਸਕਦੇ ਹੋ ਪਰ ਇਹ ਆ ਕਿ ਵਾਕ ਇਨ ਦੇ ਵਿੱਚ ਫਿਰ ਵੇਟ ਕਰਨੀ ਪੈਂਦੀ ਆ ਇੰਤਜ਼ਾਰ ਕਰਨਾ ਪੈਂਦਾ ਲਾਈਨ ਚ ਲੱਗਣਾ ਪੈਂਦਾ ਤੇ ਕਿਤੇ ਨਾ ਕਿਤੇ ਆਪਣੇ ਪੰਜਾਬੀਆਂ ਨੂੰ ਲਾਈਨ ਚ ਲੱਗਣਾ ਬੜਾ ਚੰਗਾ ਨਹੀਂ ਲੱਗਦਾ ਸੋ ਆਪਣੇ ਨੇੜੇ ਦੇ ਮੈਡੀਕਲ ਸਟੋਰ ਤੇ ਤੁਸੀਂ ਕਾਲ ਕਰਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਹਨਾ। ਇਹ ਤਾਂ ਸੀ ਜੀ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਤੇ ਲਓ ਹੁਣ ਆਪਾਂ ਤੁਹਾਡੇ ਮੈਸੇਜ ਵੀ ਸ਼ਾਮਲ ਕਰ ਲਈਏ ਤੇ ਉਸ ਤੋਂ ਬਾਅਦ ਚ ਬੁਝਾਰਤ ਵੀ ਪਾਵਾਂਗੇ ਤੇ ਗੀਤ ਕੋਈ ਸੁਣਨਾ ਚਾਹੂੰ ਤਾਂ ਜ਼ਰੂਰ ਫਰਮਾਇਸ਼ ਕਰ ਸਕਦੇ ਹੋ ਤੇ ਆਪਾਂ ਤੁਹਾਡੀਆਂ ਫਰਮਾਇਸ਼ਾਂ ਜ਼ਰੂਰ ਪੂਰੀਆਂ ਕਰਾਂਗੇ। ਤੇ ਲਓ ਜੀ ਫਿਰ ਜਗਤਾਰ ਜੋਲ ਸਤਿ ਸ੍ਰੀ ਅਕਾਲ ਬੁਲਾ ਰਿਹਾ ਕਹਿੰਦੇ ਕਿ ਭੈਣ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਤੇ ਕਿੱਦਾਂ ਦਾ ਚੱਲਦਾ ਜੀ ਕੰਮ ਕਾਰ ਤੇ ਕਿੱਦਾਂ ਦਾ ਤੁਹਾਡੇ ਸ਼ਹਿਰ ਦਾ ਮਾਹੌਲ ਜ਼ਰੂਰ ਦੱਸਿਓ। ਤੇ ਗੁਰਸਾਹਿਬ ਸਿੰਘ ਵੀ ਇੰਡੀਆ ਤੋਂ ਸੁਣ ਰਹੇ ਆ ਜੀ ਗੁਰੂ ਫਤਿਹ ਬੁਲਾ ਰਹੇ ਆ ਤੇ ਬਾਕੀ ਜੀ ਉਹਨਾਂ ਨੇ ਕਹਾਣੀ ਦੀ ਤਾਰੀਫ਼ ਕੀਤੀ ਆ ਕਹਿੰਦੇ ਵਾਜੀ ਵਾ ਕਹਾਣੀ ਬਹੁਤ ਸੋਹਣੀ ਆ। ਸੋ ਸ਼ੁਕਰੀਆ ਜੀ ਮਿਹਰਬਾਨੀ ਕਹਾਣੀ ਵਾਕਈ ਬਹੁਤ ਸੋਹਣੀ ਆ ਪਰ ਕਹਾਣੀ ਦੇ ਵਿਚਲਾ ਇੱਕ ਲਾਈਨ ਆ ਜੋ ਕਿ ਦਿਲ ਨੂੰ ਬੜਾ ਹੀ ਟੁੰਬਦੀ ਆ। ਵੈਸੇ ਤਾਂ ਸਾਡੇ ਇਨਸਾਨੀ ਰਿਸ਼ਤਿਆਂ ਦਾ ਨਿੱਘ ਇਸ ਕਹਾਣੀ ਦੇ ਵਿੱਚ ਮਹਿਸੂਸ ਕਰਨ ਵਾਲਾ ਹੋਣਾ ਚਾਹੀਦਾ ਹੈ ਨਾ ਬੰਦਾ ਤੇ ਉਸ ਨਿੱਘ ਨੂੰ ਜਿਹਨੇ ਮਾਣਿਆ ਵਾ ਉਹਨੇ ਜ਼ਰੂਰ ਮਹਿਸੂਸ ਕੀਤਾ ਹੋਊਗਾ ਪਰ ਜਿਹੜਾ ਇਹਦੇ ਅਖੀਰ ਦੇ ਵਿੱਚ ਹੈ ਨਾ ਕਿ ਮਿੱਟੀ ਹੁੰਦੀ ਹੈ ਉਹ ਜਿਹੜਾ ਉਹ ਤਾਂ ਕਿਤੇ ਨਾ ਕਿਤੇ ਰੂਹ ਨੂੰ ਰਵਾ ਜਾਂਦੀ ਆ। ਖੈਰ ਚਲੋ ਜੀ ਕਹਾਣੀ ਦਾ ਮਤਲਬ ਇਹੀ ਆ ਕਿ ਕਹਾਣੀ ਪਹਿਲਾਂ ਵੀ ਦੱਸਿਆ ਕਿ ਸਾਡੇ ਆਸ ਪਾਸ ਦੇ ਵਰਤਾਰਿਆਂ ਤੋਂ ਹੀ ਕਹਾਣੀਆਂ ਬਣਦੀਆਂ ਨੇ। ਤੇ ਲਓ ਫਿਰ ਇੱਧਰ ਲਖਵੀਰ ਬਰਾੜ ਵੀ ਪਹੁੰਚ ਚੁੱਕੇ ਆ ਪ੍ਰੋਗਰਾਮ ਦੇ ਵਿੱਚ ਕਹਿੰਦੇ ਕਿ ਬੋਬੀ ਭੈਣ ਸਰਜੀਤ ਬਾਈ ਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਕੰਮ ਲੇਟ ਸ਼ੁਰੂ ਕੀਤਾ ਸੀ ਸੋ ਹਜੇ ਵੀ ਕੰਮ ਤੇ ਹੀ ਆ। ਓਹੋ ਅੱਛਾ ਤੁਸੀਂ ਕੰਮ ਤੇ ਹੀ ਹੋ ਹਾਲੇ ਹਨਾ। ਚਲੋ ਕੋਈ ਗੱਲ ਨੀ ਥੋੜਾ ਕੁ ਟਾਈਮ ਹੀ ਅੱਧਾ ਪੌਣਾ ਘੰਟਾ ਹੋਰ ਲੱਗ ਜੂਗਾ ਨਾ ਬਾਅਦ ਤਾਂ ਘਰ ਨੂੰ ਹੀ ਜਾਣਾ ਵਾ ਤੇ ਉਹਨਾਂ ਟਾਈਮ ਇੱਕ ਘੰਟਾ ਦਾ ਸੀ ਤੁਹਾਡੇ ਨਾਲ ਹੈਗੇ ਹੀ ਆ ਤੇ ਸਾਡੇ ਨਾਲ ਗੱਲਾਂ ਬਾਤਾਂ ਕਰ ਲਿਓ ਤੇ ਬਾਕੀ ਜਿਹੜੇ 10-15 ਮਿੰਟ ਰਹਿ ਜਾਣਗੇ ਉਹ ਤਾਂ ਉਹੀ ਘਰ ਦੇ ਚਾਰ ਚੀ ਲੰਘ ਜਾਣੇ ਆ ਹਨਾ ਕਿ ਵੀ ਬਸ ਹੁਣ ਘਰ ਪਹੁੰਚਣਾ ਹੀ ਆ ਤੇ ਕਹਿੰਦੇ ਕਿ ਇਹ ਟਾਈਮ ਮੈਨੂੰ ਜਮਾ ਸੂਟ ਨਹੀਂ ਕਰਦਾ। ਓਏ ਹੋਏ ਹੋਏ ਵੈਸੇ ਟਾਈਮ ਟਾਈਮ ਮੈਨੂੰ ਵੀ ਸੂਟ ਨਹੀਂ ਕਰਦਾ ਹੈਗਾ ਸਹੀ ਦੱਸਾਂ ਪਰ ਕੀ ਕਰੀਏ ਹਨਾ। ਕਹਿੰਦੇ ਹੁੰਦੇ ਆ ਨੌਕਰ ਕੀ ਤੇ ਨਖਰਾ ਕੀ ਇਹ ਜਿਹੜੇ ਪਰਦੇਸ ਆ ਇਹੀ ਤਾਂ ਇਹਨਾਂ ਦੀਆਂ ਗੱਲਾਂ ਵਾ ਜਿਹੜੀਆਂ ਚੁਭਦੀਆਂ ਨੇ ਇੱਕ ਤਰ੍ਹਾਂ ਹਨਾ ਇੰਡੀਆ ਦੇ ਵਿੱਚ ਹੁੰਦੀ। ਮੈਂ ਕਹਿਣਾ ਸੀ ਮੈਨੂੰ ਨਹੀਂ ਪਤਾ ਹੈਗਾ ਜੋ ਮਰਜ਼ੀ ਹੋ ਜਾਵੇ ਮੈਂ ਤਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਇਹੀ ਟਾਈਮ ਰੱਖਣਾ ਵੀ ਮੈਂ ਨਹੀਂ ਚੇਂਜ ਕਰ ਸਕਦੀ ਕਿਉਂਕਿ ਉੱਥੇ ਫਿਰ ਇਹੀ ਹੁੰਦਾ ਨਾ ਕਿ ਮੰਮੀ ਡੈਡੀ ਦੇ ਸਿਰ ਤੇ ਛਾਲਾਂ ਵੱਜਦੀਆਂ ਨੇ। ਐਵੇਂ ਤਾਂ ਨਹੀਂ ਕਹਿਣੇ ਕਹਿੰਦੇ ਕਿ ਬਾਪੂ ਕਹਿੰਦੇ ਸੀ ਬੜੇ ਸਖਾਲੇ ਰਹਿੰਦੇ ਸੀ। ਸੋ ਬਾਪੂ ਜਿੰਨਾ ਚਿਰ ਕਹਿੰਦੇ ਸੀ ਉਹਨਾਂ ਚਿਰ ਕੋਈ ਜਿਹੜਾ ਫਿਕਰ ਆ ਜਾਂ ਫਿਰ ਕੋਈ ਜੰਜਾਲ ਆ ਉਹ ਆਉਂਦਾ ਨਹੀਂ ਸੀਗਾ ਅੜੇ ਹਨਾ ਤੇ ਪਰ ਹੁਣ ਜਦੋਂ ਆਪ ਇਹਨਾਂ ਮੁਲਕਾਂ ਵਿੱਚ ਆ ਗਏ ਆਪਦੇ ਆਪ ਨੂੰ ਜੰਜਾਲ ਪਾ ਲਿਆ ਇਹ ਜ਼ਿੰਦਗੀ ਨੂੰ ਜੰਜਾਲ ਪਾ ਲਈ ਤੇ ਉਹਨਾਂ ਜੰਜਾਲਾਂ ਚੋਂ ਨਿਕਲਣ ਦੇ ਲਈ ਫਿਰ ਜਿਹੜਾ ਇਹ ਟਾਈਮ ਦਾ ਹਿਸਾਬ ਕਿਤਾਬ ਉਹ ਤਾਂ ਕਰਨਾ ਹੀ ਪੈਂਦਾ ਤੇ ਟਾਈਮ ਦੇ ਨਾਲ ਚੱਲਣਾ ਹੀ ਪੈਂਦਾ। ਮੈਨੂੰ ਵੀ ਇਹ ਟਾਈਮ ਵਧੀਆ ਨਹੀਂ ਲੱਗਦਾ, ਮੈਨੂੰ ਵੀ ਫਰਾਈਡੇ 8 to 10 ਵਾਲਾ ਟਾਈਮ ਹੀ ਵਧੀਆ ਲੱਗਦਾ ਵਾ। ਪਰ ਚਲੋ ਖੈਰ ਕੋਸ਼ਿਸ਼ ਕਰੂੰਗੀ ਜਿੰਨਾ ਚਿਰ ਹੋ ਸਕਦਾ ਓਨਾ ਟਾਈਮ ਤਾਂ ਆਪਾਂ ਆਹੀ ਟਾਈਮ ਤੁਹਾਡੇ ਨਾਲ ਆਇਆ ਕਰਾਂਗੇ। ਪਰ ਹਾਂ ਜੀ, ਇਨ ਫਿਊਚਰ ਜੇ ਸੈਟਿੰਗ ਹੁੰਦੀ ਹੋਈ ਤਾਂ ਮੈਂ ਜ਼ਰੂਰ ਆਪਣੇ ਟਾਈਮ ਦੀ ਸੈੱਟ ਕਰਾਂਗੇ ਤੇ ਆਪਾਂ ਫਿਰ ਫਰਾਈਡੇ ਨੂੰ ਵੀ ਰੌਣਕ ਲਾਇਆ ਕਰਾਂਗੇ। ਪਰ ਹਜੇ ਨਹੀਂ, ਹਲੇ ਨਹੀਂ, ਤੇ ਕੋਸ਼ਿਸ਼ ਜ਼ਰੂਰ ਕਰਾਂਗੀ। ਤੇ ਲਓ ਜੀ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਜਸਵੰਤ ਮੈਲਬਨ ਤੋਂ ਵੀ ਪਹੁੰਚ ਚੁੱਕੇ ਆ ਤੇ ਸਤਿ ਸ਼੍ਰੀ ਅਕਾਲ ਭੈਣ ਜੀ ਕਹਿ ਰਹੇ ਆ। ਸੋ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਪਿਆਰ ਭਰੀ। ਸੋ ਸ਼ੁਕਰੀਆ, ਮਿਹਰਬਾਨੀ ਕਿ ਤੁਸੀਂ ਹਨਾ ਕਹਿਣਾ ਵੀ ਮੰਨਿਆ ਤੇ ਤੁਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਸਾਥ ਵੀ ਦਿੰਦੇ ਹੋ। ਸੋ ਬੜਾ ਵਧੀਆ ਲੱਗਦਾ ਜਦੋਂ ਤੁਸੀਂ ਆਉਂਦੇ ਹੋ। ਤੇ ਬਾਕੀ ਜਸਵੰਤ, ਜੇ ਤੁਸੀਂ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਦੱਸਿਓ ਤੇ ਆਪਾਂ ਤੁਹਾਡੀ ਪਸੰਦ ਦਾ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਗਾਣਿਆਂ ਦੀਆਂ ਤਾਂ ਕੋਈ ਫਰਮਾਇਸ਼ ਨਹੀਂ ਆਈ, ਪਰ ਹਾਂਜੀ ਮੈਂ ਤੁਹਾਨੂੰ ਗੀਤ ਜ਼ਰੂਰ ਸੁਣਾਉਂਦੀ ਜਾਊਂਗੀ। ਤੇ ਨਾਲ ਨਾਲ ਲਓ ਫਿਰ ਇੱਧਰ ਇੱਕ ਬੁਝਾਰਤ ਵੀ ਤੁਹਾਨੂੰ ਪਾ ਦਿੰਦੀ ਹਾਂ। ਸੋ ਬੁਝਾਰਤ ਆ ਜੀ ਕਿ ਜਦ ਤੂੰ ਸੋਵੇਂ। ਹੁਣ ਇੱਕ ਵਾਰੀ ਸਾਰੇ ਜਾਣਗੇ ਵੀ ਪਤਾ ਨਹੀਂ ਕਿੱਦਾਂ ਦੀ ਬੜੀ ਸੌਖੀ ਜੀ ਬੁਝਾਰਤ ਲੈ ਕੇ ਆਈ ਹਾਂ ਕਿ ਜਦ ਤੂੰ ਸੋਵੇਂ ਕੋਲ ਮੈਂ ਆਵਾਂ, ਹਸਾਵਾਂ ਰੋਵਾਂ ਤੈਨੂੰ ਤੇ ਬਿਨ ਪੈਸੇ ਸੈਰ ਕਰਾਵਾਂ। ਦੱਸੋ ਤਾਂ ਭਲਾ ਉਹ ਕਿਹੜੀ ਚੀਜ਼ ਆ। ਸੋ ਚੀਜ਼ ਦਾ ਨਾਮ ਦੱਸਣਾ ਜੀ ਉਹ ਕਿਹੜੀ ਚੀਜ਼ ਆ। ਸੋ ਨੰਬਰ ਆ +91 7508 01 4489 ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਬਾਈ ਕੋ ਤੋਂ ਗੂੰਜਾ ਕੋਈ ਸ਼ੌਂਕੀ ਅਸਲੇ ਦਾ, ਕੋਈ ਸ਼ੌਂਕੀ ਅਸਲੇ ਦਾ ਹੋ ਜਾ ਫਿਰ ਕੀਤੇ ਬਈ ਨੇ ਤਾਰੇ ਹਾਉਂਟੀ ਡਾਰ ਕਿਸੇ ਲੱਗੇ ਕਿਸੇ ਖੈਰ ਚੁੱਪ ਨੇ ਮਾਰੇ ਹਾਉਂਟੀ ਡਾਰ ਕਿਸੇ ਲੱਗੇ ਕਿਸੇ ਖੈਰ ਚੁੱਪ ਨੇ ਡਿੱਗਦਾ ਪਿੱਤਲ ਖਾਲੀ ਕੋਈ ਰੇਂਜ ਪਰਖਦਾ ਏ ਜਾਂ ਫਿਰ ਬੁੱਕਦਾ ਏ ਅਸਲਾ ਚਾਲੀ ਜੱਟ ਪਹਿਲੇ ਤੋੜ ਦੀਦਾ ਹੋਣਾ ਪੱਟਿਆ ਵਿੱਚ ਚੁਬਾਰੇ ਹਾਊਟ ਦੀ ਡਾਰ ਕਿਸੇ ਲੱਗੇ ਕਿਸੇ ਖੈਰ ਚੁੱਪ ਨੇ ਮਾਰੇ ਹਾਊਟ ਦੀ ਡਾਰ ਕਿਸੇ ਲੱਗੇ ਕਿਸੇ ਖੈਰ ਚੁੱਪ ਨੇ
ਹੈਲੋ ਜੀ, ਜਸ ਬਾਜਵਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੀ ਸੀ ਤੁਸੀਂ ਤੇ ਲੋ ਹਰੇਦਰ ਪ੍ਰੋਗਰਾਮ ਦੇ ਵਿੱਚ। ਨਰਿੰਦਰ ਰਾਠੌਰ ਵੀ ਪਹੁੰਚ ਚੁੱਕਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਸਾਰੇ ਪਰਿਵਾਰ ਨੂੰ ਫਤਿਹ ਕਹਿ ਰਹੇ ਆ। ਸੱਚੀ ਸੱਚੀ ਦੱਸਿਓ ਨਰਿੰਦਰ ਰਾਠੌਰ ਜੀ, ਪ੍ਰੋਗਰਾਮ ਸੁਣਦੇ ਹੋ ਕਿ ਫਾਹ ਜਿਹਾ ਵੱਢ ਕੇ ਚਲੇ ਗਏ ਹਨਾ? ਕਹਿੰਦੇ ਹੋਣਗੇ ਬੋਬੀ ਨੇ ਲਾਂਭਾ ਦੇ ਹੀ ਦੇਣਾ ਵਾ, ਵੀ ਇੰਨੇ ਹਫ਼ਤੇ ਹੋ ਗਏ, ਕਿਹਾ ਵੀ ਸੀ ਤੇ ਪਹੁੰਚੇ ਨੀ ਹਨਾ। ਤੇ ਜੇ ਤਾਂ ਤੁਸੀਂ ਪ੍ਰੋਗਰਾਮ ਸੁਣਦੇ ਹੋ ਫਿਰ ਤਾਂ ਤੁਸੀਂ ਪੱਕਾ ਮੈਸੇਜ ਭੇਜ ਹੀ ਦੇਣਾ, ਤੇ ਜੇ ਉਹੀ ਗੱਲ ਫਿਰ ਫਾਹ ਵੱਡੇ ਵਾਲੀ ਗੱਲ ਹੁੰਦੀ ਆ, ਜਾਣੀ ਕਿ ਵੀ ਕਹਿਣਾ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਹੈਗਾ, ਤੇ ਉਹ ਵਾਲੀ ਗੱਲ ਕਰਨੀ ਹੈ ਤਾਂ ਫਿਰ ਤਾਂ ਪਤਾ ਹੀ ਆ ਹਨਾ, ਵੀ ਫਿਰ ਤਾਂ ਮੈਨੂੰ ਪਤਾ ਵੀ ਮੈਸੇਜ ਕਰਤਾ ਤੇ ਹੁਣ ਤੁਸੀਂ ਬਾਅਦ ਵਿੱਚ ਦੁਆ ਨਾਲ ਸਲਾਮ ਕਰਨੀ ਨੀ। ਤੇ ਬਜ਼ਾਰਤ ਦਾ ਜਵਾਬ ਆਪਾਂ ਦੇਖਦੇ ਹਾਂ ਜੀ, ਕੌਣ ਕੌਣ ਭੇਜਦਾ ਵਾ, ਕਿਉਂਕਿ ਸੁਣਦੇ ਤਾਂ ਥੋੜੇ ਜਾਣੇ ਆ, ਪਤਾ ਨੀ ਘਰ ਵਾਲੀਆਂ ਤੋਂ ਡਰ ਜਾਂਦੇ ਆ ਸਾਰੇ ਹਨਾ। ਘਰ ਵਾਲੀਆਂ ਕਹਿੰਦੀਆਂ ਹੋਣਗੀਆਂ ਸਵੇਰ ਦੇ ਕੰਮ ਤੇ ਗਏ ਹੋ, ਹੁਣ ਆ ਕੇ ਬਸ ਆ ਰੇਡੀਓ ਲਾ ਲਿਆ ਤੇ ਇਹਨੂੰ ਸੁਣੀ ਜਾਂਦੇ ਹੋ, ਘਰ ਪਰਿਵਾਰ ਲਈ ਵੀ ਟਾਈਮ ਹੈਗਾ ਕਿ ਨਹੀਂ? ਜਵਾਕ ਰੋਈ ਜਾਂਦੇ ਆ, ਰੋਟੀਆਂ ਪਕਾਉਣੀਆਂ ਹਨਾ, ਏਦਾਂ ਦੇ ਕਈ 100 ਘਰਾਂ ਦੇ ਕੰਮ ਕਰਨ ਵਾਲੇ ਹੁੰਦੇ ਆ। ਸੋ ਮੈਂ ਸਮਝਦੀ ਹਾਂ ਜੀ ਤੁਹਾਡੀ ਪ੍ਰੋਬਲਮ ਵੀ, ਪਰ ਚੱਲ ਕੋਈ ਗੱਲ ਨਹੀਂ, ਵਿੱਚੋਂ ਨਾ ਗੱਲ ਕਰਦੇ ਕਰ ਕੰਮ ਕਰਦੇ ਕਰਦੇ ਮੈਸੇਜ ਕਰਦਿਆ ਕਰੋ, ਆਪਾਂ ਮਾਇੰਡ ਨਹੀਂ ਕਰਦੇ ਹੈਗੇ ਹਨਾ। ਤੇ ਬਾਕੀ ਅੱਗੇ ਪ੍ਰੋਗਰਾਮ ਦੇ ਵਿੱਚ ਜਗਤਾਰ ਸਿੰਘ ਵੀ ਪਹੁੰਚ ਚੁੱਕੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਵਧੀਆ ਚੱਲਦਾ, ਤੇ ਕਹਿੰਦੇ ਗਾਣਾ ਪਲੇ ਕਰ ਦੋ ਜੀ ਬੈਡ ਟੈਂਪਰ ਬਾਈ ਆਰਨੈਟ। ਥੈਂਕਸ, ਮੈਨੂੰ ਲੱਗਦਾ ਤੁਸੀਂ ਨਾ ਆਰਨੈਟ ਦੇ ਬਾਹਲੇ ਤਕੜੇ ਫੈਨ ਹੋ, ਹਮੇਸ਼ਾ ਤੁਸੀਂ ਆਰਨੈਟ ਦੇ ਗਾਣੇ ਸੁਣਦੇ ਹੋ, ਤੇ ਬੈਡ ਟੈਂਪਰ ਗਾਣਾ ਹੁਣ ਕਿਹੜਾ? ਵੈਸੇ ਮੈਨੂੰ ਲੱਗਦਾ ਇਹ ਤਾਂ ਮੈਂ ਵੀ ਨਹੀਂ ਸੁਣਿਆ ਹੋਣਾ। ਖੈਰ ਚਲੋ ਜੀ, ਤੁਹਾਡੀ ਫਰਮਾਇਸ਼ ਤੇ ਆਪਾਂ ਅਗਲਾ ਗਾਣਾ ਇਹੀ ਸੁਣ ਲਾਂਗੇ, ਤੇ ਉਦੋਂ ਤੱਕ ਸਰਬਜੀਤ ਭਾਜੀ ਉਹ ਗਾਣਾ ਕਿਉਂ ਵੀ ਕਰ ਲੈਣਗੇ, ਤੇ ਆਪਾਂ ਉਹਨਾਂ ਟਾਈਮ ਆਪਾਂ ਦੱਸ ਦਈਏ ਜੀ ਜਿਹੜੇ ਜਿਹੜੇ ਹੁਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਆ, ਤੇ ਉਹਨਾਂ ਨੂੰ ਆਪਾਂ ਬਜ਼ਾਰਤ ਇੱਕ ਵਾਰੀ ਫਿਰ ਤੋਂ ਪਾ ਦਿੰਨੇ ਆ। ਤੇ ਬਜ਼ਾਰਤ ਮੈਂ ਪਾਈ ਸੀ ਕਿ ਜਦ ਤੂੰ ਸੌਵੇਂ ਕੋਲ ਮੈਂ ਆਵਾਂ, ਹਸਾਵਾਂ ਰਵਾਵਾਂ ਤੈਨੂੰ ਤੇ ਬਿਨ ਪੈਸੇ ਸੈਰ ਕਰਾਵਾਂ। ਸੋ ਹੁਣ ਇਹ ਦੱਸਣਾ ਵਾ ਜੀ ਇਸ ਬਜ਼ਾਰਤ ਦਾ ਜਵਾਬ ਕੀ ਆ, ਜਵਾਬ ਬੜਾ ਸੌਖਾ ਜਿਹਾ ਵਾ ਤੇ ਤੁਸੀਂ ਦੱਸ ਵੀ ਸਕਦੇ ਹੋ, ਬਸ ਥੋੜਾ ਜਿਹਾ ਆਸੇ ਪਾਸੇ ਧਿਆਨ ਮਾਰਨ ਦੀ ਲੋੜ ਆ। ਤੇ ਮੈਂ ਸੋਚਦੀ ਸੀ ਨਾ ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਦੇ ਸੀ ਤੇ ਜਦੋਂ ਇੱਦਾਂ ਸ਼ਾਮ ਦਾ ਟਾਈਮ ਹੁੰਦਾ ਸੀ, ਜਦੋਂ ਸਾਂਝੇ ਪਰਿਵਾਰ ਹੁੰਦੇ ਸੀ, ਹੁਣ ਤਾਂ ਢਾਈ ਟੋਟਲੂ ਰਹਿ ਗਏ ਹਨਾ, ਸਭ ਦੇ ਆਪੋ ਆਪਣੇ ਹਿਸਾਬ ਕਿਤਾਬ ਆ ਤੇ ਆਪੋ ਆਪਣੇ ਮੂੰਹ ਦੂਜੇ ਪਾਸੇ ਕਰਕੇ ਬੈਠੇ ਹੁੰਦੇ ਆ, ਫੋਨ ਦੇ ਵਿੱਚ ਕੋਈ ਟੈਲੀਗ੍ਰਾਮ ਤੇ ਕੋਈ ਇੰਸਟਾਗ੍ਰਾਮ ਤੇ ਹੋਰ ਵੀ ਜੋ ਜੋ ਵਟ ਐਵਰ ਐਪ ਹੈਗੇ ਆ ਉਹਨਾਂ ਚ ਲੱਗੇ ਹੁੰਦੇ ਆ ਹਨਾ। ਤੇ ਉਹ ਟਾਈਮ ਉਦੋਂ ਦਾ ਵਾ ਕਿ ਜਦੋਂ ਸਾਂਝੇ ਪਰਿਵਾਰ ਹੁੰਦੇ ਸੀ ਤੇ ਘਰਾਂ ਦੇ ਨਾ ਬੜੇ ਕੰਮ ਹੁੰਦੇ ਸੀਗੇ, ਤੇ ਚਲੋ ਮੈਂ ਆਪਣੇ ਦੱਸ ਦਿੰਦੀ ਹਾਂ ਕਿ ਮੈਂ ਦੱਸਿਆ ਕਿ ਸਾਡਾ ਪਰਿਵਾਰ ਆ ਜਿਹੜਾ ਬੜਾ ਵੱਡਾ ਪਰਿਵਾਰ ਹੁੰਦਾ ਸੀ, ਤੇ ਮੰਮੀ ਹੁਣਾਂ ਨੇ ਸਾਰਿਆਂ ਨੇ ਚਾਚੀਆਂ ਤਾਇਆਂ ਨੇ ਕੰਮ ਵੀ ਕਰਨਾ ਹੁੰਦਾ ਸੀ, ਪਸ਼ੂ ਡੰਗਰ ਵੀ ਵਾਧੂ ਰੱਖੇ ਹੁੰਦੇ ਸੀ, ਤੇ ਉਦੋਂ ਇਹ ਤਾਂ ਹੁੰਦਾ ਨਹੀਂ ਸੀਗਾ ਕਿ ਹੁਣ ਵਾਲੀ ਸਾਰਾ ਕੁਛ ਹਨਾ ਸ਼ਾਹੀ ਠਾਠ ਬਾਠ ਨਾਲ ਹੀ ਰਹਿਣਾ ਹੁੰਦਾ ਸੀ। ਉਦੋਂ ਪਿੰਡਾਂ ਦੇ ਲੋਕ ਹਰ ਕੰਮ ਆਪਣੇ ਹੱਥੀਂ ਕਰਦੇ ਹੁੰਦੇ ਸੀਗੇ, ਤੇ ਉਸ ਟਾਈਮ ਇਹ ਹੁੰਦਾ ਸੀਗਾ ਕਿ ਹੁਣ ਜੇ ਜਵਾਕ ਖਿਹੜੇ ਪੈ ਗਏ ਤਾਂ ਫਿਰ ਕੰਮ ਲੇਟ ਹੋ ਜਾਣੇ ਆ, ਕਿਉਂਕਿ ਟਾਈਮ ਤੇ ਪਸ਼ੂਆਂ ਨੂੰ ਪੱਠੇ ਵੀ ਪਾਉਣੇ ਆ, ਸੰਨੀਆਂ ਵੀ ਰਲਾਉਣੀਆਂ, ਧਾਰਾਂ ਵੀ ਚੋਣੀਆਂ, ਤੇ ਪਸ਼ੂਆਂ ਦਾ ਗੋਹਾ ਵਗੈਰਾ ਜੋ ਵੀ ਉਹ ਵੀ ਹਟਾਉਂਦੇ ਹੁੰਦੇ ਸੀ ਹਨਾ, ਤੇ ਪੱਠੇ ਵੀ ਕੁਤਰਨੇ ਆ, ਪਾਣੀ ਵੀ ਪਿਲਾਉਣਾ ਵਾ, ਫਿਰ ਹਨਾ ਕੰਮਾਂ ਕਾਰਾਂ ਤੋਂ ਵੀ ਡੈਡੀ ਹੁਣਾਂ ਨੇ ਜੋ ਵੀ ਆ ਸਾਰਿਆਂ ਨੇ ਵਾਪਸ ਆਉਣਾ ਹੁੰਦਾ ਸੀ, ਤੇ ਉਸ ਤੋਂ ਬਾਅਦ ਵਿੱਚ ਉਹਨਾਂ ਲਈ ਰੋਟੀ ਪਾਣੀ ਸਾਰਾ ਕੁਛ ਉਹ ਕਰਨਾ ਘਰ ਦੀ ਸਵਾਣੀ ਦਾ ਕੰਮ ਹੁੰਦਾ ਸੀਗਾ, ਕਰਦੀਆਂ ਵੀ ਹੁੰਦੀਆਂ ਸੀ, ਚਲੋ ਇੱਕ ਦੂਸਰੇ ਦੀ ਮਦਦ ਲਈ ਕੋਈ ਨਾ ਕੋਈ ਹੁੰਦਾ ਸੀ। ਤੇ ਚਲੋ ਇਹ ਸਾਰੇ ਕੰਮਾਂ ਕਾਰਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਜਵਾਕ ਤੰਗ ਨਾ ਕਰਨ, ਜਵਾਕ ਮਾਵਾਂ ਦੇ ਪਿੱਛੇ ਨਾ ਪੈ ਜਾਣ ਹਨਾ, ਤੇ ਕੰਮ ਕਾਰ ਲੇਟ ਹੋ ਜਾਣਗੇ। ਸੋ ਉਦੋਂ ਸਭ ਤੋਂ ਵਧੀਆ ਤਰੀਕਾ ਇਹੀ ਹੁੰਦਾ ਸੀ ਕਿ ਜਵਾਕਾਂ ਨੂੰ ਕਹਾਣੀਆਂ ਸੁਣਾਉਣ ਬਿਠਾ ਲਓ, ਦਾਦੀ ਹੁਣਾਂ ਨੇ ਕਹਾਣੀਆਂ ਸੁਣਾਉਣ ਬਿਠਾ ਲੈਣਾ, ਕਈ ਵਾਰੀ ਡੈਡੀ ਵੀ ਸੁਣਾਉਂਦੇ ਹੁੰਦੇ ਸੀ, ਡੈਡੀ ਮੇਰੇ ਇੱਕ ਕਹਾਣੀ ਬਹੁਤ ਸੁਣਾਉਂਦੇ ਹੁੰਦੇ ਸੀ ਜਿਹੜੀ ਕਿ ਮੈਂ ਵੱਡੇ ਹੋਣ ਤੱਕ ਸੁਣਦੀ ਰਹੀ ਹਾਂ, ਤੇ ਮੈਨੂੰ ਬੜਾ ਵਧੀਆ ਉਹ ਲੱਗਦੀ ਹੁੰਦੀ ਸੀ। ਮੈਨੂੰ ਸਾਰੀ ਨਹੀਂ ਯਾਦ ਹੈਗੀ, ਪਰ ਉਹਨਾਂ ਕਹਾਣੀਆਂ ਦੇ ਵਿੱਚੋਂ ਮੈਨੂੰ ਬਹੁਤ ਕਹਾਣੀਆਂ ਯਾਦ ਆ। ਜੇ ਤੁਸੀਂ ਸਾਰੇ ਜਣੇ ਸਾਬ ਦੋਗੇ ਆਪਾਂ ਉਹ ਕਹਾਣੀਆਂ ਵੀ ਸੁਣਾ ਲਿਆ ਕਰਾਂਗੇ, ਛੋਟੀਆਂ ਛੋਟੀਆਂ ਕਹਾਣੀਆਂ ਹੁੰਦੀਆਂ ਪਰ ਉਹਨਾਂ ਕਹਾਣੀਆਂ ਦੇ ਵਿੱਚ ਹੁੰਦਾ ਬੜਾ ਕੁਛ ਆ। ਕਹਿਣ ਨੂੰ ਕਹਾਣੀਆਂ ਹੁੰਦੀਆਂ ਪਰ ਸਿੱਖਿਆ ਬੜੀ ਵੱਡੀ ਹੁੰਦੀ ਆ, ਜਿੱਦਾਂ ਕਿ ਆਪਣੇ ਹਨਾ ਜਿਨ੍ਹਾਂ ਨੇ ਵੀ ਪੰਜਾਬੀ ਦਾ ਸਬਜੈਕਟ ਪੜ੍ਹਿਆ ਵਾ, ਕੋਨਵੈਂਟ ਸਕੂਲਾਂ 'ਚ ਪੜ੍ਹੇ ਉਹਨਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੇ ਪੰਜਾਬੀ ਸਕੂਲਾਂ 'ਚ ਪੜ੍ਹੇ ਆ ਉਹਨਾਂ ਨੇ ਏਕੇ 'ਚ ਬਾਕਤਾਰੀ ਕਹਾਣੀ ਆ ਜਿਹੜੀ ਉਹ ਜ਼ਰੂਰ ਪੜ੍ਹੀ ਹੋਊਗੀ। ਉਹ ਦੋ ਤਰ੍ਹਾਂ ਦੀ ਕਹਾਣੀ ਹੁੰਦੀ ਸੀ, ਇੱਕ ਤਾਂ ਹੁੰਦੀ ਸੀ ਕਿਸਾਨ ਤੇ ਉਹਦੇ ਪੁੱਤਾਂ ਵਾਲੀ ਹੈ ਨਾ, ਕਿ ਕਿਸ ਤਰ੍ਹਾਂ ਉਹ ਆਪਣੇ ਪੁੱਤਾਂ ਨੂੰ ਉਹ ਸਟੋਰੀ ਦੇ ਮਤਲਬ ਕਿ ਆਪਣੀਆਂ ਗੱਲਾਂ ਦੇ ਜ਼ਰੀਏ ਉਹ ਦੱਸਦਾ ਵਾ ਕਿ ਹਾਂ ਜੇ ਤੁਸੀਂ ਇਕੱਠੇ ਰਹੋਗੇ ਤਾਂ ਇਸ ਲੱਕੜੀ ਦੀ ਤਰ੍ਹਾਂ ਜਿਹਦੇ ਵਿੱਚ ਉਹ ਲੱਕੜੀਆਂ ਜੋੜ ਦਿੰਦਾ ਹੁੰਦਾ, ਤੇ ਇਹਨਾਂ ਨੂੰ ਤੋੜੋ ਹਨਾ, ਜਦੋਂ ਇਕੱਲੀ ਇਕੱਲੀ ਲੱਕੜੀ ਹੁੰਦੀ ਤਾਂ ਟੁੱਟ ਜਾਂਦੀ ਹੈ, ਜਦੋਂ ਇਕੱਠੀਆਂ ਤਿੰਨ ਬਣਦਾ ਤਾਂ ਉਹ ਨਹੀਂ ਟੁੱਟਦੀ, ਤਾਂ ਫਿਰ ਉੱਥੇ ਦੱਸਦਾ ਹੁੰਦਾ ਵਾ ਨਾ ਕਿ ਏਕੇ ਦੇ ਵਿੱਚ ਬਰਕਤ ਆ, ਕੀ ਚੀਜ਼ ਹੁੰਦੀ ਹੈ ਕਿ ਜੇ ਤੁਸੀਂ ਇਹਨਾਂ ਲੱਕੜੀਆਂ ਦੀ ਤਰ੍ਹਾਂ ਇਕੱਠੇ ਹੋਵੋਗੇ ਤਾਂ ਤੁਹਾਡਾ ਕੋਈ ਵੀ ਕੁਛ ਨਹੀਂ ਵਿਗਾੜ ਸਕਦਾ, ਪਰ ਜੇ ਤੁਸੀਂ ਇਕੱਲੇ ਇਕੱਲੇ ਹੋਵੋਗੇ ਤਾਂ ਤੁਹਾਡੇ ਤੋਂ ਸਮੇਂ ਦੀ ਇੱਕ ਮਾਰਨੀ ਚੱਲਦੀ ਜਾਣੀ, ਮਤਲਬ ਕਿ ਬਿਖਰ ਜਾਓਗੇ। ਸੋ ਇੱਕ ਇਹ ਸੀ ਕਹਾਣੀ ਤੇ ਇੱਕ ਇੱਕੇ ਦੀ ਬਰਕਤ ਵਾਲੀ ਹੋਰ ਕਹਾਣੀ ਸੀ ਜਿਹਦੇ ਵਿੱਚ ਕਬੂਤਰਾਂ ਦੇ ਲਈ ਇੱਕ ਸ਼ਿਕਾਰੀ ਨੇ ਜਾਲ ਵਿਛਾਇਆ ਸੀ। ਜਦੋਂ ਕਬੂਤਰ ਆ ਉਸ ਜਾਲ ਵਿੱਚ ਫਸ ਜਾਂਦੇ ਆ, ਇਕੱਲੇ ਇਕੱਲੇ ਨਿਕਲਣ ਦੀ ਕੋਸ਼ਿਸ਼ ਕਰਦੇ ਆ ਤਾਂ ਨਿਕਲ ਨਹੀਂ ਪਾਉਂਦੇ, ਤਾਂ ਇੱਕ ਸਿਆਣਾ ਕਬੂਤਰ ਹੁੰਦਾ ਵਾ ਜਿਹੜਾ ਕਿ ਉਹਨਾਂ ਨੂੰ ਕਹਿੰਦਾ ਕਿ ਜੇ ਬਚਣਾ ਵਾ, ਜੇ ਜ਼ਿੰਦਗੀ ਨੂੰ ਬਚਾਉਣੀ ਤਾਂ ਇਕੱਠੇ ਰਲ ਕੇ ਹੰਭਲਾ ਮਾਰਨਾ ਪੈਣਾ ਵਾ। ਤੇ ਬਸ ਫਿਰ ਉਸੇ ਦੀ ਗੱਲ ਸੁਣ ਲੈਂਦੇ ਆ ਤੇ ਇਕੱਠੇ ਹੋ ਕੇ ਜਦੋਂ ਇੱਕ ਹੰਭਲਾ ਮਾਰਦੇ ਆ ਤਾਂ ਸ਼ਿਕਾਰੀ ਦਾ ਜਾਲ ਲੈ ਕੇ ਹੀ ਉੱਡ ਜਾਂਦੇ ਆ। ਸੋ ਇਹੀ ਗੱਲਾਂ ਹੁੰਦੀਆਂ ਜੀ, ਇਹ ਕਹਾਣੀਆਂ ਸਿਰਫ ਸੁਣਨ ਨੂੰ ਨਹੀਂ ਹੁੰਦੀਆਂ, ਇਹ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਵੀ ਬੜਾ ਆਉਂਦੀਆਂ ਨੇ ਕਿ ਜਿੱਥੇ ਅਸੀਂ ਇਕੱਠੇ ਹੋ ਕੇ ਏਕੇ ਦੇ ਨਾਲ ਕੰਮ ਕਰਾਂਗੇ ਤਾਂ ਉਹ ਕੰਮ ਨੇਪਰੇ ਚੜੂਗਾ ਹੀ ਚੜੂਗਾ, ਤੇ ਜੇ ਇਕੱਲੇ ਇਕੱਲੇ ਹੋ ਗਏ ਤਾਂ ਬਸ ਫਿਰ ਸਮੇਂ ਦੀ ਇੱਕ ਮਾਰ ਨਹੀਂ ਚੱਲੀ ਜਾਣੀ, ਕਦੋਂ ਤੇ ਕਦੋਂ ਵਿਖਰ ਜਾਵਾਂਗੇ ਇਸ ਦਾ ਆਪਣੇ ਆਪ ਨੂੰ ਵੀ ਪਤਾ ਨਹੀਂ ਲੱਗਣਾ। ਖੈਰ ਚਲੋ ਜੀ, ਮੇਰੀਆਂ ਗੱਲਾਂ ਪਤਾ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ, ਬੁਝਾਰਤ ਮੈਂ ਤੁਹਾਨੂੰ ਪਾ ਦਿੱਤੀ ਆ ਤੇ ਹੁਣ ਗਾਣਾ ਮੈਂ ਤੁਹਾਨੂੰ ਸੁਣਾ ਦੇਣਾ ਵਾ। ਸੋ ਜਗਤਾਰ ਸਿੰਘ ਜੀ ਨੇ ਆਰਨਿਤ ਦਾ ਬੈਡ ਟੈਂਪਰ ਗਾਣਾ ਸੁਣਨਾ ਚਾਹਿਆ, ਆਪਾਂ ਉਹ ਗਾਣਾ ਸੁਣ ਲੈਣੇ ਆ ਤੇ ਉਸ ਤੋਂ ਬਾਅਦ ਚ ਪ੍ਰੋਗਰਾਮ ਦੇ ਵਿੱਚ ਗੁਰਸਾਹਿਬ ਸਿੰਘ ਨੇ ਸਾਨੂੰ ਬੁਝਾਰਤ ਦਾ ਜਵਾਬ ਦਿੱਤਾ। ਹਾਂਜੀ ਬਿਲਕੁਲ, ਤੇ ਅੱਗੇ ਪਿੰਦਰ ਬਰਾੜ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ, ਜ਼ਰੂਰ ਉਹਨਾਂ ਦੇ ਮੈਸੇਜ ਲਵਾਂਗੇ। ਪਰ ਫਿਲਹਾਲ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰ
ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰ
ਨੀ ਆਪਾਂ ਅੰਦਰ ਤੋਂ ਆਏ ਹੋਏ ਆ ਹਾਲਾਤਾਂ ਦੇ ਬਣੇ ਹੋਏ ਆ
ਮੈਂ ਤੇਰਾ ਕਰਦੀ ਆ ਕਿਲੋ ਵਿੱਚ ਲੋਹ ਸਵਾ ਕਿਲੋ ਲੈਣਾ ਲੈਫੇ ਵਿੱਚ ਫੁੱਡ ਮਿੱਤਰਾ
ਓ ਬੁੱਦੇ ਹਾਂ ਦੀ ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰਾ
ਆ ਬੁੱਦੇ ਹਾਂ ਦੀ ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰਾ
ਕੁਝ ਤੁਰ ਗਿਆ ਸਮਾਨ ਕਰਕੇ
ਮੈਂ ਤੈਥੋਂ ਅੱਖਾਂ ਨਾਲ ਰਹਿਣ ਦਾ ਰੀਜ਼ਨ ਪੁੱਛਦੀ
ਨੀ ਤਾਂ ਕਾਲੀ ਕੁਲੀ ਖਾਣ ਕਰਕੇ
ਲਿਖ ਕੋਈ ਗਾਣੇ ਤੇਰੇ ਫੈਨਿਆਂ ਨੇ ਹੁਣ ਮੈਨੂੰ ਚਾਹਦੇ ਬਾਲੀਵੁੱਡ ਮਿੱਤਰਾ
ਉਹ ਤੁਹਾਡੇ ਹੰਦ ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰਾ
ਉਹ ਤੁਹਾਡੇ ਹੰਦ ਗੱਡੀ ਵਿੱਚ ਗੁੱਡੀਏ ਨੀ ਮੈਂ ਵੀ ਇਸ ਜ਼ਿੰਦਗੀ ਤੋਂ ਅੱਕਿਆ ਫੇਰਾਂ ਨੀ ਤੇਰੀ ਬੁੱਕਲ ਚ ਸਿਰ ਚਾਹੀਦਾ
ਹਵੇ ਤੂੰ ਗੱਲ ਮੇਰੀ ਮੰਨ ਤੈਨੂੰ ਜੱਟਾ ਮੈਨੂੰ ਮੰਨ ਛੇਤੀ ਲੈ ਕੇ ਜਾਣਾ ਉੱਡ ਮਿੱਤਰਾ
ਆਓ ਗੁੱਡਿਆਂ ਦੀ ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰਾ
ਗੁੱਡਿਆਂ ਦੀ ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰਾ
ਆਓ ਗੁੱਡਿਆਂ ਦੀ ਗੱਡੀ ਵਿੱਚ ਗੁੱਡੀਏ
ਕੰਮ ਹੁੰਦਾ ਨੀ ਕੋ ਗੁੱਡ ਮਿੱਤਰਾ
ਹੈਲੋ ਜੀ, ਆਰਨੈਟ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਬੈਡ ਟੈਂਪਰ, ਤੇ ਜਿਸ ਦੀ ਫਰਮਾਇਸ਼ ਸਾਨੂੰ ਕੀਤੀ ਸੀ ਜਗਤਾਰ ਸਿੰਘ ਨੇ। ਲਓ ਜੀ, ਫਿਰ ਹੈ ਬੈਡ ਟੈਂਪਰ ਵਾਲੇ ਤਾਂ ਪਤਾ ਲੱਗ ਗਿਆ ਕਿ ਕਿੱਦਾਂ ਦਾ ਹੁੰਦਾ ਵਾ, ਪਰ ਖੈਰ ਚਲੋ ਕੋਈ ਗੱਲ ਨੀ, ਹੁਣ ਆਪਾਂ ਬਾਲਾ ਇਹਦੇ ਬਾਰੇ ਨੀ ਕੁਛ ਕਹਿੰਦੇ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਪਿੰਦਰ ਬਰਾੜ ਵੀ ਪਹੁੰਚ ਚੁੱਕਿਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਾਰੇ ਹਰਮਨ ਪਰਿਵਾਰ ਨੇ ਲੌਂਗ ਵੀਕਐਂਡ ਦਾ ਆਨੰਦ ਸੁਹਾਣੀ ਸ਼ਾਮ ਨਾਲ ਮਾਣ ਰਹੇ ਹਾਂ। ਲੌਂਗ ਵੀਕਐਂਡ ਤੁਹਾਡੇ ਕਿੱਦਾਂ? ਪਰ ਹਾਂਜੀ, ਕਹਿੰਦੇ ਮੈਲਬੌਰਨ ਦੇ ਵਿੱਚ ਨਾ ਨਿਊਜ਼ ਦੇਖੀ ਸੀ ਕਿ ਭੂਚਾਲ ਆਇਆ ਨਾ, ਕਾਫੀ ਮਤਲਬ ਕਿ ਨੁਕਸਾਨ ਤਾਂ ਕੀਤਾ ਵਾ, ਪਰ ਚਲੋ ਖੈਰ ਦੱਸਿਓ ਜੀ ਕੀ ਹਾਲ ਚਾਲ ਆ, ਹੁਣ ਸਭ ਕੁਛ ਸੁੱਖ ਸ਼ਾਂਤ ਆ? ਤੇ ਬਾਕੀ ਕਹਿੰਦੇ ਗੁਰਦਾਸ ਮਾਨ ਦਾ ਗਾਣਾ ਲਾ ਦਿਓ ਜੀ, ਅੱਖੀਆਂ ਸੁਰਮੇ ਵਾਲੀਆਂ, ਸਭ ਦਾ ਵੀਕਐਂਡ ਸੋਹਣਾ ਹੋਵੇ, ਚੜ੍ਹਦੀ ਕਲਾ। ਧੰਨਵਾਦ ਸਰ, ਸ਼ੁਕਰੀਆ ਪਿੰਦਰ ਬਰਾੜ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਬਾਕੀ ਗੁਰਦਾਸ ਮਾਨ ਦਾ ਜਿਹੜਾ ਗਾਣਾ ਤੁਸੀਂ ਸੁਣਨਾ ਚਾਹਿਆ, ਲਓ ਫਿਰ ਸਰਬਜੀਤ ਭਾਜੀ ਨੇ ਤੁਹਾਡੀ ਜਿਹੜੀ ਫਰਮਾਇਸ਼ ਆ ਉਹ ਵੀ ਕਿਉਂ ਕਰ ਲਈ ਹੋਣੀ ਆ, ਪਰ ਉਸ ਤੋਂ ਪਹਿਲਾਂ ਸਰਬਜੀਤ ਭਾਜੀ ਦੇ ਨਾ ਫਰਮਾਇਸ਼ ਤੇ ਇੱਕ ਗੀਤ ਸੁਣਨਾ ਵਾ। ਹੁਣ ਤੁਸੀਂ ਕਹੋਗੇ ਸਰਬਜੀਤ ਭਾਜੀ ਦਾ ਕਦੇ ਕੋਈ ਗਾਣੇ ਦੀ ਫਰਮਾਇਸ਼ ਹੀ ਨਹੀਂ ਕਰਦੇ ਹੁੰਦੇ, ਅਸਲ ਦੇ ਵਿੱਚ ਇਹਦੇ ਵਿੱਚ ਨਾ ਇੱਕ ਛੋਟੀ ਜਿਹੀ ਗੱਲ ਆ, ਹਨਾ, ਗੱਲ ਏਦਾਂ ਵਾ ਕਿ ਪਟਿਆਲੇ ਦਾ ਮਹਾਰਾਜਾ ਪਤਾ ਹੀ ਆ, ਕੈਪਟਨ ਅਮਰਿੰਦਰ ਸਿੰਘ, ਹਨਾ, ਹੁਣ ਮੁੱਖ ਮੰਤਰੀ ਪਦ ਤੋਂ ਹਟ ਗਿਆ ਤੇ ਹੁਣ ਉੱਥੇ ਕੌਣ ਹੁੰਦਾ, ਉਹ ਤਾਂ ਚਲੋ ਖੈਰ ਬਾਅਦ ਦੀਆਂ ਗੱਲਾਂ ਨੇ, ਜਿਹਨੇ ਆਉਣਾ ਸੀ ਆ ਵੀ ਗਿਆ। ਪਰ ਚੱਕਰ ਇਹ ਆ ਭਾਜੀ, ਕਹਿੰਦੇ 100 ਦਿਨਾਂ ਦੇ ਵਿੱਚੋਂ 400 ਤਾਂ ਧਰਨੇ ਲੱਗ ਗਏ, ਕਹਿੰਦੇ ਜਿਹੜਾ ਮਰਜ਼ੀ ਮੁੱਖ ਮੰਤਰੀ ਬਣ ਜੇ ਤੇ ਬਸ ਪਟਿਆਲੇ ਤੋਂ ਨਾ ਕੋਈ ਬਣੇ। ਸੋ ਰੀਜ਼ਨ ਇਹੀ ਹੈ ਜੀ ਤੇ ਦੈਨ ਓਨੇ ਨਹੀਂ ਹੁੰਦੇ ਜਿੰਨੇ ਉੱਥੇ ਧਰਨੇ ਲੱਗ ਜਾਂਦੇ, ਤੇ ਜਦੋਂ ਫਿਰ ਧਰਨੇ ਲੱਗਦੇ ਆ ਤਾਂ ਸਰਕਾਰਾਂ ਦੀ ਨਾਕਾਮੀ ਵੀ ਆਉਂਦੀ ਆ। ਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਫਿਰ ਜਿਹੜੀ ਉੱਥੋਂ ਦੀ ਰਹਿਣ ਵਾਲੇ ਲੋਕ ਆ ਜਾਂ ਉੱਥੇ ਰਹਿੰਦੇ ਆ, ਤੇ ਕਿਤੇ ਨਾ ਕਿਤੇ ਫਿਰ ਉਹਨਾਂ ਨੂੰ ਵੀ ਇਸ ਦਾ ਖਮਿਆਜ਼ਾ ਵਾ ਜਿਹੜਾ ਭੁਗਤਣਾ ਹੀ ਪੈਂਦਾ। ਬਾਕੀ ਕਹਿੰਦੇ ਆ ਨਾ ਕਿ ਬਗਾਵਤ ਦੀ ਹਵਾ ਉੱਠੀ ਹੈ ਕੱਚਿਆਂ ਧਾਰਿਆਂ ਕੋਲੋਂ, ਉਹ ਤਖਤਾਂ ਵਾਲੇ ਉਹ ਹੁਸ਼ਿਆਰ ਵਕਤਾਂ ਮਾਰਿਆਂ ਕੋਲੋਂ। ਸੋ ਫਿਰ ਜਿਹੜੇ ਵਕਤ ਦੇ ਮਾਰੇ ਲੋਕ ਹੁੰਦੇ ਆ ਉਹਨਾਂ ਦੇ ਹੱਥ ਬਸ ਹੋਰ ਕੁਛ ਨਹੀਂ ਹੁੰਦਾ, ਉਹਨਾਂ ਨੇ ਇਹਨਾਂ ਧਰਨਿਆਂ ਦੇ ਵਿੱਚ ਬੈਠ ਕੇ ਇਹਨਾਂ ਧਰਨਿਆਂ ਦੇ ਵਿੱਚ ਧਰਨਿਆਂ ਦੇ ਰਾਹੀਂ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ। ਕਦੇ ਉਹ ਕਾਮਯਾਬ ਹੋ ਜਾਂਦੇ ਆ ਤੇ ਕਦੇ ਨਾਕਾਮ ਵੀ ਹੁੰਦੇ ਆ, ਤੇ ਕਦੇ ਫਿਰ ਜ਼ਿੰਦਗੀ ਸਭ ਸਿਖਾਉਂਦੀ ਆ ਤੇ ਕਦੇ ਜ਼ਿੰਦਗੀ ਤੋਂ ਸਭ ਕੁਛ ਸਿੱਖਦੇ ਆ। ਖੈਰ ਚਲੋ ਜੀ, ਗੈਂਗਲੈਂਡ ਗਾਣਾ ਉਹਨਾਂ ਨੇ ਫਰਮਾਇਸ਼ ਕੀਤੀ ਆ ਤੇ ਆਪਾਂ ਗੈਂਗਲੈਂਡ ਗਾਣਾ ਪਹਿਲਾਂ ਸੁਣਦੇ ਆ ਤੇ ਫਿਰ ਉਹਨਾਂ ਟਾਈਮ ਤੁਸੀਂ ਮੇਰੀ ਬੁਝਾਰਤ ਦਾ ਜਿਹੜਾ ਜਵਾਬ ਆ ਉਹ ਲੱਭੋ, ਜੇ ਲੱਭ ਗਿਆ ਤਾਂ ਠੀਕ ਆ, ਕਿਉਂਕਿ ਇਦੋਂ ਵੱਧ ਸੌਖੀ ਬੁਝਾਰਤ ਤਾਂ ਕੋਈ ਹੋ ਨਹੀਂ ਸਕਦੀ। ਪਰ ਫਿਲਹਾਲ ਖੈਰ ਚਲੋ ਆਪਾਂ ਦੇਖ ਲੈਂਦੇ ਆ ਕਿ ਅਗਰ ਕਿਸੇ ਨੂੰ ਪਤਾ ਲੱਗਦਾ ਵਾ ਤਾਂ ਠੀਕ ਆ, ਜੇ ਨਹੀਂ ਪਤਾ ਲੱਗਦਾ ਤਾਂ ਵੀ ਕੋਈ ਨੀ। ਪਰ ਇੱਧਰ ਨਰਿੰਦਰ ਰਾਠੌਰ ਤੇ ਹਰੀਸ਼ ਅਰੋੜਾ ਤੇ ਅਰਸ਼ ਮੱਲੀ, ਹਨਾ, ਤਿੰਨਾਂ ਦਾ ਪਤਾ ਲੱਗ ਗਿਆ ਕਿ ਵਾਕਈ ਵੀ ਘਰਾਂ ਦੇ ਕੰਮ ਇਹ ਬਹੁਤ ਜ਼ਿਆਦਾ ਕਰਦੇ ਆ, ਤਦੇ ਹੁਣ ਟਾਈਮ ਨਹੀਂ ਲੱਗਦਾ। ਅੱਗੇ ਤਾਂ ਹਨਾ ਉਸ ਟਾਈਮ ਆਪਣੇ ਜਿਹੜੇ ਜਿੱਥੋਂ ਡਾਲਰ ਮਿਲਣੇ ਹੁੰਦੇ ਉਹ ਵਾਲੇ ਕੰਮ ਤੇ ਹੁੰਦੇ ਆ, ਤੇ ਉੱਥੋਂ ਵਿੱਚੋਂ ਕਿਤੇ ਨਾ ਕਿਤੇ ਮੈਸੇਜ ਹੋ ਹੀ ਜਾਂਦੇ ਆ। ਪਰ ਹੁਣ ਘਰ ਦੇ ਕੰਮ ਵਿੱਚ ਰੋਟੀ ਪਾਣੀ ਬਣਾਉਣਾ, ਚਾਹਾਂ ਬਣਾਉਣੀਆਂ, ਹਨਾ, ਕਿੰਨਾ ਕੰਮ ਹੁੰਦਾ, ਭਾਂਡੇ ਵੀ ਮਾਂਜਣੇ ਮੁੰਜਣੇ ਪੈਂਦੇ ਹੋਣਗੇ। ਇਹ ਤਾਂ ਆਸਟ੍ਰੇਲੀਆ ਦੇ ਵਿੱਚ ਤਾਂ ਹੀ ਹੁੰਦਾ ਨੀ ਨਾ ਵੀ ਕੌਣ ਕਿਹੜਾ ਕੰਮ ਕਿਹਨੇ ਕਰਨਾ ਵਾ, ਸਾਰੇ ਰਲ ਮਿਲ ਕੇ ਕਰਦੇ ਆ, ਹਨਾ। ਤੇ ਖੈਰ ਚਲੋ ਕੋਈ ਗੱਲ ਨੀ, ਆਪਾਂ ਇੰਨੀ ਕੁ ਮਜਬੂਰੀ ਤਾਂ ਉਹਨਾਂ ਦੀ ਸਮਝਦੇ ਹੀ ਆ। ਤੇ ਫਿਲਹਾਲ ਆਪਾਂ ਗੀਤ ਸੁਣਦੇ ਆ ਸਰਬਜੀਤ ਭਾਜੀ ਦੀ ਫਰਮਾਇਸ਼ ਤੇ, ਤੇ ਫਿਰ ਮਿਲਦੇ ਆਪਾਂ ਇਸ ਗੀਤ ਤੋਂ ਬਾਅਦ।
ਵਾਂਗ ਜੱਟਾਂ ਦੀ ਆਣ ਲੰਘ ਜਾਂਦੇ ਇੱਕ ਦੂਜੇ ਕੋਲੋਂ ਹਿੱਕਾਂ ਤਾਣਨੀ, ਮਰੇ ਸੱਪ ਵਾਂਗ ਜਿਹੜੇ ਆਕੜੇ ਨੇ ਫਿਰ,
ਮਰੇ ਸੱਪ ਵਾਂਗੂ ਜਿਹੜੇ ਆਕੜੇ ਨੇ ਉਹਦੇ ਹੀ ਸਭ ਨੂੰ ਚੱਕਣਾ ਨੀ ਸਵਾਦ ਲਾਗੇ ਲਾਗੇ
ਵਿੱਚ ਪਿਆ ਵੀ ਬਾਰੌਲਾ
ਪਿੰਡ ਇੱਕ ਲੱਗ ਤੇਰੀ ਨਿੱਤ ਦੀ ਦਿਵਾਲੀਆ
ਰਾਤੀ ਬਾਰਾਂ ਬਾਰਾਂ ਵਜੇ ਤੱਕ ਹੁੰਦੀ ਠਾਠਾ ਨਵੀਂ ਬੰਦੇ ਖਾਣੀ ਕੱਲ ਕਾਗਜ਼ ਚੜਾ ਲਿਆ
ਰਾਤੀ ਬਾਰਾਂ ਬਾਰਾਂ ਵਜੇ ਤੱਕ ਹੁੰਦੀ ਠਾਠਾ ਨਵੀਂ ਬੰਦੇ ਖਾਣੀ ਕੱਲ ਕਾਗਜ਼ ਚੜਾ ਲਿਆ
ਵੱਡਾ ਐਲ ਜੀ ਦੇ ਰੌਂਦਾ ਨਾਲ ਪਿਆ ਤੁੰਨਿਆ
ਵੱਡਾ ਐਲ ਜੀ ਦੇ ਰੌਂਦਾ ਨਾਲ ਪਿਆ ਤੁੰਨਿਆ
ਉਹ ਵੇਖੀ ਕੱਲਾ ਕੱਲਾ ਜਾਂਦਾ ਕਿਵੇਂ ਸੀਨੇ ਪਾੜਦਾ
ਸਾਰਾ ਗੈਂਗਲੈਂਡ ਬਣਿਆ ਤੂੰ ਆਖਦੀ ਜੱਟਾ ਸ਼ਹਿਰ ਗੇੜਾ ਮਾਰਦਾ ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ ਤੂੰ ਆਖਦੀ ਜੱਟਾ ਸ਼ਹਿਰ ਗੇੜਾ ਮਾਰਦਾ
ਡੀਜੇ ਫਲੋ
ਲਓ ਜੀ ਗੈਂਗਲੈਂਡ ਤੁਸੀਂ ਗੀਤ ਸੁਣ ਲਿਆ ਤੇ ਗੀਤ ਤੋਂ ਬਾਅਦ ਹੁਣ ਆਪਾਂ ਇੱਧਰ ਕੁਲਦੀਪ ਕੌਰ ਵੀ ਮੇਰੀ ਭੈਣ ਪਹੁੰਚ ਗਈ ਹੈ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਵੀ ਭੈਣ ਤੇ ਸਾਰੇ ਹਰਮਨ ਪਰਿਵਾਰ ਨੂੰ ਆਸ ਅਰਦਾਸ ਹੈ ਸਭ ਰਾਜੀ ਖੁਸ਼ੀ ਹੋਵੋਗੇ ਕਹਿੰਦੇ ਹੋਰ ਕੀ ਹਾਲ ਚਾਲ ਆ ਹਾਲ ਚਾਲ ਮੇਰਾ ਬਿਲਕੁਲ ਠੀਕ ਆ ਕੁਲਦੀਪ ਮੈਂ ਕੱਲ ਤੈਨੂੰ ਯਾਦ ਕਰਦੀ ਸੀ ਤੁਸੀਂ ਫੋਨ ਕੀਤਾ ਸੀ ਸੋਰੀ ਹੈ ਨਾ ਮੈਂ ਤੋਂ ਚੱਕਿਆ ਨੀ ਗਿਆ ਸੀ ਪਰ ਮੈਨੂੰ ਕੱਲ ਨਾ ਗੱਲ ਯਾਦ ਆਈ ਸਿਮਿਟਰੀ ਵਾਲੀ ਹੈ ਨਾ ਤੇ ਮੇਰਾ ਕੱਲੀ ਦਾ ਬੈਠੀ ਦਾ ਹਾਸਾ ਨਿਕਲ ਗਿਆ ਕਿ ਦੇਖ ਲੋ ਹਨਾ ਉਹ ਵੀ ਟਾਈਮ ਸੀ ਕਿ ਜਦੋਂ ਪਤਾ ਹੀ ਨਹੀਂ ਸੀ ਹੁੰਦਾ ਕਿ ਸਿਮਿਟਰੀ ਕੀ ਆ ਤੇ ਉਸ ਟਾਈਮ ਇਹ ਹੁੰਦਾ ਸੀਗਾ ਕਿ ਰੈਂਟ ਪਾਣੀ ਦੇਣਾ ਵਾ ਤੇ ਘਰ ਦੇ ਖਰਚੇ ਚਲਾਉਣੇ ਆ ਤੇ ਪੈਸੇ ਕਿੱਥੋਂ ਆਉਣਗੇ ਹਨਾ ਕੰਮ ਤਾਂ ਕਰਨਾ ਹੀ ਪੈਣਾ ਵਾ ਤੇ ਕਿਤੇ ਨਾ ਕਿਤੇ ਬੰਦਾ ਜਦੋਂ ਆਪਾਂ ਇੱਧਰ ਆਉਂਦੇ ਹਾਂ ਆਪਾਂ ਨੂੰ ਇਹਨਾਂ ਦੇ ਇੰਗਲਿਸ਼ ਦੇ ਨਾਲ ਵੀ ਥੋੜਾ ਜਿਹਾ ਗੁੱਥਮ ਗੁੱਥੀ ਤਾਂ ਹੋਣਾ ਹੀ ਪੈਂਦਾ ਵਾ ਇਹ ਤੇਰੀ ਕੱਲੀ ਦੀ ਕਹਾਣੀ ਵੀ ਮੇਰੀ ਵੀ ਇੱਦਾਂ ਹੀ ਆ ਹਨਾ ਸੋ ਕੱਲ ਮੈਨੂੰ ਤੇਰੀ ਸਿਮਿਟਰੀ ਵਾਲੀ ਗੱਲ ਚੇਤੇ ਆਈ ਸੀ ਜਦੋਂ ਰਾਤ ਨੂੰ ਤੈਨੂੰ ਸਿਮਿਟਰੀ ਦੇ ਵਿੱਚ ਜੌਬ ਆਈ ਸੀ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਕੁਛ ਹੋਇਆ ਹਨਾ ਤੇ ਉਹ ਯਾਦ ਕਰਕੇ ਮੇਰਾ ਕੱਲੀ ਦਾ ਹੀ ਹਾਸਾ ਨਿਕਲ ਗਿਆ ਤੇ ਮੈਂ ਸੋਚਿਆ ਕਿ ਕੱਲ ਨੂੰ ਜੇ ਕੁਲਦੀਪ ਪ੍ਰੋਗਰਾਮ ਦੇ ਵਿੱਚ ਆਊਗੀ ਨਾ ਤਾਂ ਮੈਂ ਕੁਲਦੀਪ ਨੂੰ ਪੁੱਛਣਾ ਵੀ ਕੁਲਦੀਪ ਕਿਤੇ ਹੁਣ ਤਾਂ ਨੀ ਉਦਾਂ ਦਾ ਕੋਈ ਗੱਲ ਏਦਾਂ ਦੀ ਕੋਈ ਹਨਾ ਘਟਨਾ ਹੋਈ ਜੇ ਹੋਈ ਹੈ ਤਾਂ ਜ਼ਰੂਰ ਦੱਸੀ ਕਈ ਵਾਰੀ ਬੰਦਾ ਨਪੋਲ ਪੁਣੇ ਦੇ ਵਿੱਚ ਹੀ ਜਾਂ ਤੇ ਫਿਰ ਜ਼ਰੂਰਤ ਹੁੰਦੀ ਹੈ ਤੇ ਕਈ ਵਾਰੀ ਬਿਨਾਂ ਸੋਚੇ ਸਮਝੇ ਹੀ ਹਨਾ ਵੀ ਆਪਾਂ ਪੂਰੀ ਗੱਲ ਧਿਆਨ ਨਾਲ ਨੀ ਸੁਣਦੇ ਗੇ ਤੇ ਕਿਤੇ ਨਾ ਕਿਤੇ ਉਹੀ ਗੱਲ ਕਰ ਬੈਠਦੇ ਹਾਂ ਕਿ ਆ ਬੈਲ ਮੁਝੇ ਮਾਰ ਵਾਲੀ ਹਨਾ ਤੇ ਬਾਅਦ ਵਿੱਚ ਇੱਥੋਂ ਕਿੱਦਾਂ ਕਿਹੜਾ ਛਡਾਉਣਾ ਪੈਂਦਾ ਵਾ ਉਹ ਤਾਂ ਫਿਰ ਹੁਣ ਕੁਲਦੀਪ ਜਾਣਦੀ ਹੈ ਤੇ ਜਾਂ ਫਿਰ ਕੁਲਦੀਪ ਦਾ ਰੱਬ ਜਾਣਦਾ ਵਾ ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਕੁਲਦੀਪ ਤੁਹਾਡਾ ਸ਼ੁਕਰੀਆ ਮਿਹਰਬਾਨੀ ਮੈਸੇਜ ਕਰਨ ਦੇ ਲਈ ਤੇ ਲਓ ਫਿਰ ਇੱਧਰ ਗੁਰਸਾਹਿਬ ਸਿੰਘ ਤੇ ਕਹਿੰਦੇ ਕਿ ਹੱਸ ਰਹੇ ਆ ਕਹਿੰਦੇ ਸਹੀ ਸਾਡੇ ਵਾਲੀ ਤਾਂ ਪੇਕੇ ਘਰ ਗਈ ਹੋਈ ਆ ਅੱਛਾ ਤਦੇ ਤੁਸੀਂ ਪ੍ਰੋਗਰਾਮ ਦੇ ਵਿੱਚ ਅੱਜ ਮੈਸੇਜ ਤੇ ਮੈਸੇਜ ਭੇਜੀ ਜਾਂਦੇ ਹੋ ਮੈਨੂੰ ਵੀ ਹੁਣੇ ਹੀ ਪਤਾ ਲੱਗਾ ਜਾਣੀ ਕਿ ਤੁਸੀਂ ਤਾਂ ਠੀਕ ਆ ਫਿਰ ਤੁਸੀਂ ਤਾਂ ਚੋਂ ਗਾਣਾ ਲਵਾ ਸਕਦੇ ਸੀ ਉਹ ਕਿਹੜਾ ਗਾਣਾ ਸੀ ਮੇਰੀ ਬੀਬੀ ਮਾਇਕੇ ਚਲੀ ਗਈ ਹਨਾ ਉਹ ਗਾਣਾ ਤੁਸੀਂ ਸੁਣ ਲਓ ਪਤਾ ਨੀ ਮੈਨੂੰ ਸ਼ੁਰੂਆਤ ਦੇ ਵਿੱਚ ਨੀ ਪਤਾ ਕੀ ਆ ਤੇ ਪਰ ਗਾਣਾ ਹੈਗਾ ਵਾਕਈ ਬਹੁਤ ਵਧੀਆ ਵਾ ਤੇ ਦੇਖ ਲਿਓ ਜੇ ਸੁਣਨਾ ਹੋਇਆ ਤਾਂ ਗਾਣਾ ਅਸੀਂ ਤੁਹਾਨੂੰ ਸੁਣਾ ਸਕਦੇ ਹਾਂ ਪਰ ਇਹ ਹੁਣ ਤੁਹਾਡੇ ਤੇ ਆ ਤੇ ਬਾਕੀ ਕਹਿੰਦੇ ਇਹਨਾਂ ਨੇ ਜਿਹੜਾ ਮੈਂ ਬੁਝਾਰਤ ਪਾਈ ਸੀ ਉਸਦਾ ਜਵਾਬ ਆ ਜਿਹੜਾ ਉਹ ਦੱਸਦਾ ਗਾ ਸੋ ਬਿਲਕੁਲ ਗੁਰਸਾਹਿਬ ਸਿੰਘ ਜੀ ਬਿਲਕੁਲ ਸਹੀ ਆ ਬੁਝਾਰਤ ਦਾ ਜਵਾਬ ਇਹੀ ਆ ਸ਼ੁਕਰੀਆ ਮਿਹਰਬਾਨੀ ਤੇ ਬਾਕੀ ਕਹਿੰਦੇ ਕਿ ਸੁਪਨੇ ਸੋਚ ਕੇ ਤਾਂ ਨਹੀਂ ਲਏ ਜਾਂਦੇ ਸੁਪਨੇ ਤਾਂ ਮਨ ਤੋਂ ਆਉਂਦੇ ਨੇ ਇਹ ਸਾਡੀ ਸੋਚ ਨਾਲੋਂ ਵੀ ਪਵਿੱਤਰ ਨੇ ਤੇ ਇਹ ਸਾਡੇ ਪਾਪ ਤਾਂ ਨਹੀਂ ਕਰਦੇ ਇਹ ਗੁੱਜੇ ਤਾਂ ਨਹੀਂ ਰਹਿੰਦੇ ਨੇ ਇਹ ਜਨਮ ਤੋਂ ਅਗਲੇ ਜਨਮ ਤੱਕ ਸਾਡੇ ਨਾਲ ਜਾਂਦੇ ਨੇ ਇਹਨਾਂ ਬਾਰੇ ਵੀ ਸੋਚਣਾ ਤੇ ਪੈਣਾ ਇਹ ਤਾਂ ਸਾਡੇ ਮਨ ਦੇ ਡੂੰਘੇ ਤੇ ਤਨ ਖੋਲਦੇ ਨੇ ਇਹ ਸੁਪਨੇ ਦਿਨ ਦੇ ਸੁਪਨਿਆਂ ਨਾਲ ਬਿਲਕੁਲ ਵੱਖਰੇ ਹੁੰਦੇ ਨੇ ਤੇ ਸੁਪਨੇ ਰਾਤ ਨੂੰ ਨੀਂਦ ਦਾ ਚੈਨ ਹੁੰਦੇ ਨੇ ਸੋ ਵਾਕਈ ਜੀ ਬਹੁਤ ਸੋਹਣਾ ਦੱਸਿਆ ਤੁਸੀਂ ਤੇ ਬਾਕੀ ਉਹ ਵੀ ਕਹਿੰਦੇ ਹੁੰਦੇ ਆ ਨਾ ਕਿ ਭਾਈ ਵੀਰ ਸਿੰਘ ਦੀ ਕਵਿਤਾ ਕਿ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਾਂ ਤਾਗਲ ਵੱਕੜੀ ਪਾਈ ਨਿਰਾ ਨੂਰ ਤੁਸੀਂ ਹੱਥ ਨਾ ਆਏ ਤੇ ਸਾਡੀ ਕੰਬਦੀ ਰਹੀ ਕਲਾਈ ਸੋ ਇਹੀ ਹੁੰਦਾ ਜੀ ਸੁਪਨੇ ਦੇ ਵਿੱਚ ਅਸੀਂ ਕਿੱਥੋਂ ਤੋਂ ਕਿੱਥੇ ਪਹੁੰਚ ਜਾਂਦੇ ਹਾਂ ਤੇ ਕਿਹਨੂੰ ਕਿਹਨੂੰ ਮਿਲਣੇ ਆ ਕੁਝ ਐਸੀਆਂ ਵੀ ਰੂਹਾਂ ਹੁੰਦੀਆਂ ਨੇ ਜੋ ਦੁਨਿਆਵੀ ਤੌਰ ਤੇ ਤਾਂ ਇੱਥੋਂ ਚਲੇ ਜਾਂਦੀਆਂ ਨੇ ਪਰ ਉਸ ਸੁਪਨਿਆਂ ਦੇ ਵਿੱਚ ਸਾਨੂੰ ਆ ਕੇ ਮਿਲਦੀਆਂ ਨੇ ਤੇ ਇੱਕ ਬੜਾ ਸਕੂਨ ਤੇ ਬੜੀਆਂ ਸੋਹਣੀਆਂ ਗੱਲਾਂ ਕਰਕੇ ਜਾਂਦੀਆਂ ਨੇ ਤੇ ਜਦੋਂ ਅਗਲੇ ਦਿਨ ਉੱਠਦੇ ਆ ਨਾ ਤਾਂ ਬੜਾ ਸਕੂਨ ਮਹਿਸੂਸ ਹੁੰਦਾ ਵਾ ਤੇ ਪਰ ਕਈ ਵਾਰੀ ਸੁਪਨਿਆਂ ਦੇ ਵਿੱਚ ਵੀ ਅਸੀਂ ਦੁਨੀਆਦਾਰੀ ਦੀਆਂ ਭੱਜ ਦੌੜ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਤੇ ਫਿਰ ਜਦੋਂ ਅਗਲੇ ਦਿਨ ਉੱਠਦੇ ਹਾਂ ਤਾਂ ਉਹ ਭੱਜ ਦੌੜ ਦਾ ਅਸਰ ਸਾਡੇ ਤੇ ਹੁੰਦਾ ਜ਼ਰੂਰ ਆ ਕਿਉਂਕਿ ਸਾਡਾ ਜਿਹੜਾ ਸਰੀਰ ਆ ਉਹ ਥਕਾਵਟ ਮਹਿਸੂਸ ਕਰਦਾ ਹੁੰਦਾ ਕਿਉਂਕਿ ਇਸੇ ਲਈ ਤਾਂ ਕਹਿੰਦੇ ਆ ਕਿ ਸੋਹਣੇ ਸੁਪਨੇ ਸੋਹਣੀ ਨੀਂਦ ਦਿੰਦੇ ਨੇ ਤੇ ਬਾਕੀ ਜੀ ਇਹਨਾਂ ਨੇ ਇੱਕ ਹੋਰ ਮੈਸੇਜ ਭੇਜਿਆ ਵਾ ਕਹਿੰਦੇ ਮਿੱਟੀ ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਏ ਤੇਰੀ ਨਾ ਏ ਮੇਰੀ। ਸੋ ਵਾਕੀ ਜੀ ਜ਼ਿੰਦਗੀ ਦਾ ਸੱਚ ਹੈ ਇਹ, ਤੇ ਮਿੱਟੀ ਮਿੱਟੀ ਨੂੰ ਨਚਾਈ ਜਾਂਦੀ ਹੈ। ਤੇ ਕਹਿੰਦੇ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਅੱਜ ਫਰੀਦਕੋਟ ਮੇਲਾ ਲੱਗਾ ਅੱਜ ਬਹੁਤ ਭਾਰਾ। ਓ ਠੀਕ ਆ ਜੀ, ਅੱਛਾ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਤੇ ਮੇਲਾ ਲੱਗਾ ਹੋਇਆ ਫਰੀਦਕੋਟ ਦੇ ਵਿੱਚ। ਸੋ ਸ਼ੁਕਰੀਆ ਜੀ ਜਿਹੜੀ ਜਾਣਕਾਰੀ ਹੈ ਸਾਡੇ ਨਾਲ ਸਾਂਝੀ ਕਰਨ ਦੇ ਲਈ। ਤੇ ਬਾਕੀ ਕਹਿੰਦੇ ਹਾਂਜੀ ਬਿਲਕੁਲ, ਗੀਤ ਸੁਣਾ ਦੋ ਤੁਸੀਂ। ਲੈ ਆਏ ਕਿੱਦਾਂ ਗੀਤ ਸੁਣਾ ਦੀਏ, ਪਹਿਲਾਂ ਲਿਖ ਕੇ ਭੇਜੋ ਵੀ ਆਹ ਗੀਤ ਸੁਣਾਓ, ਕੱਲ ਨੂੰ ਤੁਸੀਂ ਮੁੱਕਰ ਜਾਓਗੇ। ਪ੍ਰੂਫ ਵੀ ਤਾਂ ਚਾਹੀਦਾ ਵਾ, ਮੁੜ ਕੇ ਕਹੋਗੇ ਲੈ ਭੈਣੇ ਆਪ ਹੀ ਗਾਣਾ ਸੁਣਾ। ਮੈਂ ਤਾਂ ਕਿਹਾ ਨੀ ਸੀਗਾ, ਮੈਂ ਤਾਂ ਸਿਰਫ ਇੰਨਾ ਕਿਹਾ ਸੀ ਵੀ ਗੀਤ ਸੁਣਾ ਦੋ। ਗੀਤ ਤਾਂ ਕੋਈ ਵੀ ਹੋ ਸਕਦਾ ਵਾ, ਪਹਿਲਾਂ ਤੁਸੀਂ ਨਾ ਉਹ ਗਾਣਾ ਲਿਖ ਕੇ ਭੇਜੋ ਹਨਾ, ਤੇ ਫਿਰ ਅਸੀਂ ਤੁਹਾਨੂੰ ਉਹ ਗੀਤ ਆ ਜਿਹੜਾ ਉਹ ਜ਼ਰੂਰ ਸੁਣਾਵਾਂਗੇ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਨਾ ਚਾਹਿਆ ਸੀ ਪਿੰਦਰ ਬਰਾੜ ਨੇ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ, ਗਾਣਾ ਅੱਖੀਆਂ ਸੁਰਮੇ ਵਾਲੀਆਂ। ਤੇ ਆਪਾਂ ਗੀਤ ਸੁਣਦੇ ਹਾਂ ਤੇ ਫਿਰ ਇਸ ਗੀਤ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ ਤੁਹਾਡੇ ਬਾਕੀ ਮੈਸੇਜ ਦੇ ਨਾਲ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਕਿਸਮਤ ਟੂ ਸਟਾਰਿੰਗ ਐਨੀ ਫਿਲਮ
ਜਿੱਥੇ ਚੱਲੂਗੀ ਚੱਲੇਗਾ ਨਾਲ ਮੇਰੇ, ਟਿਕਟਾਂ ਦੋ ਲੈ ਲੈ।
ਚੱਲਣਾ ਤਾਂ ਨਾਲ ਹੀ ਹੈ ਤੇਰੇ ਹੁਣ, ਟਿਕਟਾਂ ਤਾਂ ਲੈ ਲਈਆਂ ਦੋ।
23rd ਆਫ ਸਪਟੈਂਬਰ ਤੋਂ ਆਸਟ੍ਰੇਲੀਆ ਵਾਈਡ ਤੁਹਾਡੇ ਨਜ਼ਦੀਕੀ ਥੀਏਟਰ ਵਿੱਚ।
ਤੇ ਲਓ ਜੀ ਗੁਰਦਾਸ ਮਾਨ ਦਾ ਗੀਤ ਸੁਣ ਰਹੇ ਸੀ ਤੇ ਸਾਨੂੰ ਫਰਮਾਇਸ਼ ਪਿੰਦਰ ਬਰਾੜ ਜੀ ਨੇ ਕੀਤੀ ਸੀ। ਸਾਨੂੰ ਉਹ ਗਾਣਾ ਹਜੇ ਡਾਟਾਬੇਸ ਚੋਂ ਨਹੀਂ ਲੱਭਿਆ ਸੀ, ਪਰ ਕੋਸ਼ਿਸ਼ ਕਰਦੇ ਹਾਂ ਤੇ ਜੇ ਗਾਣਾ ਮਿਲ ਗਿਆ ਤਾਂ ਅਸੀਂ ਜ਼ਰੂਰ ਸੁਣਾ ਕੇ ਜਾਵਾਂਗੇ। ਪਰ ਉਸ ਤੋਂ ਪਹਿਲਾਂ ਲਓ ਜੀ ਫਿਰ ਐਮੀ ਵਿਰਕ ਦੀ ਕਿਸਮਤ 2 ਮੂਵੀ ਵੀ ਆ ਗਈ ਆ ਹਨਾ, ਅੱਜ ਰਿਲੀਜ਼ ਹੋ ਗਈ ਆ ਆਸਟ੍ਰੇਲੀਆ ਵਾਈਡ ਤੇ ਕਿੱਥੇ ਕਿੱਥੇ ਲੱਗ ਰਹੀ ਆ ਉਸ ਦੀ ਇਨਫੋਰਮੇਸ਼ਨ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੋਂ ਤੁਸੀਂ ਲੈ ਸਕਦੇ ਹੋ ਕਿ ਉਹ ਜਿਹੜੀ ਮੂਵੀ ਆ ਕਿੱਥੇ ਕਿੱਥੇ ਲੱਗ ਰਹੀ ਆ। ਐਮੀ ਵਿਰਕ ਤੇ ਸਰਗੁਣ ਮਹਿਤਾ ਤੇ ਜਾਨੀ ਤੇ ਮਿਊਜ਼ਿਕ ਬੀ ਪ੍ਰੈਕ ਦਾ ਵਾ, ਤੇ ਉਸ ਤੋਂ ਬਾਅਦ ਵਿੱਚ ਜੀ ਪ੍ਰੋਡਕਸ਼ਨ ਬਾਏ ਅੰਕਿਤ ਤੇ ਨਵਦੀਪ ਨਰੂਲਾ। ਤੇ ਲਓ ਫਿਰ ਜੀ ਸਟੂਡੀਓ ਵਾਲੇ ਤੇ ਪਹੁੰਚਿਓ ਜੀ ਫਿਰ ਫਟਾਫਟ ਦੇਖਣ। ਮੂਵੀ 23 ਤਰੀਕ ਨੂੰ ਰਿਲੀਜ਼ ਹੋ ਗਈ ਆ ਆਸਟ੍ਰੇਲੀਆ ਵਾਈਡ ਤੇ। ਦੱਸਿਓ ਜੀ ਕਿੱਦਾਂ ਦੀ ਮੂਵੀ ਆ ਤੇ ਤੁਸੀਂ ਵੀ ਆਪਣੀ ਫੀਡਬੈਕ ਦੇ ਸਕਦੇ ਹੋ, ਤੇ ਜੇ ਕੋਈ ਛੇਤੀ ਛੇਤੀ ਦੇਖ ਕੇ ਆਊਗਾ ਤਾਂ ਆਪਾਂ ਫਿਰ ਉਹਨੂੰ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਪੁੱਛ ਹੀ ਲਵਾਂਗੇ ਕਿ ਕਿੱਦਾਂ ਦੀ ਕਹਾਣੀ ਆ ਤੇ ਕਿੱਦਾਂ ਫਿਰ ਪੈਸੇ ਵਸੂਲ ਆ ਮੂਵੀ। ਵੈਸੇ ਐਮੀ ਵਿਰਕ ਦੀਆਂ ਮੂਵੀਆਂ ਹੁੰਦੀਆਂ ਤਾਂ ਪੈਸੇ ਵਸੂਲ ਵਾਲੀਆਂ ਹੀ ਆ, ਕਿਉਂਕਿ ਆਪਾਂ ਸਾਰੀਆਂ ਪਹਿਲਾਂ ਵੀ ਦੇਖੀਆਂ, ਨਿੱਕਾ ਚੈਲਦਾਰ ਤੇ ਕਿਸਮਤ। ਕਿਸਮਤ ਮੂਵੀ ਜਿਹੜੀ ਪਹਿਲਾਂ ਆਈ ਸੀਗੀ ਉਹ ਵਾਕਈ ਬੜੀ ਵਧੀਆ ਸੀ, ਬੜੀ ਇਮੋਸ਼ਨਲ ਜੀ ਸੀ ਤੇ ਬੜੀ ਦਿਲ ਨੂੰ ਛੂਹਣ ਵਾਲੀ ਸੀ। ਤੇ ਹੁਣ ਦੇਖਦੇ ਹਾਂ ਜੀ ਕਿਸਮਤ 2 ਦੇ ਵਿੱਚ ਉਹਨਾਂ ਨੇ ਉਸ ਨੂੰ ਅੱਗੇ ਕੰਟੀਨਿਊ ਕੀਤਾ ਤੇ ਅੱਗੇ ਆਉਣ ਵਾਲੀ ਇਸ ਮੂਵੀ ਦੀ ਕਹਾਣੀ ਦੇ ਵਿੱਚ ਕੀ ਆ, ਤੇ ਇਹ ਤਾਂ ਹੁਣ ਫਿਰ ਮੂਵੀ ਦੇਖ ਕੇ ਪਤਾ ਲੱਗੂ। ਸੋ ਦੇਖਣਾ ਨਾ ਭੁੱਲਿਓ ਜੀ, ਪਹੁੰਚੋ ਫਿਰ ਆਸਟ੍ਰੇਲੀਆ ਵਾਈਡ ਕਿੱਥੇ ਜਿੱਥੇ ਵੀ ਇਹ ਮੂਵੀ ਲੱਗੀ ਆ ਤੇ ਉਸ ਦੀ ਇਨਫੋਰਮੇਸ਼ਨ ਹਰਮਨ ਰੇਡੀਓ ਦੇ ਪੇਜ ਫੇਸਬੁੱਕ ਪੇਜ ਤੋਂ ਵੀ ਤੁਸੀਂ ਲੈ ਸਕਦੇ ਹੋ। ਤੇ ਬਾਕੀ ਵੈਸੇ ਅੱਜ ਕੱਲ ਤਾਂ ਟੈਕਨੋਲੋਜੀ ਦਾ ਟਾਈਮ ਆ ਤੇ ਤੁਸੀਂ ਆਰਾਮ ਦੇ ਨਾਲ ਗੂਗਲ ਦੇਵਤਾ ਨੂੰ ਵੀ ਮੱਥਾ ਟੇਕ ਸਕਦੇ ਹੋ ਹਨਾ, ਮਤਲਬ ਕਿ ਉਸ ਤੋਂ ਵੀ ਲੱਭ ਸਕਦੇ ਹੋ ਕਿ ਜਿਹੜੀ ਮੂਵੀ ਆ ਕਿੱਥੇ ਕਿੱਥੇ ਲੱਗੀ ਹੋਈ ਆ। ਪਹੁੰਚੋ ਫਿਰ ਵੀਕਐਂਡ ਨੂੰ ਖੂਬ ਇੰਜੋਏ ਕਰੋ, ਕਿਉਂਕਿ ਕੋਰੋਨਾ ਨੇ ਤਾਂ ਘਰਾਂ ਦੇ ਵਿੱਚ ਸਭ ਨੂੰ ਕੈਦ ਕੀਤਾ ਹੋਇਆ ਵਾ, ਤੇ ਜਦੋਂ ਫਿਰ ਪੰਜਾਬੀ ਫਿਲਮਾਂ ਖਾਸ ਤੌਰ ਤੇ ਲੱਗਦੀਆਂ ਨੇ ਥੀਏਟਰ ਦੇ ਵਿੱਚ ਉਦੋਂ ਤਾਂ ਥੀਏਟਰ ਭਾਰੇ ਜਾਂਦੇ ਨੇ, ਤੇ ਜਦੋਂ ਕੋਈ ਚੰਗੀ ਮੂਵੀ ਆਉਂਦੀ ਆ ਉਦੋਂ ਤਾਂ ਖਾਸ ਤੌਰ ਤੇ। ਸੋ ਚਲੋ ਜੀ ਫਿਰ ਸਾਰੇ ਰਲ ਮਿਲ ਕੇ ਚੱਲਦੇ ਆ ਦੇਖਣ ਕਿਸਮਤ 2 ਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਮੂਵੀ ਜਿਹੜੀ ਕਿ ਅੱਜ ਰਿਲੀਜ਼ ਹੋ ਚੁੱਕੀ ਆ। ਤੇ ਚਲੋ ਫਿਰ ਪਹੁੰਚੋ ਤੇ ਦੱਸੋ ਜੀ ਕੀ ਆ ਮੂਵੀ ਦਾ ਮੂਵੀ ਦੀ ਕਹਾਣੀ ਤੇ ਕਿੱਦਾਂ ਦੀ ਲੱਗੀ ਮੂਵੀ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਕੌਣ ਕੌਣ ਸ਼ਾਮਿਲ ਹੋਇਆ ਸੀ ਆਪਾਂ ਉਹਨਾਂ ਨੂੰ ਲੈ ਲਈਏ। ਤੇ ਇੱਧਰ ਗੁਰਸਾਹਿਬ ਸਿੰਘ ਕਹਿੰਦੇ ਬੌਬੀ ਭੈਣੇ ਪ੍ਰੋਗਰਾਮ ਰਿਕਾਰਡ ਹੋ ਰਿਹਾ ਨਹੀਂ ਮੁੱਕਰਦਾ ਮੈਂ। ਅੱਛਾ ਪ੍ਰੋਗਰਾਮ ਰਿਕਾਰਡ ਹੋ ਰਿਹਾ ਨਹੀਂ ਮੁੱਕਰਦਾ ਮੈਂ, ਨਹੀਂ ਮੁੱਕਰਨ ਵਾਲੀ ਗੱਲ ਤਾਂ ਹੈਗੀ ਆ, ਤੁਸੀਂ ਇੱਦਾਂ ਮੁੱਕਰ ਸਕਦੇ ਹੋ ਕਿ ਮੈਂ ਇਹ ਗਾਣਾ ਨਹੀਂ ਸੀ ਕਿਹਾ ਹਨਾ, ਵੀ ਮੈਂ ਕਿਹੜਾ ਲਿਖ ਕੇ ਭੇਜਿਆ ਸੀ, ਮੈਂ ਤਾਂ ਇਹੀ ਕਿਹਾ ਸੀ ਕਿ ਹਾਂਜੀ ਹਾਂਜੀ ਗਾਣਾ ਸੁਣਾ ਦਿਓ ਤੁਸੀਂ। ਗਾਣਾ ਤਾਂ ਫਿਰ ਕੋਈ ਵੀ ਹੋ ਸਕਦਾ ਵਾ, ਏਦਾਂ ਨੀ ਤੁਸੀਂ ਉਹ ਗਾਣਾ ਲਿਖ ਕੇ ਭੇਜੋ ਵੀ ਮੇਰੀ ਬੀਵੀ ਮਾਇਕੇ ਚਲੀ ਗਈ, ਉਹ ਵਾਲਾ ਗਾਣਾ ਸੁਣਾ ਦਿਓ ਹਨਾ, ਫਿਰ ਆਪਾਂ ਤੁਹਾਨੂੰ ਉਹ ਗਾਣਾ ਜ਼ਰੂਰ ਸੁਣਾਵਾਂਗੇ, ਹੁਣ ਮਰਜ਼ੀ ਤੁਹਾਡੀ ਆ। ਤੇ ਡਰਦੇ ਇਸੇ ਲਈ, ਡਰਦੇ ਤੁਸੀਂ ਵੀ ਇਸੇ ਕਰਕੇ ਹੋ ਵੀ ਪ੍ਰੋਗਰਾਮ ਰਿਕਾਰਡਡ ਹੋ ਰਿਹਾ, ਹੋਰ ਮੇਰੀ ਨਾਲ ਦੀ ਨੇ ਸੁਣ ਲਿਆ ਤਾਂ ਜਿਹੜੇ ਪਰੌਂਠੇ ਮਿਲਦੇ ਆ ਉਹ ਵੀ ਜਾਣਗੇ ਹਨਾ, ਆਪ ਹੀ ਪਕਾਉਣੀ ਪਊਗੀ ਹਨਾ। ਖੈਰ ਚਲੋ ਕੋਈ ਗੱਲ ਨੀ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਕੁਲਦੀਪ ਕੌਰ ਮੇਰੀ ਭੈਣ ਨੇ ਵੋਇਸ ਮੈਸੇਜ ਭੇਜਿਆ, ਤੇ ਲਓ ਫਿਰ ਆਪਾਂ ਰਲ ਮਿਲ ਕੇ ਸੁਣਦੇ ਆ ਕੀ ਕਹਿੰਦਾ ਕੁਲਦੀਪ ਦਾ ਵੋਇਸ ਮੈਸੇਜ।
ਬੋਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰਬ ਜੀ ਭਾਜੀ, ਤੁਹਾਡਾ ਵੀ ਕੀ ਹਾਲ ਚਾਲ ਜੀ, ਔਰ ਹਰਮਨ ਪਰਿਵਾਰ ਸਾਰੇ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਤੇ ਬੋਬੀ ਭੈਣ ਸਮਿਟਰੀ ਤੈਨੂੰ ਕੀ ਦੱਸਾਂ, ਅੱਜ ਕੱਲ ਬੁੱਢੇ ਮਰ ਜਾਂਦੇ, ਮੈਨੂੰ ਪਤਾ ਨੀ ਲੱਗਦਾ ਵੀ ਇਹ ਮਰਿਆ ਕਿ ਜਿੰਦਾ ਵਾ, ਮੈਨੂੰ ਥੋੜੀ ਦੇਰ ਬਾਅਦ ਪਤਾ ਲੱਗਦਾ ਵੀ ਇਹਦੀਆਂ ਅੱਖਾਂ ਟੱਟੀਆਂ ਗਈਆਂ, ਚੈੱਕ ਕਰਨਾ ਆ। ਸੋ ਬਹੁਤ ਕੁਛ ਹੁੰਦਾ ਭੈਣੇ ਅੱਜ ਕੱਲ, ਸਮਿਟਰੀ ਤੋਂ ਵੀ ਜਿਆਦਾ ਵੱਡੇ ਵੱਡੇ ਇੰਸੀਡੈਂਟ ਹੁੰਦੇ ਆ, ਪਰ ਕੀ ਕਰੀਏ, ਜਿੱਦਾਂ ਤੂੰ ਦੱਸਿਆ ਵੀ ਗੁੱਥਮ ਗੁੱਥੀ ਹੋਣਾ ਪੈਂਦਾ, ਹੁਣ ਤਾਂ ਖੈਰ ਮੇਰੇ ਤੇ ਜਿੰਮੇਵਾਰੀਆਂ ਵੀ ਵੱਧ ਪੈ ਗਈਆਂ, ਤੇ ਇਸ ਲਈ ਹੁਣ ਜਿਆਦਾ ਗੁੱਥਮ ਗੁੱਥੀ ਹੋਣਾ ਪੈਂਦਾ ਆ। ਹੋਰ ਪ੍ਰੋਗਰਾਮ ਵਧੀਆ ਚੱਲਣ ਦਿਆ, ਵਾਹ ਤੇਰਾ। ਓਕੇ
ਲਓ ਜੀ, ਕੁਲਦੀਪ ਕੌਰ ਹੈ ਨਾ, ਉਹਨਾਂ ਨੇ ਆਪਣਾ ਜਿਹੜਾ ਵੋਇਸ ਮੈਸੇਜ ਭੇਜਤਾ ਤੇ ਬਾਕੀ ਉਹਨਾਂ ਨੇ ਦੱਸ ਹੀ ਦਿੱਤਾ ਕਿ ਕੀ ਤੋਂ ਕੀ ਹੋ ਗਿਆ ਹਨਾ। ਕਹਿੰਦੇ ਸਮਿਟਰੀ ਤੋਂ ਵੀ ਜ਼ਿਆਦਾ ਵਧੀਆ ਵਧੀਆ ਗੱਲਾਂ ਹੋ ਰਹੀਆਂ ਨੇ, ਪਤਾ ਹੀ ਨਹੀਂ ਲੱਗਦਾ ਕਿ ਬੰਦਾ ਹਜੇ ਜਾਗਦਾ ਕਿ ਸੌਂ ਗਿਆ, ਛੱਡ ਗਿਆ ਜਹਾਨ ਕਿ ਇਸ ਜਹਾਨ ਤੇ ਹੀ ਆ। ਕਹਿੰਦੇ ਗੁੱਥਮ ਗੁੱਥੀ ਤਾਂ ਵਾਧੂ ਹੋਣਾ ਪੈਂਦਾ ਵਾ, ਤੇ ਬਾਕੀ ਇਹਨਾਂ ਨੇ ਹੁਣ ਜਿਹੜੀ ਮੇਰੀ ਰੀਸ ਲਾਈ ਹੈ ਨਾ ਵਾਲੀ, ਮੈਂ ਕਿਹਾ ਤੁਸੀਂ ਤਾਂ ਸਾਰੇ ਜਾਣੇ ਹਟ ਗਏ ਪਰ ਇੱਕ ਕੁੜੀ ਨੇ ਨੀ ਗੱਲ ਛੱਡੀ ਹੈ ਨਾ। ਚਲੋ ਕੋਈ ਗੱਲ ਨੀ, ਏਦਾਂ ਹੀ ਹੁੰਦਾ, ਇਹੀ ਤਾਂ ਭੈਣਾਂ ਭੈਣਾਂ ਦਾ ਪਿਆਰ ਹੁੰਦਾ, ਇੱਕ ਦੂਸਰੀ ਨੂੰ ਹਨਾ ਛੇੜ ਛੜਾਈਆ ਕਰਨਾ। ਸੋ ਹਾਂ ਕੁਲਦੀਪ, ਦੱਸੀ ਕਿਸੇ ਦਿਨ ਹਨਾ, ਜ਼ਰੂਰ ਦੱਸਿਓ ਜੇ ਕੋਈ ਤੁਸੀਂ ਹੋਰ ਗੱਲ ਵੀ ਕਰ ਸਕਦੇ ਹੋਏ ਤਾਂ ਆਪਾਂ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਤੋਂ ਤੁਹਾਡੀਆਂ ਲਾਈਵ ਸਟੋਰੀਆਂ ਸੁਣਾਂਗੇ, ਵੈਸੇ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਇੱਥੇ ਵੀ ਹਨਾ। ਤੇ ਹੁਣ ਅੱਗੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੋਰ ਕੌਣ ਕੌਣ ਆ ਗਿਆ ਜੀ। ਸੁਖਪ੍ਰੀਤ ਸਿੱਧੂ, ਸੁਖਪ੍ਰੀਤ ਸਿੱਧੂ ਵੀ ਪਹੁੰਚ ਗਿਆ, ਕਹਿੰਦੇ ਸਤਿ ਸ੍ਰੀ ਅਕਾਲ। ਤੇ ਲਓ ਫਿਰ ਇਹਨਾਂ ਨੇ ਜਿਹੜੀ ਮੈਂ ਬੁਝਾਰਤ ਪਾਈ ਸੀ ਉਹਦਾ ਪ੍ਰੋਗਰਾਮ ਦੇ ਵਿੱਚ ਹੀ ਜਵਾਬ ਦੱਸਤਾ ਹਨਾ। ਹੁਣ ਤੁਸੀਂ ਕਹਿੰਦੇ ਪ੍ਰੋਗਰਾਮ ਦੇ ਵਿੱਚ ਹੀ ਜਵਾਬ, ਕਿਉਂਕਿ ਮੇਰਾ ਧਿਆਨ ਹੋਰ ਪਾਸੇ ਚਲਾ ਗਿਆ ਸੀ ਤਾਂ ਕਰਕੇ ਮੈਂ ਨਾ ਗੱਲ ਗੋਲ ਗੋਲ ਘੁਮਾਤੀ। ਸੋ ਇਹਨਾਂ ਨੇ ਜਿਹੜੀ ਮੈਂ ਬੁਝਾਰਤ ਪਾਈ ਸੀ ਉਸਦਾ ਜਵਾਬ ਦੱਸਤਾ, ਤੇ ਕਹਿੰਦੇ ਪ੍ਰੋਗਰਾਮ ਸੋਹਣਾ ਚੱਲ ਰਿਹਾ ਜੀ, ਤੇ ਗੈਂਗਲੈਂਡ ਗੀਤ ਵੀ ਪ੍ਰੈਜੈਂਟ ਤੇ ਫਿਊਚਰ ਦੱਸ ਗਿਆ ਅੱਜ ਦੀ ਪੀੜ੍ਹੀ ਦਾ। ਹਾਂਜੀ ਬਿਲਕੁਲ, ਇਹ ਜਿਹੜਾ ਗਾਣਾ ਵਾ ਇਹ ਤਾਂ ਏਦਾਂ ਹੀ ਚੱਲਦਾ ਵਾ। ਖੈਰ ਤੁਸੀਂ, ਅਸੀਂ ਇਸਦੇ ਬਾਰੇ ਕਾਫੀ ਟਾਈਮ ਪਹਿਲਾਂ ਵੀ, ਤੁਸੀਂ ਸ਼ਾਇਦ ਥੋੜਾ ਲੇਟ ਪ੍ਰੋਗਰਾਮ ਆ ਜਿਹੜਾ ਸੁਣਨਾ ਸ਼ੁਰੂ ਕੀਤਾ ਹੋਊਗਾ ਸੁਖਪ੍ਰੀਤ ਜੀ, ਕਿਉਂਕਿ ਅਸੀਂ ਇੱਕ ਕਹਾਣੀ ਸੁਣਾਈ ਸੀ ਸਾਡੇ ਬੀਤੇ ਹੋਏ ਕੱਲ ਦੀ ਤੇ ਸਾਡੇ ਅੱਜ ਦੀ ਤੇ ਸਾਡੇ ਆਉਣ ਵਾਲੇ ਕੱਲ ਦੀ। ਸੋ ਕਾਫੀ ਹੱਦ ਤੱਕ ਉਹ ਸਾਡੇ ਜਿਹੜਾ ਬੀਤਿਆ ਹੋਇਆ ਪਾਸਟ ਪ੍ਰੈਜੈਂਟ ਤੇ ਫਿਊਚਰ ਦਾ ਸੁਮੇਲ ਸੀ। ਸੋ ਉਹ ਸਾਰਾ ਸੁਮੇਲ ਆ ਜੋ ਅੱਜ ਕੱਲ ਦਾ ਵਰਤਾਰਾ ਹੋ ਰਿਹਾ ਉਹਦੇ ਨਾਲ ਹੀ ਸੀ। ਉਸਦੇ ਬਾਰੇ ਆਪਾਂ ਹੁਣ ਦੁਬਾਰਾ ਗੱਲ ਨਹੀਂ ਕਰ ਸਕਦੇ, ਪਰ ਤੁਸੀਂ ਪ੍ਰੋਗਰਾਮ ਦੇ ਵਿੱਚ ਆਏ ਸੁਖਪ੍ਰੀਤ ਜੀ ਤੇ ਮੈਸੇਜ ਕੀਤਾ, ਸ਼ੁਕਰੀਆ ਮਿਹਰਬਾਨੀ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਤੇ ਗੁਰਸਾਹਿਬ ਸਿੰਘ ਕਹਿ ਰਹੇ ਆ ਕਿ ਬੌਬੀ ਭੈਣੇ ਗੀਤ ਲਾ ਦੇ, ਮੇਰੀ ਬੀਵੀ ਮਾਇਕੇ ਚਲੀ ਗਈ। ਹਾਂ ਇੱਦਾਂ ਠੀਕ ਆ, ਹੁਣ ਆਪਾਂ ਉਹ ਗਾਣਾ ਤੁਹਾਨੂੰ ਸੁਣਾ ਸਕਦੇ ਹਾਂ। ਹੁਣ ਤੁਸੀਂ ਕਹਿਤਾ ਕਿ ਵੀ ਗਾਣਾ ਸੁਣਾ ਦਿਓ, ਮੇਰੀ ਬੀਵੀ ਮਾਇਕੇ ਚਲੀ ਗਈ। ਵੈਸੇ ਨਾਲ ਸਮਾਈਲੀਆਂ ਵੀ ਬਣਾਉਣੀਆਂ ਸੀ ਜਿਹੜੀਆਂ ਬਣਾਉਂਦੀਆਂ ਹੁੰਦੇ ਆ ਹਨਾ, ਹੁਣ ਤੁਸੀਂ ਨਾਲ ਜਿਹੜੀ ਡੈਸ਼ ਡੈਸ਼ ਬਣਾਤੀ ਹੈ, ਇਹਦੇ ਤੋਂ ਇਹ ਵੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਤੁਸੀਂ ਖੁਸ਼ ਨਹੀਂ ਹੈਗੇ ਹਨਾ, ਵੀ ਤੁਹਾਨੂੰ ਮਤਲਬ ਕਿ ਉਦਾਸ ਹੋ ਤੁਸੀਂ ਵੀ ਤੁਹਾਡੀ ਘਰ ਵਾਲੀ ਚਲੇਗੀ, ਪਰ ਗਾਣਾ ਤਾਂ ਖੁਸ਼ੀ ਵਾਲਾ ਵਾ ਨਾ, ਨਾਲ ਸਮਾਈਲੀਆਂ ਬਣਾ ਕੇ ਵੀ ਭੇਜਣੀਆਂ ਚਾਹੀਦੀਆਂ ਸੀ ਵੀ ਹਾਂ ਮੈਂ ਵਾਕਈ ਬਹੁਤ ਖੁਸ਼ ਹਾਂ, ਮੇਰੀ ਬੀਵੀ ਮਾਇਕੇ ਚਲੀ ਗਈ, ਤੇ ਇਹ ਗਾਣਾ ਲਾ ਦਿਓ। ਖੈਰ ਚਲੋ ਕੋਈ ਗੱਲ ਨੀ, ਹੁਣ ਆਪਾਂ ਬਾਹਲਾ ਤਾਂ ਤੁਹਾਨੂੰ ਨਹੀਂ ਕਹਿੰਦੇ, ਤੇ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਪ੍ਰੋਗਰਾਮ ਦੇ ਵਿੱਚ ਜਿਹੜੀ ਬੁਝਾਰਤ ਮੈਂ ਤੁਹਾਨੂੰ ਪਾਈ ਸੀ ਕਿ ਜਦ ਤੂੰ ਸੌਵੇਂ ਕੋਲ ਮੈਂ ਆਵਾਂ, ਹਸਾਵਾਂ ਰੋਵਾਵਾਂ ਤੈਨੂੰ ਤੇ ਬਿਨ ਪੈਸੇ ਸੈਰ ਕਰਾਵਾਂ। ਸੋ ਵਾਕਈ ਜੀ ਉਸਦਾ ਜਵਾਬ ਜਿਹੜਾ ਗੁਰਸਾਹਿਬ ਸਿੰਘ ਤੇ ਸੁਖਪ੍ਰੀਤ ਸਿੱਧੂ ਜੀ ਨੇ ਭੇਜਿਆ, ਤੇ ਉਸਦਾ ਜਵਾਬ ਸੁਪਨਾ ਹੀ ਆ। ਸੋ ਸੁਪਨਾ ਹੀ ਆ ਜੀ, ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦਾ ਵਾ ਹਨਾ, ਤੇ ਦੇਸਾਂ ਤੋਂ ਪਰਦੇਸਾਂ ਤੇ ਪਰਦੇਸਾਂ ਤੋਂ ਦੇਸਾਂ ਵਿੱਚ ਲੈ ਜਾਂਦਾ ਵਾ। ਜਦੋਂ ਮੈਂ ਨਾ ਮਤਲਬ ਪੜ੍ਹਦੀ ਹੁੰਦੀ ਸੀਗੀ, ਪੜ੍ਹਦੀ ਹੁੰਦੀ ਕਿ ਜਦੋਂ ਮਤਲਬ ਕਿ ਕਾਫੀ ਕਦੇ ਸੋਚਿਆ ਤਾਂ ਹੈ ਨਹੀਂ ਸੀ ਕਿ ਕਦੇ ਬਾਹਰਲੇ ਮੁਲਕ ਵਿੱਚ ਵੀ ਜਾਊਂਗੀ, ਤੇ ਕਿਉਂਕਿ ਸਾਡਾ ਕੋਈ ਹੈਗਾ ਵੀ ਨਹੀਂ ਸੀਗਾ, ਕਦੇ ਦਿਮਾਗ ਚ ਵੀ ਨੀ ਸੀ। ਪਰ ਇੱਕ ਵਾਰੀ ਨਾ ਇੱਕ ਪੰਡਿਤ ਆਇਆ, ਉਹ ਜਿਦਾਂ ਨੀ ਬੈਠਦੇ ਹੁੰਦੇ ਹੱਥ ਦਿਖਾਉਣ ਬੈਠ ਜਾਂਦੇ, ਤੇ ਮੈਂ ਹੱਥ ਦਿਖਾਉਣ ਲੱਗ ਗਈ ਤੇ ਮੈਨੂੰ ਕਹਿੰਦਾ ਨਾ ਵੀ ਤੂੰ ਪਰਦੇਸਾਂ ਦੀ ਸੈਰ ਕਰੇਗੀ। ਉਹਨੇ ਮੈਨੂੰ ਇੰਨੇ ਕਿਹਾ, ਮੈਂ ਕਿਹਾ ਪੰਡਿਤ ਝੂਠ ਬੋਲਦਾ ਵਾ, ਪਰਦੇਸਾਂ ਦੀ ਸੈਰ ਕਿੱਥੋਂ ਕਰਨੀ ਆ, ਮੈਂ ਕਿਹਾ ਕੋਈ ਗਿਆਨ ਹੀ ਵਾਸਤਾ ਨੀ, ਆਪਾਂ ਨੂੰ ਕਿਹੜੇ ਪਰਦੇਸ ਲੈ ਕੇ ਜਾਣਾ ਵਾ। ਮੈਂ ਕਿਹਾ ਨਹੀਂ ਮੈਂ ਨੀ ਹੱਥ ਦਿਖਾਉਣਾ ਗਾ। ਚਲੋ ਇੰਨੀ ਕੁ ਗੱਲ ਹੋਈ ਤੀ, ਹੁਣ ਨਾ ਕਿਤੇ ਕਿਤੇ ਮੈਨੂੰ ਯਾਦ ਹੁੰਦਾ ਵੀ ਬਾਕੀ ਉਹਨੇ ਸੱਚ ਬੋਲਿਆ ਸੀਗਾ ਤੇ ਉਹਨੂੰ ਬਾਕੀ ਕੁਛ ਨਾ ਕੁਛ ਪਤਾ ਹੋਊਗਾ। ਸੋ ਜਿਹੜਾ ਸੁਪਨਾ ਨਾ ਉਹ ਵੀ ਹਮੇਸ਼ਾ ਮੈਨੂੰ ਆਈ ਹੋਣਾ ਕਿ ਮੈਂ ਨਾ ਜਹਾਜ਼ ਚ ਜਾਂਦੀ ਹਾਂ, ਬੜੇ ਸਮੁੰਦਰ ਪਾਰ ਕਰੀ ਜਾਂਦੀ, ਬੜੇ ਸਮੁੰਦਰ ਭਰੇ ਹੁੰਦੇ ਪਾਣੀ ਦੇ ਨਾਲ। ਮੈਂ ਸੋਚਣਾ ਮੈਨੂੰ ਸੁਪਨਾ ਕਾਹਤੋਂ ਆਉਂਦਾ ਵਾ। ਚਲੋ ਉਦੋਂ ਤਾਂ ਕਦੇ ਖਿਆਲ ਦਿੱਤਾ ਹੀ ਨਹੀਂ ਸੀਗਾ, ਧਿਆਨ ਹੀ ਨਹੀਂ ਸੀ ਆਇਆ ਕਦੇ ਇਸ ਗੱਲ ਵੱਲ ਵੀ, ਹੈਨਾ। ਤੇ ਹੁਣ ਦੇਖ ਲੋ ਫਿਰ ਜਦੋਂ ਅੱਜ ਇਹਨਾਂ ਪਰਦੇਸਾਂ ਦੇ ਵਿੱਚ ਬੈਠੇ ਆ ਤਾਂ ਪੰਡਿਤ ਵੀ ਸੱਚਾ ਲੱਗਾ ਤੇ ਸੁਪਨਾ ਵੀ ਸੱਚਾ ਲੱਗਾ। ਤੇ ਇਹੀ ਸੀ ਹੁਣ ਕਿਤੇ ਨਾ ਕਿਤੇ ਦਿਮਾਗ ਚ ਇਹ ਗੱਲ ਆਉਂਦੀ ਆ ਕਿ ਵਾਕਈ ਉਹ ਕੁਦਰਤ ਦਾ ਕੋਈ ਸੰਕੇਤ ਸੀ ਜਿਹਨੂੰ ਕਹਿਣ ਗੋਲਿਆ ਕੀਤਾ ਸੀ, ਹੈਨਾ। ਸੋ ਇਸੇ ਲਈ ਜੀ ਸੁਪਨਿਆਂ ਨੂੰ ਬਾਹਲਾ ਵੀ ਸੱਚ ਨਹੀਂ ਮੰਨਣਾ ਚਾਹੀਦਾ, ਪਰ ਮੰਨ ਲੈਣਾ ਚਾਹੀਦਾ। ਜਿਹੜੇ ਸੋਹਣੇ ਸੋਹਣੇ ਸੁਪਨੇ ਹੋਣ ਨਾ ਉਹ ਰੱਖ ਲੈਣੇ ਚਾਹੀਦੇ, ਬਾਕੀ ਛੱਡ ਦੇਣੇ ਚਾਹੀਦੇ ਆ। ਜਿੱਦਾਂ ਨਾ ਉਦੋਂ ਪਹਿਲਾਂ ਉਹ ਰਾਸ਼ੀ ਫਲ ਵੀ ਆਉਂਦਾ ਹੁੰਦਾ ਸੀ ਨਾ, ਮੈਂ ਕੀ ਕਰਨਾ, ਮੈਨੂੰ ਟਾਈਮ ਪਤਾ ਹੁੰਦਾ ਸੀਗਾ ਵੀ ਜੀ ਟੀਵੀ ਤੇ ਇੰਨੇ ਵਜੇ ਰਾਸ਼ੀ ਫਲ ਆਉਂਦਾ, ਪੀਟੀਸੀ ਤੇ ਇੰਨੇ ਵਜੇ ਰਾਸ਼ੀ ਫਲ ਆਉਣਾ, ਮੈਂ ਸਾਰਿਆਂ ਦਾ ਰਾਸ਼ੀ ਫਲ ਦੇਖ ਆਉਣਾ। ਮੈਨੂੰ ਇੱਕ ਦਿਨ ਮੇਰੀ ਕਜ਼ਨ ਕਹਿੰਦੀ ਤੂੰ ਸਾਰੇ ਰਾਸ਼ੀ ਫਲ ਦੇਖ ਕੇ ਕੀ ਕਰ ਰਹੀ ਆ, ਹੈਨਾ। ਮੈਂ ਕਿਹਾ ਵੀ ਜਿਹੜਾ ਮੈਨੂੰ ਵਧੀਆ ਲੱਗਦਾ ਉਹ ਮੈਂ ਰੱਖ ਦੇਣਾ, ਬਾਕੀ ਸਾਰੇ ਝੂਠ ਆ। ਸੋ ਉਹੀ ਗੱਲ ਹੁੰਦੀ ਆ ਵੀ ਜਿਹੜੀ ਚੀਜ਼ ਜਿਹੜਾ ਸੁਪਨਾ ਵਧੀਆ ਲੱਗਾ ਉਹ ਰੱਖ ਲਓ, ਬਾਕੀ ਛੱਡ ਦੋ, ਬਾਕੀ ਕਹਿੰਦਾ ਝੂਠ ਆ। ਬਸ ਉਹਦੇ ਨਾਲ ਹੀ ਬੰਦੇ ਦਾ ਦਿਨ ਬਣ ਜਾਂਦਾ, ਮਨ ਖੁਸ਼ ਰਹਿੰਦਾ। ਤੇ ਖੈਰ ਚਲੋ ਹੁਣ ਆਪਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ।
ਲੈ ਕੇ ਮਨਜ਼ੂਰੀ ਫਿੱਟ ਬਿਜਲੀ ਕਰਾਈ, ਅਸੀਂ ਮੀਟਰ ਲਵਾਇਆ ਸਰਕਾਰੀ ਬੱਲੀਏ ਜਗੂ ਚੜੇ ਦਾ।
ਕੰਮਾਂ ਤੋਂ ਵੀ ਜਾਏਗਾ ਵੇ, ਕਾਰਾਂ ਤੋਂ ਵੀ ਜਾਏਗਾ, ਕਾਰਾਂ ਵਿੱਚ ਰਹਿੰਦੇ ਜਿਹੜੇ ਯਾਰਾਂ ਤੋਂ ਵੀ ਜਾਏਗਾ ਵੇ, ਅੱਲੜਾ ਨਾ ਲਾ ਕੇ ਯਾਰੀਆਂ। ਕਿਤੇ ਕਰੇ ਮੁੰਡਿਆ ਇਹਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ, ਔਖਾ ਨਾ ਕਿਤੇ ਕਰੇ ਮੁੰਡਿਆ ਉਹ ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ।
ਓ ਯਾਰ ਵੀ ਬਥੇਰੇ ਬਿਲੋ, ਕਾਰਾਂ ਵੀ ਬਥੇਰੀਆਂ ਨੀ, ਜ਼ਿੰਦਗੀ ਚ ਬਸ ਚੰਨੋ ਕਮੀਆਂ ਨੇ ਤੇਰੀਆਂ। ਯਾਰ ਵੀ ਬਥੇਰੇ ਬਿਲੋ, ਕਾਰਾਂ ਵੀ ਬਥੇਰੀਆਂ ਨੀ, ਜ਼ਿੰਦਗੀ ਚ ਬਸ ਚੰਨੋ ਕਮੀਆਂ ਨੇ ਤੇਰੀਆਂ। ਨੀ ਓਨਾ ਚੋਣਾ ਜਾਣੀ ਜੱਟ ਨੂੰ
ਕੱਟਾ ਮੇਰੇ ਵਾਲਾਂ ਵਿੱਚ ਲੰਬੀ ਹੋਣੀ ਦੇ ਲੈ ਵੇ ਫੇਲ ਹੈ ਜੋ ਪੂਰੀ ਨਹੀਂ ਉਹ ਰੱਖ ਦੇ ਡਿਟੇਲ ਜੱਟਾ ਟਸਣਾ ਦਾ ਦੱਸ ਕੀ ਮਹਿੰਦਰਾ ਨਾਮ ਮੇਲ ਹੈ ਮਾੜੇ ਦਿਲ ਪਾਰ ਕਿੱਥੇ ਮੜਕਾ ਦਾ ਚੱਕ ਦੇ ਵੇ ਕਿੱਦਣਾ ਦੀ ਕਾਲੀ ਨਾਲ ਬੇਰ ਨਹੀਂ ਉਹ ਪੱਕ ਦੇ ਉਹਨਾਂ ਦੇ ਡੰਗੇ ਕਹਿੰਦੇ ਆਉਂਦੇ ਨਹੀਂ ਉਹ ਸਭ ਕੋਈ ਆਣਾ ਜਾਵੇ ਬਾਪ ਜੱਟਾ ਹਿੱਸੇ ਮੇਰੀ ਅੱਖ ਦੇ ਡਿਸੀਜ਼ਨ ਤਾਂ ਤੇਰਾ ਮਿੱਤਰਾ ਕਿਤੇ ਕਰੇ ਮੁੰਡਿਆ ਇਹਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ ਔਖਾ ਨਾ ਕਿਤੇ ਕਰੇ ਮੁੰਡਿਆ ਉਹ ਤੈਨੂੰ ਗੋਰਿਆਂ ਹੱਥਾਂ ਦੀ ਮਿੱਠੀ ਚੂਰੀ।
ਨੀ ਅੱਜ ਤੱਕ ਜਿਹੜੇ ਕਿਸ ਮਿੱਤਰਾਂ ਨੇ ਛੇੜੇ ਖੜੇ ਪੈਰ ਨੇ ਨਵੇੜੇ ਕਦੇ ਹੋਲਡ ਤੇ ਪਾਈ ਨੀ ਲਾਏ ਨੀ ਨਿਸ਼ਾਨੇ ਕੱਚੇ ਮਿੱਤਰਾਂ ਨੇ ਕਦੇ ਜਿੱਥੇ ਲਾਇਆ ਲੋਕਾਂ ਦੇ ਹਾਲੇ ਸਮਝਾਂ ਚ ਆਏ ਨੀ ਉਹ ਚੱਕਦੇ ਨੀ ਪਾਰ ਅਸੀਂ ਭੰਨਦੇ ਆ ਮੜਕਾ ਨੀ ਨਿੰਮ ਵਾਂਗੂ ਕੌੜਾ ਮੁੰਡਾ ਚੱਕ ਦਿੰਦਾ ਰੜਕਾ ਮਿੱਤਰਾਂ ਦੀ ਪੇਂਡੂ ਮੱਤ ਮਾਰੇ ਲਲਕਾਰੇ ਐਟੀਟਿਊਡ ਜੇ ਰਕਾਨੇ ਤੇਰਾ ਮਾਰਦਾ ਏ ਬੜਕਾ ਨੀ ਉੱਠਣ ਵਰੋਲੇ ਬੱਲੀਏ ਉਹ ਲੱਗ ਜਾਂਦੇ ਆ ਯਾਰਾਂ ਦੇ ਜਿੱਥੇ ਡੇਰੇ ਨੀ ਮਿੱਤਰਾਂ ਦਾ ਕੰਮ ਜੱਤੀਏ
ਦੇਗਾ ਗੋਣਾ ਵੇ ਤੂੰ ਲਿਖਣੋ ਵੀ ਜਾਏਗਾ ਲਿਖਣਾ ਦਾ ਦੂਰ ਜੱਟਾ ਦਿਖਣੋ ਵੀ ਜਾਏਗਾ ਅੱਗ ਨਾਲ ਪਾਣੀ ਕਦੇ ਖਾਂਦਾ ਨਹੀਂ ਉਹ ਮੈਚ ਮੌਕਾ ਕਰ ਲੈ ਤੂੰ ਗੈਸ ਨਹੀਂ ਤਾਂ ਪਿੱਛੋਂ ਪਛਤਾਏਗਾ ਮੈਨੂੰ ਦੱਸਦੀ ਹੈ ਅੱਖ ਤੇਰੀ ਵੇ ਤੂੰ ਆਇਆ ਕਰਕੇ ਦਿਆਰੀ ਜੱਟਾ ਪੂਰੀ ਔਖਾ ਨਾ ਕਿਤੇ ਕਰੇ ਮੁੰਡਿਆ ਮੈਨੂੰ ਬੋਲਿਆ ਹੱਥਾਂ ਦੀ ਮਿੱਠੀ ਚੂਰੀ ਔਖਾ ਨਾ ਕਿਤੇ ਕਰੇ
ਚੰਗੀ ਤਰ੍ਹਾਂ ਦੇਵਾ ਤੈਨੂੰ ਜਾਣਕਾਰੀ ਜੱਟੀਏ ਨੀ ਚੰਗਾ ਇਸ ਵਾਦਾ ਜੱਟ ਚੰਗਾ ਕੰਮ ਕਾਰ ਹੈ ਨੀ ਚੰਗੇ ਅੱਜ ਪੈਣੀ ਉੱਠਣੀ ਆ ਚੰਗਾ ਟੈਮ ਚੰਗੀ ਬੋਲ ਪਾਣੀ ਚੰਗਾ ਪੈਸਾ ਚੰਗੇ ਆ ਚੰਗੀ ਤਰ੍ਹਾਂ ਜਾਣੇ ਮਿੱਤਰਾਂ ਨੂੰ ਤੇਰਾ ਯਾਰ ਨੀ ਚੌਵੀ ਘੰਟੇ ਗੱਭਰੂ ਦੀ ਲੱਗੀ ਰਹਿੰਦੀ ਲਹਿਰ ਨੀ ਲੰਘਣੇ ਆ ਪਾਣੀ ਪੁਲਾਂ ਹੇਠ ਦੀ ਰਕਾਨੇ ਭੁੱਲੀ ਪੱਤਣਾ ਨੂੰ ਫਿਰੇ ਤੇਰੇ ਨਖਰੇ ਦੀ ਨਹਿਰ ਨੀ ਉਹ ਵਿਗੜੇ ਹੋਏ ਸੰਦ ਛਿੰਦੀ ਏ ਮੈਂ ਤੇ ਤੇਜੀ ਨੇ ਸਵਾਰੇ ਆ ਬਥੇਰੇ ਨੀ ਮਿੱਤਰਾਂ ਦਾ ਕੰਮ ਜੱਟੀਏ ਨੀਂਦਾਂ ਅੱਖੜਾਂ ਦੇ ਟੌਣੇ ਆ ਬਨੇਰੇ ਨੀ ਮਿੱਤਰਾਂ ਦਾ ਕੰਮ ਜੱਟੀਏ ਨੀ ਬਸ ਅੱਖੜਾਂ ਦੇ ਟੌਣੇ ਆ ਬਨੇਰੇ
ਲਓ ਜੀ ਗੀਤ ਸੁਣ ਰਹੇ ਸੀ ਕਿ ਮਿੱਤਰਾਂ ਦਾ ਕੰਮ ਦਿੱਤੀਏ ਹੈ ਆਕੜਾਂ ਦੇ ਟੋਣਿਆਂ ਬਨੇਰੇ ਤੇ ਬਾਕੀ ਕਹਿੰਦੇ ਨਾ ਕੁਝ ਸਾਂਭੀਆਂ ਪਈਆਂ ਨਿਸ਼ਾਨੀਆਂ ਤੇ ਸਿਰ ਮੱਥੇ ਕੋਲ ਕਰਾਰਾਂ ਨੂੰ ਕੁਝ ਸਾਂਭੀਆਂ ਪਈਆਂ ਨਿਸ਼ਾਨੀਆਂ ਤੇ ਸਿਰ ਮੱਥੇ ਕੋਲ ਕਰਾਰਾਂ ਨੂੰ ਇੰਜ ਤਲਬ ਏ ਤੇਰੀ ਦੀਪ ਦੀ ਜੋ ਤਰਸੇ ਬਾਗ ਬਹਾਰਾਂ ਨੂੰ ਸੋ ਏਦਾਂ ਹੀ ਆ ਜੀ ਤੇ ਖੈਰ ਚਲੋ ਜੀ ਹੁਣ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਵੀ ਹੋ ਚੁੱਕਾ ਵਾ ਤੇ ਅਗਲਾ ਪ੍ਰੋਗਰਾਮ ਹੁੰਦਾ ਜੀ ਮਾਈਗ੍ਰੇਸ਼ਨ ਮੈਟਰ ਜਿਹੜਾ ਕਿ ਅੱਜ ਨਹੀਂ ਆਊਗਾ ਹੁਣ ਤੁਸੀਂ ਕਹੋਗੇ ਕਿ ਕਾਹਤੋਂ ਨਹੀਂ ਆਊਗਾ ਉਹ ਇਸ ਕਰਕੇ ਨਹੀਂ ਆਊਗਾ ਜੀ ਕਿਉਂਕਿ ਸਾਡੇ ਜਿਹੜੇ ਦੀਦੀ ਅਮਰਦੀਪ ਕੌਰ ਆ ਜਿਹੜੇ ਕਿ ਪ੍ਰੋਗਰਾਮ ਲੈ ਕੇ ਆਉਂਦੇ ਹੁੰਦੇ ਆ ਉਹਨਾਂ ਨੇ ਜਿਹੜੀ ਕੋਵਿਡ ਦੀ ਵੈਕਸੀਨੇਸ਼ਨ ਕਰਵਾਈ ਆ ਤੇ ਤੁਹਾਨੂੰ ਪਤਾ ਹੀ ਆ ਜੀ ਕਿ ਉਹਦੇ ਕਰਕੇ ਫਿਰ ਥੋੜਾ ਬਹੁਤਾ ਬੁਖਾਰ ਜਾਂ ਸਰੀਰ ਨੂੰ ਥੋੜੀ ਬਹੁਤੀ ਢਿਲਮਸ ਹੁੰਦੀ ਆ ਸੋ ਉਹਨਾਂ ਨੇ ਵੈਕਸੀਨੇਸ਼ਨ ਉਹ ਟੀਕਾ ਲਗਵਾ ਕੇ ਆਏ ਆ ਸੋ ਉਹਦੇ ਕਰਕੇ ਥੋੜੇ ਅਨਵੈਲ ਨੇ ਤੇ ਤਾਂ ਕਰਕੇ ਜਿਹੜਾ ਅੱਜ ਦਾ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਆ ਉਹ ਨਹੀਂ ਆਊਗਾ ਤੇ ਪਰ ਅਗਲੇ ਹਫਤੇ ਸੇਮ ਟਾਈਮ ਤੇ ਜਾਣੀ ਕਿ 7 ਵਜੇ ਤੁਸੀਂ ਉਹ ਪ੍ਰੋਗਰਾਮ ਸੁਣ ਸਕੋਗੇ ਪਰ ਇਸ ਵਾਰ ਉਹ ਪ੍ਰੋਗਰਾਮ ਨਹੀਂ ਆਊਗਾ ਤੇ ਬਾਕੀ ਰਹਿ ਗਈ ਗੱਲ ਹੁਣ ਜੋ ਆਪਣਾ ਸ਼ਾਮ ਦੀਆਂ ਲਹਿਰਾਂ ਦਾ ਸਾਂਝ ਦੀਆਂ ਲਹਿਰਾਂ ਪ੍ਰੋਗਰਾਮ ਚੱਲ ਰਿਹਾ ਵਾ ਤੇ ਉਹ ਪ੍ਰੋਗਰਾਮ ਜੀ 6 ਤੋਂ 7 ਵਜੇ ਤੱਕ ਵੀਰਵਾਰ ਨੂੰ ਲਾਈਵ ਹੁੰਦਾ ਵਾ ਤੇ ਅਗਲੇ ਦਿਨ ਉਹ ਰਿਕਾਰਡਡ ਚੱਲਦਾ ਕਿਉਂਕਿ ਮੈਂ ਦੇਖਦੀ ਸੀ ਕਿ ਸ਼ੁੱਕਰਵਾਰ ਨੂੰ ਸਵੇਰ ਨੂੰ ਵੀ ਪ੍ਰੋਗਰਾਮ ਤਾਂ ਖੈਰ ਰਿਕਾਰਡਡ ਚੱਲਦਾ ਹੀ ਹੁੰਦਾ ਵਾ ਤੇ ਪਰ ਉਸ ਦੇ ਵਿੱਚ ਵੀ ਕਈ ਜਾਣਿਆਂ ਦੇ ਮੈਸੇਜ ਆਉਂਦੇ ਆ ਈਮੇਲ ਤੇ ਮੈਸੇਜ ਆਉਂਦੇ ਆ ਕਈ ਜਾਣਿਆਂ ਨੂੰ ਤਾਂ ਪਤਾ ਲੱਗ ਹੀ ਗਿਆ ਕਿ ਜਿਹੜਾ ਪ੍ਰੋਗਰਾਮ ਸ਼ੁੱਕਰਵਾਰ ਨੂੰ ਆ ਉਹ ਰਿਕਾਰਡਡ ਚੱਲਦਾ ਹੁੰਦਾ ਪਰ ਜਿਨ੍ਹਾਂ ਨੂੰ ਹਾਲੇ ਵੀ ਨਹੀਂ ਪਤਾ ਤੇ ਪਲੀਜ਼ ਤੁਸੀਂ ਜ਼ਰੂਰ ਗੌਰ ਫਰਮਾਇਓ ਜੀ ਕਿ ਜਿਹੜਾ ਲਾਈਵ ਸ਼ੋਅ ਆ ਉਹ ਤਾਂ 6 ਤੋਂ 7 ਵਜੇ ਤੱਕ ਹੁੰਦਾ ਤੇ ਬਾਕੀ ਅਗਲੇ ਦਿਨ ਸ਼ੁੱਕਰਵਾਰ ਨੂੰ ਉਹ ਰਿਕਾਰਡਡ ਚੱਲਦਾ ਵਾ ਕਿਉਂਕਿ ਕੰਮਾਂ ਕਾਰਾਂ ਦੇ ਝਮੇਲਿਆਂ ਕਰਕੇ ਉਸ ਟਾਈਮ ਨਹੀਂ ਆਇਆ ਜਾਂਦਾ ਤੇ ਜਿਹੜੇ ਤੁਹਾਡੇ ਮੈਸੇਜ ਆ ਇਸੇ ਕਰਕੇ ਉਹ ਬਿਨਾਂ ਪੜੇ ਰਹਿ ਜਾਂਦੇ ਆ ਤੇ ਤੁਸੀਂ ਵੀ ਪਲੀਜ਼ ਕਿਸੇ ਗੱਲ ਕਰਕੇ ਨਾਰਾਜ਼ ਨਾ ਹੋਇਓ ਕਈ ਵਾਰੀ ਏਦਾਂ ਹੁੰਦਾ ਕਿ ਅਸੀਂ ਇਹਨੇ ਬਿਜ਼ੀ ਟਾਈਮ ਦੇ ਵਿੱਚੋਂ ਮੈਸੇਜ ਕੀਤਾ ਤੇ ਬੋਬੀ ਨੇ ਸਾਡਾ ਮੈਸੇਜ ਪੜਿਆ ਨਹੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਪਤਾ ਨਹੀਂ ਕੀ ਗੱਲ ਆ ਸੋ ਇਸੇ ਲਈ ਜੀ ਤੁਸੀਂ ਗੁੱਸਾ ਨਾ ਕਰਨਾ ਤੇ ਜਿਹੜਾ ਵੀ ਮੈਸੇਜ ਤੁਸੀਂ ਕਰਦੇ ਹੋ ਜੇਕਰ ਤੁਸੀਂ ਸ਼ੁੱਕਰਵਾਰ ਦੀ ਬਜਾਏ ਵੀਰਵਾਰ ਨੂੰ 6 ਤੋਂ 7 ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਤੇ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਕਰਾਂਗੇ ਤੇ ਲਓ ਫਿਰ ਅੱਜ ਦਾ ਗਾਣਾ ਜਿਹੜਾ ਕਿ ਗੁਰਸਾਹਿਬ ਸਿੰਘ ਨੇ ਆਪਣੀ ਫਰਮਾਇਸ਼ ਤੇ ਸੁਣਨਾ ਚਾਹਿਆ ਵਾ ਕਿ ਮੇਰੀ ਬੀਵੀ ਮਾਇਕੇ ਚਲੀ ਗਈ ਆ ਤੇ ਉਹ ਗਾਣਾ ਆਪਾਂ ਸੁਣ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਸਾਰਿਆਂ ਤੋਂ ਅਲਵਿਦਾ ਵੀ ਲਵਾਂਗੇ ਚਲੋ ਮੈਂ ਵੀ ਤੁਹਾਡੇ ਸਾਰਿਆਂ ਦੇ ਨਾਲ ਰਲ ਮਿਲ ਕੇ ਉਹ ਪਹਿਲਾਂ ਗੀਤ ਸੁਣ ਲੈਂਦੀ ਹਾਂ ਤੇ ਉਸ ਤੋਂ ਬਾਅਦ ਚ ਫਿਰ ਆਪਾਂ ਪ੍ਰੋਗਰਾਮ ਚੋਂ ਅਲਵਿਦਾ ਲਵਾਂਗੇ ਹੈ ਨਾ ਪਰ ਚਲੋ ਫਿਰ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ
सारा बन गया हूँ लोगों मैं फिर से गवारा बन गया हूँ ऐश का जमाना आया मौसम आशकाना आया साथ ये बहाना आया 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 मेरी बीवी मैके चली गई मेरी बीवी मैके चली गई बादल पतंग का सितारा बन गया हूँ लोगों मैं फिर से हमारा बन गया हूँ ऐसा जमाना आया मौसम आना आया साथ ये बहाना आया 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 मेरी बीवी मैं के चली गई वो मेरी बीवी मैं के चली गई छूटी वादा भी टूटा कसम भी ये टूटी ये न करना वो न करना
ऐसे जीना ऐसे मरना
ए मेरे दिल अब क्या डरना कहां मदरा कहां बम्बई मेरी बीवी मैं के चली गई मेरी बीवी मैं के चली गई मेरे खुदाया है तेरी मेहरबानी मेरी जवानी पे आई फिर जवानी कर ली काफी रोज गुलामी आजादी के नाम सलामी होती है तो हो बदनामी साथ जिनकी छुट्टी मिल गई मेरी बीवी मैं के चली गई मेरी बीवी मैं के चली गई साए में रातें गुजरेंगी मजा आ जाएगा जुल्फों के साए में रातें गुजरेंगी दिल की गली से बारातें गुजरेंगी क्या क्या होगा क्या ना होगा कब मिलता है ऐसा मौका तौबा तौबा मेरी तौबा मेरे दिल में आग लग गई मेरी मैं के चली गई बादल पतंगा सितारा बन गया हूँ लोगों मैं फिर से हमारा बन गया हूँ मेरी बीवी मैं के चली गई मेरी बीवी मैं के चली गई मेरी बीवी मैं के चली गई मेरी बीवी मैं के चली
लो जी गीत सुन रहे सी तुसी कि मेरी बीवी मायके चली गई सो सारयां दे लई आ जेड़े जेड़े प्रोग्राम च नहीं आए हैगे है ना फिर कम्मा करां दे विच पता नहीं ना लगदा टाइम दा ते गुरसाहिब सिंह कह रहे आ कि बॉबी भैण तू पक्का गुत्थम गुत्थ कराएगी मतलब के साडी लड़ाई कराएगी कहंदे कहंदे गीत बहुत सोहना वैसे चलो ठीक आ एदां ही आ वी दिल दे जज्बात हुंदे आ बंदे दे किसे ना किसे तरीके सामने आई जांदे आ हुण सानू अपनी कहानी चेते आ गई ਹੁਣ ਠੀਕ ਆ ਵਧੀਆ ਗੱਲ ਆ ਹਨਾ ਤੇ ਹੁਣ ਮੈਂ ਬਾਹਲਾ ਨੀ ਕੁਛ ਕਹਿੰਦੀ ਕਿਉਂਕਿ ਗੀਤ ਨੇ ਬਹੁਤ ਕੁਛ ਦੱਸ ਦਿੱਤਾ ਤੇ ਇੱਧਰ ਪਿੰਦਰ ਬਰਾੜ ਕਹਿੰਦੇ ਉਹ ਭਾਈ ਮੇਰੀ ਫਰਮਾਇਸ਼ ਵਾਲਾ ਗਾਣਾ ਤੁਸੀਂ ਵਿੱਚ ਹੀ ਖੁਰਦ ਬੁਰਦ ਕਰਤਾ ਤੇ ਹਾਏ ਮੈਂ ਤਾਂ ਸਮਾਇਲੀ ਬਣਾਉਣ ਨੂੰ ਕਿਹਾ ਸੀ ਇੱਧਰ ਰੋਣ ਵਾਲੀ ਸਮਾਇਲੀ ਬਣਾਈ ਜਾਂਦੇ ਆ ਤੇ ਮੇਰੇ ਖਿਆਲ ਦੇ ਵਿੱਚ ਹੁਣ ਸ਼ਾਇਦ ਸਰਬਜੀਤ ਭਾਜੀ ਨੇ ਉਹ ਗੀਤ ਲੱਭ ਲਿਆ ਹੋਊ ਅਸਲ ਦੇ ਵਿੱਚ ਸੱਤ ਲਾਉਣ ਚ ਪ੍ਰੋਗਰਾਮ ਚ ਗਾਣਾ ਗੜਬੜ ਹੋ ਗਈ ਸੀ ਕਿਉਂਕਿ ਜਿਹੜਾ ਗਾਣਾ ਤੁਸੀਂ ਕਿਹਾ ਸੀਗਾ ਕਿ ਅੱਖੀਆਂ ਸੁਰਮੇ ਵਾਲੀਆਂ ਹੈ ਗਾਣਾ ਵਾਕਈ ਬਹੁਤ ਸੋਹਣਾ ਵਾ ਤੇ ਉਹ ਗਾਣਾ ਹੁਣ ਸਾਨੂੰ ਮਿਲ ਗਿਆ ਆਈ ਥਿੰਕ ਤੇ ਆਪਾਂ ਚਲੋ ਫਿਰ ਉਹ ਗੀਤ ਸੁਣ ਲੈਂਦੇ ਹਾਂ ਕਿਉਂਕਿ ਅੱਜ ਮਾਈਗ੍ਰੇਸ਼ਨ ਮੋਨੀਟਰ ਆ ਜਿਹੜਾ ਪ੍ਰੋਗਰਾਮ ਉਹ ਤਾਂ ਨਹੀਂ ਆ ਰਿਹਾ ਤੇ ਤਾਂ ਕਰਕੇ ਆਪਾਂ ਥੋੜਾ ਜਿਹਾ ਨਾ ਇਸ ਪ੍ਰੋਗਰਾਮ ਨੂੰ ਅੱਗੇ ਲਿਜਾ ਰਹੇ ਹਾਂ ਤੇ ਪਿੰਦਰ ਬਰਾੜ ਜੀ ਹਜੇ ਸਰਬਜੀਤ ਭਾਜੀ ਉਹ ਗੀਤ ਲੱਭ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਤੇ ਜੇ ਉਹ ਗਾਣਾ ਮਿਲ ਜਾਵੇ ਤਾਂ ਬਾਹਲੀ ਵਧੀਆ ਗੱਲ ਆ ਹਨਾ ਗਾਣਾ ਤਾਂ ਵਾਕਈ ਬੜਾ ਵਧੀਆ ਵੈਸੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਇਸੇ ਕਰਕੇ ਗੁਰਦਾਸ ਮਾਨ ਦਾ ਕੋਈ ਹੋਰ ਗਾਣਾ ਲੱਗ ਗਿਆ ਸੀ ਕਿਉਂਕਿ ਲੱਭਿਆ ਨੀ ਕਰਕੇ ਪਰ ਖੈਰ ਚਲੋ ਕੋਈ ਗੱਲ ਨੀ ਕੋਸ਼ਿਸ਼ ਜਾਰੀ ਆ ਤੇ ਜੇ ਉਹਨਾਂ ਨੂੰ ਉਹ ਗਾਣਾ ਮਿਲ ਗਿਆ ਕਿ ਅੱਖੀਆਂ ਸੁਰਮੇ ਵਾਲੀਆਂ ਹਨਾ ਤੇ ਆਪਾਂ ਫਿਰ ਇਹ ਗੀਤ ਸੁਣ ਲਾਂਗੇ ਗਾਣਾ ਵਾਕਈ ਜੀ ਸ਼ਾਮ ਨੂੰ ਸੋਹਣਾ ਬਣਾਉਣ ਵਾਲਾ ਵਾ ਤੇ ਖਾਸ ਤੌਰ ਤੇ ਵੀਕਐਂਡ ਦਾ ਤੇ ਉਹ ਵੀ ਲੌਂਗ ਵੀਕਐਂਡ ਹੋਵੇ ਤੇ ਏਦਾਂ ਦਾ ਬੜੇ ਸੋਹਣੇ ਜਿਹੇ ਮਿਊਜ਼ਿਕ ਦੇ ਨਾਲ ਸੁਹਾਵਣਾ ਜਿਹਾ ਮਿਊਜ਼ਿਕ ਚੱਲੇ ਤੇ ਸੋਹਣਾ ਸੋਹਣਾ ਗਾਣਾ ਤੇ ਉਹ ਲਾਈਨਾਂ ਜਿਨ੍ਹਾਂ ਦਾ ਕੋਈ ਮਤਲਬ ਵੀ ਨਿਕਲਦਾ ਹਨਾ ਚੱਕ ਲੋ ਧਰਲੋ ਵਾਲੇ ਗਾਣੇ ਤਾਂ ਬਹੁਤ ਲੱਗ ਜਾਂਦੇ ਆ ਤੇ ਬਾਕੀ ਜੀ ਅੱਖੀਆਂ ਸੁਰਮੇ ਵਾਲੀਆਂ ਆਪਾਂ ਗੀਤ ਜ਼ਰੂਰ ਸੁਣਾਵਾਂਗੇ ਤੁਹਾਨੂੰ ਪਰ ਫਿਲਹਾਲ ਹੁਣ ਪ੍ਰੋਗਰਾਮ ਦੇ ਵਿੱਚ ਮੈਨੂੰ ਤਾਂ ਜਾਣਾ ਪੈਣਾ ਵਾ ਕਿਉਂਕਿ ਹੁਣ ਜਿੱਦਾਂ ਤੁਸੀਂ ਸਾਰੇ ਆਪੋ ਆਪਣੇ ਕੰਮਾਂ ਕਰਨ ਚ ਬਿਜ਼ੀ ਹੋ ਰੋਟੀ ਟੁੱਕ ਕਰਨ ਦੇ ਵਿੱਚ ਹਨਾ ਇੱਧਰ ਗਰੀਬ ਨੇ ਵੀ ਰੋਟੀ ਖਾਣੀ ਆ ਰੋਟੀ ਬਣਾਉਣੀ ਵੀ ਆ ਕਿਉਂਕਿ ਇਹੀ ਹੁੰਦਾ ਕਿ ਚਲੋ ਇੱਕ ਘੰਟੇ ਦਾ ਸ਼ੋਅ ਆ ਉਸ ਤੋਂ ਬਾਅਦ ਵਿੱਚ ਰੋਟੀ ਬਣਾ ਲਾਂਗੇ ਤੇ ਅੱਜ ਅਮਰਦੀਪ ਦੀਦੀ ਆ ਜਿਹੜੇ ਉਹ ਠੀਕ ਨੀ ਹੈਗੇ ਤਾਂ ਕਰਕੇ ਉਹਨਾਂ ਨੇ ਇੰਜੈਕਸ਼ਨ ਲਵਾਇਆ ਵਾ ਕੋਰੋਨਾ ਵਾਇਰਸ ਵਾਲਾ ਤੇ ਉਹ ਠੀਕ ਨੀ ਹੈਗੇ ਤਾਂ ਕਰਕੇ ਜਿਹੜਾ ਮਾਈਗ੍ਰੇਸ਼ਨ ਮੈਟਰ ਪ੍ਰੋਗਰਾਮ ਆ ਉਹ ਅੱਜ ਨਹੀਂ ਆਊਗਾ ਤੇ ਤਾਂ ਕਰਕੇ ਫਿਰ ਆਪਾਂ ਨੂੰ ਮੌਜਾਂ ਲੱਗੀਆਂ ਆਪਾਂ ਥੋੜਾ ਜਿਹਾ ਜ਼ਿਆਦਾ ਪ੍ਰੋਗਰਾਮ ਕਰ ਲਿਆ ਮਤਲਬ ਕਿ ਪ੍ਰੋਗਰਾਮ ਜ਼ਿਆਦਾ ਟਾਈਮ ਚੱਲ ਗਿਆ ਤੇ ਇਸੇ ਲਈ ਹੁਣ ਮੈਨੂੰ ਜਾਣਾ ਪੈਣਾ ਵਾ ਕਿਉਂਕਿ ਰੋਟੀ ਪਾਣੀ ਬਣਾਉਣਾ ਬਈ ਕੱਲ ਨੂੰ ਫੇਰ ਕਹਿੰਦੇ ਹੁੰਦੇ ਆ ਨੌਕਰੀ ਤੇ ਨਖਰਾਗੀ ਵਾਲੀ ਗੱਲ ਆ ਜਾਂਦੀ ਆ ਕੰਮ ਕਰਨ ਦੇ ਵੀ ਪਹੁੰਚਣਾ ਸੁਬਹ ਉੱਠ ਕੇ ਤੇ ਹੁਣ ਆਪਾਂ ਤੁਹਾਡੇ ਲਈ ਗੀਤ ਛੱਡ ਕੇ ਜਾ ਰਹੇ ਹਾਂ ਤੇ ਅਗਲੇ ਹਫਤੇ ਫਿਰ ਆਪਾਂ 6 ਤੋਂ 7 ਸਿਡਨੀ ਸਮੇਂ ਮੁਤਾਬਕ ਸਾਂਝ ਦੀਆਂ ਲਹਿਰਾਂ ਦੇ ਵਿੱਚ ਸ਼ਾਮਲ ਹੋਵਾਂਗੇ ਤੇ ਤੁਸੀਂ ਵੀ ਸਾਰੇ ਜਣੇ ਜ਼ਰੂਰ ਆਇਓ ਹੋਰ ਬਜ਼ਾਰਤ ਲੈ ਕੇ ਆਉਂਗੀ ਤੇ ਤੁਸੀਂ ਵੀ ਕਦੇ ਕੋਈ ਨਾ ਕੋਈ ਬਜ਼ਾਰਤ ਪਾ ਦਿਆ ਕਰੋ ਕਿਉਂਕਿ ਜਿਹੜੀ ਤੁਸੀਂ ਬਜ਼ਾਰਤ ਪਾਓਗੇ ਉਹ ਅਸੀਂ ਸਾਰੇ ਜਣੇ ਰਲ ਮਿਲ ਕੇ ਲੱਭਦਿਆ ਕਰਾਂਗੇ ਇੱਦਾਂ ਹੀ ਹੁੰਦਾ ਨਾ ਗੱਲਾਂ ਚ ਗੱਲਾਂ ਨਿਕਲਦੀਆਂ ਹੁੰਦੀਆਂ ਨੇ ਨਹੀਂ ਤਾਂ ਫਿਰ ਮੈਂ ਬੋਲੀ ਜਾਊਂਗੀ ਗੱਲਾਂ ਸੁਣਾਈ ਜਾਊਂਗੀ ਤੇ ਤੁਸੀਂ ਸੁਣੀ ਜਾਓਗੇ ਤੇ ਜੇ ਫਿਰ ਅੱਗੋਂ ਹੰਗਾਰਾ ਨਹੀਂ ਮਿਲਦਾ ਫਿਰ ਤਾਂ ਗੱਲ ਔਖੀ ਹੋ ਜਾਂਦੀ ਹੈ ਨਾ ਫਿਰ ਨਾ ਤਾਂ ਗੱਲਾਂ ਸੁਣਾਉਣ ਵਾਲੇ ਨੂੰ ਵਧੀਆ ਲੱਗਦਾ ਤੇ ਨਾ ਹੀ ਫਿਰ ਗੱਲਾਂ ਸੁਣਨ ਵਾਲੇ ਨੂੰ ਵਧੀਆ ਲੱਗਦਾ ਵਾ ਸੋ ਇਸੇ ਕਰਕੇ ਸਾਰੇ ਜਾਣੇ ਕੋਈ ਨਾ ਕੋਈ ਗੱਲ ਕੋਈ ਨਾ ਕੋਈ ਕਹਾਵਤ ਕੋਈ ਨਾ ਕੋਈ ਸ਼ਬਦ ਕੋਈ ਨਾ ਕੋਈ ਬਹੁ ਆਰਥਿਕ ਸ਼ਬਦ ਕੋਈ ਨਾ ਕੋਈ ਸਮਾਨ ਆਰਥਿਕ ਸ਼ਬਦ ਕੋਈ ਨਾ ਕੋਈ ਪੰਜਾਬੀ ਦਾ ਅੱਖਰ ਜਾਂ ਪੰਜਾਬੀ ਦਾ ਕੋਈ ਭੁੱਲਿਆ ਵਿਸਰਿਆ ਸ਼ਬਦ ਜਿਹਨੂੰ ਕਿ ਅਸੀਂ ਆਪਣੇ ਚੇਤਿਆਂ ਚੋਂ ਭੁਲਾਉਂਦੇ ਜਾ ਰਹੇ ਹਾਂ ਜ਼ਰੂਰ ਕੱਢ ਕੇ ਲਿਆਇਆ ਕਰੋ ਕਿਉਂਕਿ ਮਨੋਰੰਜਨ ਦੇ ਨਾਲ ਨਾਲ ਥੋੜੀ ਜਿਹੀ ਇਨਫੋਰਮੇਸ਼ਨ ਵੀ ਹੋ ਜਾਇਆ ਕਰੋ ਇਨਫੋਰਮੇਸ਼ਨ ਕੀ ਹਾਸੇ ਹਾਸੇ ਦੇ ਵਿੱਚ ਹੀ ਹਨਾ ਗੱਲਾਂ ਗੱਲਾਂ ਦੇ ਵਿੱਚ ਹੀ ਕੋਈ ਨਾ ਕੋਈ ਜਾਣਕਾਰੀ ਸਾਂਝੀ ਹੋ ਜਾਇਆ ਕਰੂ ਸੋ ਬੜਾ ਵਧੀਆ ਲੱਗਦਾ ਉਸ ਟਾਈਮ ਤੇ ਖੈਰ ਚਲੋ ਹੁਣ ਪ੍ਰੋਗਰਾਮ ਤਾਂ ਮੈਨੂੰ ਖਤਮ ਕਰਨਾ ਹੀ ਪੈਣਾ ਵਾ ਤੇ ਬਾਕੀ ਕਹਿੰਦੇ ਕਿ ਇੱਧਰ ਤੇ ਗੁਰਸਾਹਿਬ ਸਿੰਘ ਦਾ ਮੈਸੇਜ ਮੈਂ ਪੜ੍ਹ ਚੁੱਕੀ ਹਾਂ ਤੇ ਪਿੰਦਰ ਬਰਾੜ ਜੀ ਨੇ ਥੋੜੀ ਜਿਹੀ ਹਨਾ ਨਾਰਾਜ਼ਗੀ ਭੇਜੀ ਆ ਤੇ ਲਓ ਪਿੰਦਰ ਬਰਾੜ ਜੀ ਆਪਾਂ ਤੁਹਾਡੀ ਨਾਰਾਜ਼ਗੀ ਦੂਰ ਕਰਕੇ ਜਾਵਾਂਗੇ ਤੇ ਗਾਣਾ ਮੈਂ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਤੇ ਹੁਣ ਮੈਨੂੰ ਦਿਓ ਇਜਾਜ਼ਤ ਤੇ ਜੇ ਕੋਈ ਗੱਲ ਵੱਧ ਘੱਟ ਭੁੱਲੀ ਗਏ ਹੋਵੇ ਮਾਫ਼ ਤੁਸੀਂ ਕਰ ਹੀ ਦੇਣਾ ਮੈਨੂੰ ਪਤਾ ਹੀ ਆ ਤੇ ਕੱਲ ਨੂੰ ਇਹ ਪ੍ਰੋਗਰਾਮ ਦੇ ਪੋਡਕਾਸਟ ਦੇ ਵਿੱਚ ਵੀ ਪ੍ਰੋਗਰਾਮ ਹੋਊਗਾ ਤੇ ਬਾਕੀ ਰਿਕਾਰਡਡ ਵੀ ਚੱਲੂਗਾ ਜੀ 8 ਵਜੇ ਤੇ ਲਓ ਫਿਰ ਮਿਲਦੇ ਅਗਲੇ ਹਫਤੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਰੱਬ ਰਾਖਾ।